ਹੋਣ ਵਾਲੇ 18ਵੇਂ G20 ਸਿਖਰ ਸੰਮੇਲਨ ਵਿਚ ਸ਼ਾਮਲ ਹੋਣਗੇ। ਬੁਲਾਰੇ ਮਾਓ ਨੇ ਪਹਿਲੀ ਵਾਰ ਭਾਰਤ ਦੀ ਮੇਜ਼ਬਾਨੀ ਵਾਲੇ ਉੱਚ ਪੱਧਰੀ ਸੰਮੇਲਨ ਤੋਂ ਸ਼ੀ ਦੀ ਗੈਰ ਹਾਜ਼ਰੀ ਦਾ ਕੋਈ ਕਾਰਨ ਨਹੀਂ ਦੱਸਿਆ। ਰਾਸ਼ਟਰਪਤੀ ਸ਼ੀ ਇਸ ਹਫ਼ਤੇ ਜਕਾਰਤਾ ਦੇ ਵਿਚ ਆਸੀਆਨ ਅਤੇ ਪੂਰਵੀ ਏਸ਼ੀਆ ਸੰਮੇਲਨ ਵਿਚ ਵੀ ਸ਼ਾਮਲ ਨਹੀਂ ਹੋਣਗੇ। ਪ੍ਰੀਮੀਅਰ ਲੀਗ ਇੰਡੋਨੇਸ਼ੀਆ ਵਿਚ ਆਸੀਆਨ ਸੰਮੇਲਨ ਦੇ ਵਿਚ ਚੀਨ ਦੀ ਪ੍ਰਤੀਨਿਧਤਾ ਕਰਨਗੇ। ਚੀਨੀ ਵਿਦੇਸ਼ ਮੰਤਰਾਲੇ ਦੇ ਇਕ ਹੋਰ ਬੁਲਾਰੇ ਵਾਂਗ ਵੈਨਬਿਨ ਨੇ 1 ਸਤੰਬਰ ਨੂੰ ਐਲਾਨ ਕੀਤਾ ਕਿ ਇੰਡੋਨੇਸ਼ੀਆ ਦੇ ਰਾਸ਼ਟਰਪਤੀ ਜੋਕੋ ਵਿਡੋਡੋ ਦੇ ਸੱਦੇ ਤੇ ਮੌਜੂਦਾ ਆਸੀਆਨ ਚੇਅਰ ਰਾਜ ਪ੍ਰੀਸ਼ਦ ਦੇ ਪ੍ਰੀਮੀਅਰ ਲੀਗ 5 ਤੋਂ 8 ਸਤੰਬਰ ਤੱਕ ਇੰਡੋਨੇਸ਼ੀਆ ਦੇ ਜਕਾਰਤਾ ਵਿਚ ਹੋਣ ਵਾਲੇ 26ਵੇਂ ਚੀਨ ਆਸੀਆਨ ਸੰਮੇਲਨ, 26ਵੇਂ ਆਸੀਆਨ ਪਲੱਸ ਸੰਮੇਲਨ ਅਤੇ 18ਵੇਂ ਪੂਰਵੀ ਏਸ਼ੀਆ ਸੰਮੇਲਨ ਵਿਚ ਸ਼ਿਰਕਤ ਕਰਨਗੇ ਅਤੇ ਇੰਡੋਨੇਸ਼ੀਆ ਦਾ ਅਧਿਕਾਰਿਕ ਦੌਰਾ ਕਰਨਗੇ। ਭਾਰਤ ਵਿਚ ਮਨੀਪੁਰ ਸਰਕਾਰ ਨੇ 8 ਸਾਲਾਂ ਪਹਿਲਾਂ ਮਿਆਂਮਾਰ ਵਿਚ ਅੱਤਵਾਦੀ ਕੈਂਪਾਂ ਨੂੰ ਤਬਾਹ ਕਰਨ ਦੀ ਮੁਹਿੰਮ ਦੇ ਇੰਚਾਰਜ ਸੇਵਾ ਮੁਕਤ ਫੌਜੀ ਅਧਿਕਾਰੀ ਨੂੰ ਰਾਜ ਪੁਲਿਸ ਵਿਚ SSP ਵਜੋਂ ਨਿਯੁਕਤ ਕੀਤਾ। ਉਨ੍ਹਾਂ ਦੀ ਅਗਵਾਈ ਦੇ ਵਿਚ ਸੁਰੱਖਿਆ ਦਸਤੇ ਰਾਜ ਵਿਚਲੇ ਅੱਤਵਾਦੀਆਂ ਦੇ ਖਿਲਾਫ਼ ਕਾਰਵਾਈ ਕਰੇਗੀ। ਕਰਨਲ ਨੈਟਵਰਕ ਸੰਜਨਮ ਦੀ ਨਿਯੁਕਤੀ ਪਿਛਲੇ ਮਹੀਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਬਿਆਨ ਤੋਂ ਬਾਅਦ ਹੋਈ ਸੀ ਕਿ ਅੱਤਵਾਦੀਆਂ ਤੇ ਫੌਜੀ ਕਾਰਵਾਈ ਤੋਂ ਬਾਅਦ ਕੁੱਕੀ ਮਿਆਂਮਾਰ ਤੋਂ ਗੈਰ ਕਾਨੂੰਨੀ ਢੰਗ ਨਾਲ ਮਨੀਪੁਰ ਚ ਦਾਖਲ ਹੋਣੇ ਸ਼ੁਰੂ ਹੋ ਗਏ ਨੇ। ਦੋਸ਼ ਹੈ ਕਿ ਮਿਆਂਮਾਰ ਤੋਂ ਮਨੀਪੁਰ ਤੱਕ ਅੱਤਵਾਦੀਆਂ ਨੂੰ ਹਥਿਆਰਾਂ ਦੀ ਸਪਲਾਈ ਕੀਤੀ ਜਾ ਰਹੀ ਹੈ। ਰਾਜ ਦੇ ਗ੍ਰਹਿ ਵਿਭਾਗ ਨੇ ਬਿਆਨ ਵਿਚ ਕਿਹਾ ਕਿ ਮਨੀਪੁਰ ਦੇ ਰਾਜਪਾਲ ਨੇ ਕਰਨਲ ਨੈਕਟਰ ਸੰਜੇਮਬਨ ਨੂੰ ਮਨੀਪੁਰ ਪੁਲਿਸ ਵਿਭਾਗ ਚ 5 ਸਾਲ ਦੇ ਲਈ ਸੀਨੀਅਰ ਪੁਲਿਸ ਸੁਪਰਡੈਂਟ ਵਜੋਂ ਨਿਯੁਕਤ ਕੀਤਾ। ਇਸ ਬੁਲੇਟਿਨ ਦੀਆਂ ਚੋਣਵੀਆਂ ਖਬਰਾਂ ਇੱਕ ਵਾਰ ਤੋਂ ਫਿਰ ਸੁਣ ਲਓ। ਪਰਵੇਜ਼ ਇਲਾਹੀ ਦੀ ਗ੍ਰਿਫਤਾਰੀ LSC ਨੇ ਇਸਲਾਮਾਬਾਦ ਨੂੰ ਅਦਾਲਤ ਦੀ ਮਾਣ ਹਾਨੀ ਦੇ ਲਈ ਕਾਰਨ ਦੱਸੋ ਨੋਟਿਸ ਕੀਤਾ ਜਾਰੀ। ਗਵਾਦਰ ਦੇ ਵਿਚ ਪਾਕਿਸਤਾਨੀ ਜਲ ਸੈਨਾ ਦਾ ਹੈਲੀਕਾਪਟਰ ਹੋਇਆ ਹਾਦਸਾਗ੍ਰਸਤ, 3 ਸ਼ਹੀਦ। ਰੂਸ ਵੱਲੋਂ ਯੂਕਰੇਨ ਦੇ ਓਡੇਸਾ ਬੰਦਰਗਾਹ ਤੇ ਹਮਲਾ। ਮਨੀਪੁਰ ਚ ਸੇਵਾ ਮੁਕਤ ਫੌਜੀ ਅਧਿਕਾਰੀ ਨੂੰ ਵਿਸ਼ੇਸ਼ SSP ਨਿਯੁਕਤ ਕੀਤਾ। ਭੂਚਾਲ ਦੇ ਨਾਲ ਕੰਬਿਆ ਫੈਜ਼ਾਬਾਦ, 4.4 ਰਿਕਟਰ ਪੈਮਾਨੇ ਦੀ ਤੀਬਰਤਾ। ਗੈਸ ਸਟੇਸ਼ਨ ਚ ਧਮਾਕੇ ਦੇ ਨਾਲ ਹਿੱਲੀ ਯਮਨ ਦੀ ਰਾਜਧਾਨੀ। ਚਸ਼ਮਦੀਦਾ ਨੇ ਬਿਆਨ ਕੀਤਾ ਭਿਆਨਕ ਦ੍ਰਿਸ਼। ਬੈਂਜਾਮਿਨ ਨੇਤਨਯਾਹੂ ਨੇ ਹਿੰਸਾ ਦੇ ਵਿਚ ਸ਼ਾਮਲ ਸ਼ਰਨਾਰਥੀਆਂ ਨੂੰ ਦੇਸ਼ ਨਿਕਾਲਾ ਦੇਣ ਦੀ ਬਣਾਈ ਯੋਜਨਾ। ਇਸ ਨਾਲ ਹੀ ਆਪਣੀ ਦੋਸਤ SR ਠਾਕੁਰ ਨੂੰ ਦਿਓ ਇਜਾਜ਼ਤ। ਧੰਨਵਾਦ।
The views expressed on the preceding program may not necessarily be those of the owner or management of WTOR radio station.
ਟਰੱਕਿੰਗ ਵਾਲੇ ਵੀਰੋ, ਧਿਆਨ ਨਾਲ ਸੁਣੋ। ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, 3 ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ। 519-622-0660 ਜਾਂ quicktrucklube.com। QTL, ਬਿਕਾਜ਼ ਵੀ ਕੇਅਰ।
ਬ੍ਰੈਂਪਟਨ ਔਨ ਸਟੇਜ 12 ਸੇ 18 ਅਕਤੂਬਰ ਤੱਕ ਦਾ ਰੋਜ਼ ਬ੍ਰੈਂਪਟਨ ਪਰ ਅਹਦ ਰਜ਼ਾਨੀਰ ਕੋ ਹੈਮਲਟ ਕੇ ਕਿਰਦਾਰ ਮੇ ਦੇਖ ਕਰ ਖੁਸ਼ ਔਰ ਵੈਲਕਮ ਕਰਤੇ ਹੈ। ਹੈਮਲਟ ਜੋ ਆਜਕਲ ਕੇ ਦੌਰ ਕੇ ਲਿਏ ਗਜ਼ਬਨਾਕ, ਤੇਜ਼ ਰਫਤਾਰ, ਇੰਤਕਾਮ ਔਰ ਦਾਗਦਾਰ ਮੁਹੱਬਤ ਕੀ ਕਹਾਨੀ ਹੈ। ਕਿਆ ਆਪ ਹਮਾਰੇ ਡੈਨਮਾਰਕ ਕੇ ਸ਼ਹਿਜ਼ਾਦੇ ਕੇ ਸਾਥ ਬਾਇੱਜ਼ਤ, ਖੁਸ਼ਹਾਲੀ, ਪਾਗਲਪਨ ਕੇ ਦਰਮਿਆਨ ਲਾਈਨ ਪਰ ਚਲਨੇ ਕੀ ਹਿੰਮਤ ਕਰਤੇ ਹੈ? ਯੇ ਤਬਦੀਲੀ ਸਿਰਫ ਸੱਚਾ ਸਾਨਿਆ ਹੀ ਲਾ ਸਕਤਾ ਹੈ। ਦੇਖਣਾ ਮਤ ਭੁਲੀਏਗਾ ਹੈਮਲਟ, 12 ਸੇ 18 ਅਕਤੂਬਰ ਤੱਕ ਦਾ ਰੋਜ਼ ਬ੍ਰੈਂਪਟਨ ਮੇ। सेल टिकट्स खरीदने के लिए विजिट करें BramptonOnStage.ca।
ਕੀ ਤੁਸੀਂ ਆਪਣੇ ਸ਼ਹਿਰ ਨੂੰ ਇੱਕ ਸਟਾਈਲਿਸ਼ ਨਵੀਂ SUV ਦੇ ਵਿੱਚ ਐਕਸਪਲੋਰ ਕਰਨਾ ਚਾਹੁੰਦੇ ਹੋ? ਤੇ ਅੱਜ ਹੀ ਆਪਣਾ ਸਫ਼ਰ 2023 ਦੀ ਫੋਰਡ ਐਸਕੇਪ, ਜੋ ਕਿ ਗੈਸ ਹਾਈਬ੍ਰਿਡ ਔਰ ਪਲੱਗ ਇਨ ਹਾਈਬ੍ਰਿਡ ਦੇ ਵਿੱਚ ਅਵੇਲੇਬਲ ਹੈ, 13 ਤੋਂ ਵੱਡੀ ਟੱਚ ਸਕਰੀਨ ਦੇ ਨਾਲ ਸ਼ੁਰੂ ਕਰੋ। ਆਪਣੇ ਸ਼ਹਿਰ ਦੇ ਨਾਲ ਜੁੜੇ ਰਹੋ ਔਰ ਇਤਮਾਦ ਦੇ ਨਾਲ ਡਰਾਈਵ ਕਰੋ। ਤੁਹਾਨੂੰ 1.99% ਦਾ APR ਪਰਚੇਸ ਫਾਈਨੈਂਸਿੰਗ 60 ਮਹੀਨਿਆਂ ਤੱਕ ਸਿਲੈਕਟ 2023 ਐਸਕੇਪ ਮਾਡਲ ਤੇ ਵੀ ਮਿਲ ਸਕਦਾ ਹੈ। ਜ਼ਿਆਦਾ ਜਾਣਕਾਰੀ ਵਾਸਤੇ ਵਿਜ਼ਿਟ ਕਰੋ ਟੋਰਾਂਟੋ ਏਰੀਆ ਦੇ ਫੋਰਡ ਡੀਲਰ ਨੂੰ। ਅਜੀ
ਰੀਅਲ ਇਸਟੇਟ ਦੀ ਦੁਨੀਆ ਵਿੱਚ ਤੁਹਾਡੀ ਕਾਮਯਾਬੀ ਐਗਜ਼ੀਕਿਊਟਿਵ ਹੋਮਸ ਰਿਅਲਟੀ, ਜਿੱਥੇ ਤੁਸੀਂ 1.5 ਲੱਖ ਤੋਂ 2 ਲੱਖ ਸਾਲ ਦਾ ਕਮਾ ਸਕਦੇ ਹੋ। ਇਸ ਤੋਂ ਇਲਾਵਾ ਫ੍ਰੀ ਬਾਇਰ ਐਂਡ ਸੈਲਰ ਲੀਡਸ, VIP ਐਕਸੈਸ ਟੂ ਪ੍ਰੀ ਕੰਸਟਰਕਸ਼ਨ ਪ੍ਰੋਜੈਕਟਸ, 1-on-1 ਸੇਲਸ ਐਂਡ ਮਾਰਕੀਟਿੰਗ ਮੈਂਟਰਸ਼ਿਪ, ਟੀਚ ਐਂਡ ਟ੍ਰੇਨ ਪ੍ਰੋਗਰਾਮ, ਸਟੇਟ ਆਫ ਆਰਟ ਮਾਡਰਨ ਆਫਿਸ ਵਿਦ ਪ੍ਰਾਈਵੇਟ ਰੂਮ, ਇਨ ਹਾਊਸ ਮੋਰਗੇਜ ਐਂਡ ਲੋਇਲ ਟੀਮ, ਇਨ ਹਾਊਸ ਪ੍ਰੋਜੈਕਟਸ, ਇਨਵੈਸਟਮੈਂਟ ਓਪਰਚੁਨਿਟੀ। ਫਿਰ ਦੇਰ ਕਾਦੀ, ਆਓ ਤੇ ਜੁਆਇਨ ਕਰੋ ਐਗਜ਼ੀਕਿਊਟਿਵ ਹੋਮਸ ਰਿਅਲਟੀ, ਜਾਂ ਕਾਲ ਕਰੋ 905-890-1300 ਜਾਂ ਵਿਜ਼ਿਟ ਕਰੋ EHRB.ca।
वहमो गुमान से दूर दूर यकीन की हद के पास पास
प्रॉपर्टीज रेजिडेंशियल और कमर्शियल बाइंग और सेलिंग
इन्वेस्टमेंट प्रॉपर्टीज या फिर कॉन्डोमिनियम्स इन द डाउनटाउन टोरंटो
वी विल अरेंज योर मॉर्गेज
ऑल्सो अ हाउस वार्मिंग गिफ्ट
सर्विस इज आवर प्रायोरिटी
कस्टमर सर्विस इज आवर प्राइड प्लीज एक्सपीरियंस द डिफरेंस आप घर खरीदना या घर को बेचना चाहते हैं घर की इवेल्युएशन के लिए एक दफा कॉल कीजिए आरिफा मुजफ्फर
6478962458 9862458
अपनी कम्युनिटी का सब तो वड्डा वधिया क्वालिटी वाला ते सब तो पुराना सोडी फर्नीचर हर घर दी पहचान बन चुकी है
ओ फिर बने भी क्यों ना क्योंकि बेडरूम सेट सोफा सेट मैट्रेसेस डाइनिंग टेबल डेकोरेटिव आइटम्स गल कीजी सारे घर दा फर्नीचर वधिया क्वालिटी ते डिस्काउंटेड प्राइस ते मिल जांदा सोडी फर्नीचर तो 3 साल लई नो ब्याज
142 कैनेडी रोड ब्रैम्पटन 9058747171
क्या आपके घर और ऑटो इंश्योरेंस की रिन्यूअल हो रही है क्या आप दुरुस्त इंश्योरेंस कवरेज के लिए अच्छी कीमत की तलाश में हैं? तो फिर आपको ऑल स्टे एजेक एजेंसी के राजा मुदस्सिर को 6472903773 पर कॉल करनी चाहिए आज ही कॉल करें और आप दो कारों और एक घर की इंश्योरेंस कराते वक्त तकरीबन $1,775 की बचत कर सकते हैं राजा मुदस्सिर 6472903773 ऑल स्टेट के साथ आप महफूज हाथों में हैं टर्म्स एंड कंडीशन अप्लाई
770 AM دی نشریات سنن تے حالات حاضرہ تو با خبر رہن دے واسطے نیوز انفارمیشن انالیسس الیکٹرک گڈیاں دے وچ ای آواز آفیشل ایپ یا ساڈی ویب سائٹ eawaz.com لوکل نمبر 6478724900
दिल झूमा ले प्यार ने अंगड़ाई दीवाना हुआ बादल सावन की घटा छाई ये देख के दिल झूमा ले प्यार ने अंगड़ाई दीवाना हुआ बादल तकदीर न थी तुम सा जो कोई महबूब मिले दिल आज खुशी से पागल है दिल आज खुशी से पागल है ए जान वफा तुम खूब मिले ए जान वफा तुम खूब मिले दिल क्यों न बने पागल क्या तुमने अदा पाई ये देख के दिल झूमा ले प्यार ने अंगड़ाई दीवाना हुआ बादल
Good morning, everyone. You're listening to WTUR 770 AM, your trusted source for news and information. Here comes your host, Ramanjit Sidhu, with the current affairs.
करंट अफेयर ਦੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਪ੍ਰੋਗਰਾਮ ਦੇ ਇਸ ਹਿੱਸੇ ਵਿੱਚ ਅਸੀਂ ਹਿੰਦੁਸਤਾਨ ਦੇ ਸਿਆਸੀ ਹਾਲਾਤ ਦੇ ਉੱਤੇ ਗੱਲ ਕਰਨੀ ਹੈ ਨਿਤ ਨਵੀਆਂ ਤਬਦੀਲੀਆਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਨੇ ਪਰ ਜਿਹੜੀ ਅਸਲ 'ਚ ਕੰਮ ਹੋਣ ਵਾਲੇ ਆ ਨਾ ਉਹਨਾਂ ਦੇ ਉੱਤੇ ਚਰਚਾ ਹੀ ਨਹੀਂ ਕਰਨ ਦਿੰਦੇ ਇਹ ਤਾਂ ਬਹੁਤ ਦੇਰ ਪਹਿਲਾਂ ਹੀ ਜਦੋਂ ਅੰਗਰੇਜ਼ਾਂ ਦਾ ਰਾਜ ਹੁੰਦਾ ਸੀ ਉਦੋਂ ਹੀ ਗੱਲ ਤੈਅ ਹੋ ਗਈ ਸੀ ਕਿ ਹਿੰਦੁਸਤਾਨ ਦੇ ਲੋਕਾਂ ਨੂੰ ਨਾਗਰਿਕ ਬਣਾਵਾਂਗੇ ਤੇ ਇਸ ਕਰਕੇ ਵੋਟ ਦਾ ਹੱਕ ਦੇਵਾਂਗੇ ਨਾਗਰਿਕ ਬਣਾਉਣਾ ਪਿੱਛੇ ਰਹਿ ਗਿਆ ਤੇ ਇਕੱਲੇ ਵੋਟਰੇ ਬਣਾ ਕੇ ਰੱਖ ਲਏ ਵੋਟ ਤੋਂ ਬਾਅਦ ਵੀ ਇੱਕ ਵੋਟ ਤੇ ਇੱਕ ਵੈਲਿਊ ਤੱਕ ਵੀ ਗੱਲ ਆਉਣੀ ਸੀ ਸਾਰਾ ਕੁਛ ਪਿੱਛੇ ਰੁਲ ਗਿਆ ਤੇ ਲੋਕਾਂ ਦੀ ਕੀਮਤ ਤਕਰੀਬਨ ਵੋਟਰ ਦੇ ਪੱਧਰ ਤੇ ਲਿਆ ਕੇ ਰੱਖ ਦਿੱਤੀ ਗਈ ਹੈ। ਨਾਗਰਿਕ ਬਣਨ ਦੇ ਨਾਲ ਸਹੂਲਤਾਂ ਮਿਲ ਸਕਦੀਆਂ, ਹਿੰਦੁਸਤਾਨ ਦੀ ਰਿਪਬਲਿਕ ਦਾ ਇੱਕ ਹਿੱਸਾ ਮਹਿਸੂਸ ਕਰ ਸਕਦੇ ਆ, ਪਰ ਇਹ ਚੀਜ਼ਾਂ ਤੋਂ ਲੋਕਾਂ ਨੂੰ ਵਿਰਵੇ ਕਰ ਦਿੱਤਾ ਗਿਆ। ਤੇ ਹੁਣ ਇਹਦੇ ਤੇ ਗੱਲਬਾਤ ਕਰਾਂਗੇ, ਪਰ ਨਾਲ ਦੀ ਨਾਲ ਲੋਲੀਪੋਪ ਵੀ ਦਿੱਤੇ ਜਾ ਰਹੇ ਨੇ। ਸੋ ਸਾਡੇ ਨਾਲ ਅੱਜ ਹਰਪਾਲ ਜੀ, ਹਿੰਦੁਸਤਾਨ ਦੀ ਸਿਆਸਤ ਨਾਲ ਬਹੁਤ ਲੰਬੇ ਸਮੇਂ ਤੋਂ ਕੰਮ ਕਰਦੇ ਨੇ, ਅੱਜ ਕੱਲ ਵੀ ਪੂਰੇ ਸਰਗਰਮ ਨੇ। ਅਸੀਂ ਉਹਨਾਂ ਨਾਲ ਗੱਲਬਾਤ ਕਰਨੀ ਹੈ ਤੇ ਮੁੱਖ ਵਿਸ਼ਾ ਇਹੀ ਹੈ ਕਿ ਭਾਜਪਾ ਦੇ ਵੱਲੋਂ ਯਾਨੀ ਭਾਰਤੀ ਜਨਤਾ ਪਾਰਟੀ ਵੱਲੋਂ ਨਰਿੰਦਰ ਮੋਦੀ ਸਾਹਿਬ ਦੀ ਅਗਵਾਈ, ਪ੍ਰਧਾਨ ਮੰਤਰੀ ਦੀ ਅਗਵਾਈ ਹੇਠ ਇੱਕ ਦੇਸ਼ ਤੇ ਇੱਕ ਵੋਟਾਂ ਦਾ ਪ੍ਰਬੰਧ ਇੱਕੋ ਵਾਰ ਚੋਣ ਪ੍ਰਣਾਲੀ ਦੇ ਵਿੱਚ ਚੋਣਾਂ ਕਰਾ ਦੇਣੀਆਂ, ਇੱਕ ਵਾਰ ਚ ਚੋਣਾਂ, ਵਨ ਨੇਸ਼ਨ ਵਨ ਇਲੈਕਸ਼ਨ ਦਾ ਕਾਨਸੈਪਟ ਲਿਆਂਦਾ ਜਾ ਰਿਹਾ। ਤੇ ਸਿਆਸਤ ਵਿੱਚ ਸਭ ਤੋਂ ਪਹਿਲੀ ਗੱਲ ਹੁੰਦੀ ਹੈ ਟਾਈਮਿੰਗ, ਫਿਰ ਅੱਗੇ ਉਸ ਗੱਲ ਦਾ ਵਿਸਥਾਰ ਦੇ ਵਿੱਚ ਵਿਆਖਿਆ ਹੁੰਦੀ ਹੈ ਕਿ ਉਹਦਾ ਕਾਰਨ ਕੀ ਹੈ। ਤੇ ਹਰਪਾਲ ਜੀ, ਪਹਿਲਾਂ ਤਾਂ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ, ਸਤਿ ਸ੍ਰੀ ਅਕਾਲ, ਵੈਲਕਮ, ਗੁੱਡ ਮਾਰਨਿੰਗ।
ਸਤਿ ਸ੍ਰੀ ਅਕਾਲ, ਸਲਾਮ ਅਲੈਕੁਮ, ਆਦਾਬ, ਨਮਸਕਾਰ, ਤੇ ਸਾਰਿਆਂ ਨੂੰ ਮੇਰੇ ਵੱਲੋਂ ਬਹੁਤ ਬਹੁਤ ਸ਼ੁਭਕਾਮਨਾਵਾਂ
ਜੀ। ਬਹੁਤ ਮਿਹਰਬਾਨੀ ਹਰਪਾਲ ਜੀ। ਪਹਿਲੀ ਗੱਲ ਤਾਂ ਇਹ ਕਰੀਏ ਕਿ ਰਾਮਨਾਥ ਕੋਵਿੰਦ ਸਾਬਕਾ ਰਾਸ਼ਟਰਪਤੀ ਦੀ ਅਗਵਾਈ ਦੇ ਵਿੱਚ ਹੁਣ ਇੱਕ ਵੱਡੀ ਕਹਿ ਸਕਦੇ ਆਪਾਂ ਮਿਸ਼ਨ ਭਾਜਪਾ ਨੇ ਸੌਂਪਿਆ, ਤੇ ਇਹਦਾ ਮੁੱਖ ਤਰ੍ਹਾਂ ਇਹੀ ਕਿਹਾ ਜਾ ਰਿਹਾ ਕਿ ਵਨ ਨੇਸ਼ਨ ਵਨ ਇਲੈਕਸ਼ਨ, ਇੱਕੋ ਪੱਧਰ ਤੇ ਇੱਕੋ ਵਾਰ ਚ ਪੂਰੇ ਦੇਸ਼ ਚ ਚੋਣਾਂ ਹੋਣੀਆਂ ਚਾਹੀਦੀਆਂ ਕਿਉਂਕਿ ਸਾਰਾ ਦੇਸ਼ ਇੱਕੋ ਹੀ ਆ। ਮੋਟੀ ਮੋਟੀ ਜੀ ਗੱਲ ਸੌਖੀ ਲੱਗਦੀ ਹੈ, ਪਹਿਲਾਂ ਟਾਈਮਿੰਗ ਤੇ ਫਿਰ ਇਹਦੇ ਬਾਰੇ ਤੁਸੀਂ ਵਿਆਖਿਆ ਵੀ ਦਿਓ ਵੀ ਇਹ ਕੀ ਚੀਜ਼ ਕੀ ਹੈ।
ਅਸਲ ਤੇ ਇਹਦਾ ਬੇਸਿਕ ਜੋ ਕਾਰਨ ਹੈ, ਸਿਰਫ ਇੱਥੇ ਨਹੀਂ ਹੋ ਰਿਹਾ, ਪੂਰੀ ਦੁਨੀਆਂ ਦੇ ਵਿੱਚ ਆਪਾਂ ਲਗਾਤਾਰ ਚਰਚਾ ਕਰਦੇ ਰਹੇ ਹਾਂ ਕਿ 90 ਦੇ ਦੌਰ ਤੋਂ ਬਾਅਦ, ਸੋਵੀਅਤ ਕੋਲੈਪਸਿੰਗ ਤੋਂ ਬਾਅਦ, ਜਿਹੜਾ ਇਕਨੋਮਿਕ ਸਰਕਲ ਹੈ ਇੱਕ ਰਿਵਾਈਵ ਕੀਤਾ ਵਿੱਚੋਂ, ਇਹ ਸਭ ਤੋਂ ਲੰਮਾ ਕ੍ਰਾਈਸਿਸ ਦਾ ਦੌਰ ਚਲਾ ਗਿਆ। ਪੂਰੀ ਦੁਨੀਆਂ ਚ ਰਿਵਾਈਵ ਨਹੀਂ ਕਰ ਪਾ ਰਹੇ, ਕਾਰਪੋਰੇਟ ਇੰਨਾ ਕੁ ਮਜ਼ਬੂਤ ਹੋ ਚੁੱਕਿਆ ਹੈ ਕਿ ਬਲਕਿ ਜਿਹੜੇ ਇਹਦੇ ਕਾਰਪੋਰੇਟ ਦੇ ਨੁਮਾਇੰਦੇ ਨੇ, ਬਲਕਿ ਪਹਿਲੋਂ ਪਰਦੇ ਪਿੱਛੇ ਕਰਦੇ ਸੀ ਤੇ ਟਰੰਪ ਹੋਰੀ ਆ ਕੇ ਹਿੰਦੁਸਤਾਨ ਮੋਦੀ ਵਾਸਤੇ ਵੋਟ ਮੰਗਦੇ ਨੇ, ਮੋਦੀ ਜਾ ਕੇ ਸੁਣਕ ਵਾਸਤੇ ਵੋਟ ਮੰਗ ਆਉਂਦਾ ਤੇ ਜਾ ਕੇ ਟਰੰਪ ਵਾਸਤੇ ਵੋਟ ਮੰਗ ਆਉਂਦਾ। ਬਲਕਿ ਕਦੀ ਗਰੀਸ ਦਾ ਸਭ ਤੋਂ ਵੱਡਾ ਅਵਾਰਡ ਉਹਨੂੰ ਮਿਲ ਰਿਹਾ ਤੇ ਬਲਕਿ ਉਹ ਉਹਨੂੰ ਦਿੰਦਾ ਤੇ ਉਹਨੂੰ ਦਿੰਦਾ। ਸਾਡੇ ਹਰਿਆਣਵੇ ਚ ਕਹਾਵਤ ਹੈ, ਘਰ ਕੀ ਬਈ ਔਰ ਕਾਕਾ ਲਿਖਣੀ ਆ, ਵੀ ਘਰ ਦੀ ਬਈ ਕਾਕਾ ਚਾਚੇ ਨੂੰ ਬੋਲਦਾ ਵੀ ਚਾਚਾ ਲਿਖਣਾ ਤਾਂ ਜੋ ਮਰਜ਼ੀ ਲਿਖ ਲਓ ਤੁਸੀਂ।
ਹਾਂਜੀ,
ਇਹਦੇ ਪਿੱਛੇ ਰੀਜ਼ਨ ਕੀ? ਤੁਸੀਂ ਕਦੀ ਇਹੋ ਜਿਹੇ ਡਰਾਮੇ, ਮੇਰੀ ਉਮਰ ਵੀ 65 ਸਾਲ ਹੋ ਗਈ ਹੈ ਤੇ 19-20 ਸਾਲ ਤੋਂ ਲੈ ਕੇ 45 ਸਾਲ ਮੈਂ ਰਾਜਨੀਤੀ ਚ ਗੁਜ਼ਾਰੇ ਨੇ, ਚੱਲ ਰਿਹਾ ਅੱਜ ਵੀ, ਡਰਾਮੇ ਕਿਉਂ ਆਏ ਨੇ? ਪਿੰਡ ਦੀ ਬੈਕਗ੍ਰਾਉਂਡ ਜਾਓ ਤੇ ਫਿਰ ਇੱਕ ਰਾਸ਼ਟਰ ਦੇਖਦਾ ਆਏਗਾ ਸਮਝ ਕਿ ਇਹ ਚੁਣੌਤੀ ਅੱਜ ਹੀ ਕਿਉਂ ਆ ਰਹੀ ਹੈ, ਕਿਉਂਕਿ 3-4 ਚੀਜ਼ਾਂ ਇਹਨਾਂ ਦਿਨਾਂ ਚ ਬੜੀ ਤੇਜ਼ੀ ਨਾਲ ਘਟਿਤ ਹੋਈਆਂ ਨੇ। ਸੰਕਟ ਦਾ ਗਹਿਰਾ ਹੋਣਾ, ਆਰਥਿਕ ਸੰਕਟ ਦਾ ਮਹਿੰਗਾਈ ਨੇ ਤੋੜ ਦਿੱਤਾ ਲੋਕਾਂ ਨੂੰ, ਪੂਰੀ ਦੁਨੀਆਂ ਤੋੜ ਦਿੱਤਾ ਹੈ, ਇਵਨ ਕਿ ਕੈਨੇਡਾ ਜਿਹੜੇ ਮੇਰੇ ਸੁਣ ਲੈਣੇ ਉਹ ਵੀ ਇਹਨੂੰ ਕਰ ਰਹੇ ਹੋਣਗੇ। ਕੈਨੇਡਾ ਚ ਬਲਕਿ ਕਿਉਂਕਿ ਕੈਪੀਟਲਿਜ਼ਮ ਦੀ ਪਹਿਲੀ ਸ਼ਰਤ ਹੁੰਦੀ ਹੈ ਕਿ ਬੇਰੁਜ਼ਗਾਰੀ ਪੈਦਾ ਕਰੋ, ਸਸਤਾ ਲੇਬਰ ਉੱਥੋਂ ਮਿਲੇਗੀ, ਉੱਥੋਂ ਵੱਧਦੇ ਨੇ। ਈਸਟ ਔਰ ਵੈਸਟ ਕੈਨੇਡਾ ਚ ਨੇਰਾ ਪੰਜਾਬੀ ਔਰ ਸਾਰਾ ਦੁਨੀਆਂ ਤੋਂ ਸਟੂਡੈਂਟਸ ਬੁਲਾ ਰਹੇ, ਰਿਫਿਊਜੀ ਬੁਲਾ ਰਹੇ, ਔਰ ਅੱਜ ਉਹਨਾਂ ਵਾਸਤੇ ਛੋਟੀ ਵੱਡੀ ਚੁਣੌਤੀ ਹੈ ਕਿ ਇਸ ਮਹਿੰਗਾਈ ਚੋਂ ਸਰਵਾਈਵ ਕਿਵੇਂ ਕਰਨ। ਪਰ 19-20 ਸਸਤੀ ਮਿਲ ਰਹੀ ਉਹਨਾਂ ਨੂੰ ਕਿ ਉਹਨਾਂ ਮਜ਼ਬੂਰੀਆਂ ਥੱਲੇ ਉਹ ਅੰਡਰ ਵੇਜ ਕੰਮ ਕਰ ਰਹੇ ਨੇ ਸਾਰੇ। ਠੀਕ ਹੈ, ਹਿੰਦੁਸਤਾਨ ਦੇ ਵਿੱਚ ਵੀ ਸਭ ਤੋਂ ਜ਼ਿਆਦਾ ਇਸ ਟਾਈਮ ਜਿਹੜੀ ਹੈ ਅਨਪਲੈਮੈਂਟ ਰੇਟ ਹੈ। ਤੁਸੀਂ ਹੈਰਾਨ ਹੋ, ਜਿਹੜਾ ਟੈਕਨੀਕਲ ਐਜੂਕੇਸ਼ਨ ਹਾਸਲ ਕੀਤੀ ਬੈਠਾ, ਜਿਹੜੀ ਵੈਲ ਨੋਨ ਕਿਸੇ ਪੋਲੀਟੈਕਨਿਕ ਚੋਂ, ਗਵਰਨਮੈਂਟ ਪੋਲੀਟੈਕਨਿਕ ਚੋਂ ਕਰਕੇ ਆਇਆ, ਇੱਕ ਤਾਂ ਉਹ ਵੀ ਐਜੂਕੇਸ਼ਨ ਦੇ ਅਦਾਰੇ ਆ ਗਏ ਨੇ ਜਿਹੜੇ ਪੈਸੇ ਲੈ ਕੇ ਸਿਰਫ ਸਰਟੀਫਿਕੇਟ ਦਿੰਦੇ ਨੇ। ਠੀਕ, ਉਹ ਇੰਨੇ ਕੁ ਅਦਾਰੇ ਆ ਗਏ, ਉਹ ਛੱਡ ਦੋ ਉਹਨਾਂ ਦੀ ਗੱਲ, ਜਿਹੜੇ ਗਵਰਨਮੈਂਟ ਪੋਲੀਟੈਕਨਿਕ ਚੋਂ ਕਰਕੇ ਆਏ ਨੇ, ਜਿਹੜੇ ਅਗਰ ਸਿੱਕੇ ਨਾਲ ਅਗਰ ਰਿਕਰੂਟ ਹੁੰਦੇ ਨੇ ਤਾਂ 50,000 ਤੋਂ ਉੱਤੇ ਉਹਨਾਂ ਦੀ ਅਡੀਸ਼ਨ ਪੇ ਸ਼ੁਰੂ ਹੁੰਦੀ ਹੈ। ਅੱਜ ਉਹ 10,000 ਤੱਕ ਵੀ ਕੰਮ ਕਰ ਰਹੇ, 10,000 ਰੁਪਏ ਤੱਕ ਉਹ ਲੋਕ ਕੰਮ ਕਰ ਰਹੇ ਨੇ ਮਹੀਨੇ ਉੱਤੇ। ਨਾ ਯੂ ਕੈਨ ਇਮੇਜ਼ਨ, ਕਿਉਂਕਿ ਅਨਪਲੈਮੈਂਟ ਇੰਨੀ ਹੈ, ਕਿਉਂਕਿ ਯਾਰ ਮੈਂ ਇੰਨਾ ਖਰਚ ਕਰ ਚੁੱਕਿਆ ਪੜ੍ਹਾਈ ਤੇ, ਮੈਨੂੰ ਕਿਤੇ ਕਿਤੇ ਸਾਰਾ ਮਿਲੇ। ਇਹਨਾਂ ਸਾਲਾਂ ਚ ਜੋ ਕਾਰਪੋਰੇਟ ਦਾ ਪੈਸਾ ਵਧਿਆ ਹੈ, ਮੈਂ ਦੱਸਿਆ ਕਿ ਕਾਰਪੋਰੇਟ ਨੇ ਜਿਤਨੀ ਕਰਪਟ ਕੀਤਾ ਪਹਿਲੋਂ ਸੰਸਥਾਵਾਂ ਨੂੰ, ਔਰ ਫਿਰ ਉਹ ਨੈਚੁਰਲ ਰਿਸੋਰਸ ਨੂੰ ਲੁੱਟਿਆ, ਜਿਹਦੇ ਅਸੀਂ ਭੁਗਤ ਭੋਗੀ ਆ, ਜਿਹੜੇ ਫਲੱਡ ਆ ਰਹੇ ਨੇ, ਜੰਗਲ ਟੁੱਟ ਰਹੇ ਨੇ, ਪਹਾੜ ਟੁੱਟ ਰਹੇ ਨੇ, ਜਿਹੜੇ ਰੋਜ਼ ਕਰ ਰਹੇ ਨੇ, ਕਿ ਇਹ ਉਹਦਾ ਸਿੱਟਾ ਹੈ ਕਿ ਇਹਨਾਂ ਸਾਲਾਂ ਚ ਇਸ ਨੇਚਰ ਨੂੰ ਕਾਰਪੋਰੇਟ ਨੇ ਕਿਵੇਂ ਲੁੱਟਿਆ, ਇਹ ਵੀ ਉਹਦਾ ਰਿਜ਼ਲਟ ਹੈ। ਔਰ ਉਡਾਨੀ ਦਾ ਇੱਕ ਹੋਰ ਫਿਰ ਦੁਬਾਰਾ ਖੁੱਲ ਗਿਆ। ਇਸ ਤੋਂ ਪਹਿਲਾਂ ਜੁਡੀਸ਼ੀ ਨੂੰ ਕਾਬੂ ਕੀਤਾ ਸੀ, ਹੁਣ ਜੁਡੀਸ਼ੀ ਚ ਥੋੜਾ ਜਿਹਾ ਬਦਲਾਵ ਆਉਣ ਤੋਂ ਬਾਅਦ ਜਿਹੜੇ ਕੇਸ ਉਹਦਾ ਸਾਹਮਣੇ ਆ ਰਹੇ ਨੇ, ਜਿਵੇਂ ਉਹਦਾ ਆ ਗਿਆ 370 ਧਾਰਾ ਦਾ ਕਸ਼ਮੀਰ ਦਾ, ਇਹਨੇ ਜਵਾਬ ਦਿੱਤਾ ਕਿ ਉੱਥੇ ਕਮਿਟਮੈਂਟ ਕਰਕੇ ਆਏ ਸੀ ਇਲੈਕਸ਼ਨ ਹੋਣਗੇ। ਹੁਣ ਤਿੰਨ ਯੂਨੀਅਨ ਟੈਰੇਟਰੀ ਵੀ ਯੂਨੀਅਨ ਟੈਰੇਟਰੀ ਬੋਲਿਆ ਉਹਦਾ ਸਿਰਫ ਅਸੀਂ ਲਦਾਖ ਨੂੰ ਬਣਾਵਾਂਗੇ, ਫਿਰ ਦੋਵਾਂ ਨੂੰ ਵਾਂਝਿਆ ਕਿਉਂ ਕੀਤਾ ਗਿਆ ਕਿ ਉੱਥੇ ਇਲੈਕਟਿਡ ਕੋਈ ਸਰਕਾਰ ਹੀ ਨਹੀਂ, ਉੱਥੇ ਤਾਂ ਕੋਈ ਚੁਣਿਆ ਨੁਮਾਇੰਦਾ ਨਹੀਂ ਹੈ। ਠੀਕ ਹੈ, ਮਤਲਬ ਕਿ ਕਿਸ ਤਰੀਕੇ ਨਾਲ ਸਰਕਾਰ ਹੌਲੀ ਹੌਲੀ ਮਤਲਬ ਕਿ ਸਿਰਫ ਇਸ ਵਾਸਤੇ ਤਾਨਾ ਸ਼ਾਹੀ ਵੱਲ ਜਾ ਰਹੇ ਨੇ ਤੇ ਨਾਲ ਨਾਲ ਆਪਣੇ ਆਪ ਹੁਣ ਮਤਲਬ ਕਿ ਉਲਝ ਗਈ, ਉਸ ਤੋਂ ਉਲਝ ਰਹੀ ਲਗਾਤਾਰ। ਅਡਾਨੀ ਦੇ ਫਿਰ ਕਿਸੇ ਆ ਗਏ ਪੂਰੇ ਗਾਰਜੀਅਨ ਦੇ ਵਿੱਚ, ਜਿਹਨੂੰ ਸਭ ਨੂੰ ਜ਼ਿਆਦਾ ਅੱਜ ਗਾਰਜੀਅਨ ਮੋਦੀ ਦੀ ਤਾਰੀਫ ਕਰਦੇ ਤੇ ਸਾਰੇ ਹਿੰਦੁਸਤਾਨ ਦੇ ਜਿਹੜੇ ਚੈਨਲ ਦਿਖਾਉਣਗੇ ਦੇਖੋ ਜੀ ਗਾਰਜੀਅਨ ਦੇ ਵਿੱਚ ਦੀ ਖ਼ਬਰ ਆਈ, ਮੋਦੀ ਪਾਈ ਹੈ। ਅੱਜ ਗਾਰਜੀਅਨ ਲਿਖ ਰਿਹਾ ਕਿ ਸਭ ਨੂੰ ਜ਼ਿਆਦਾ ਕਰਪਸ਼ਨ ਹੋ ਰਹੀ ਹੈ, ਅਡਾਨੀ ਨੂੰ ਪੈਸਾ ਦਿੱਤਾ ਜਾ ਰਿਹਾ, ਅੱਜ ਉੱਥੇ ਕੋਈ ਜਵਾਬ ਨਹੀਂ ਹੈ।
ਠੀਕ ਹੈ,
ਰਫੇਲ ਦਾ ਸਾਡਾ ਪੈਂਡਿੰਗ ਪਿਆ। ਦੂਜੇ ਪਾਸੇ ਜਿਹੜੀ ਓਪੋਜੀਸ਼ਨ ਜਿਹੜੀਆਂ ਪਾਰਟੀਆਂ ਇਕੱਠੀਆਂ ਹੋ ਰਹੀਆਂ ਨੇ, ਓਪੋਜੀਸ਼ਨ ਪਾਰਟੀਆਂ ਆਪਣੀ ਇੱਛਾ ਨਾਲ ਨਹੀਂ ਇਕੱਠੀਆਂ ਹੋ ਰਹੀਆਂ, ਜਿਹੜਾ ਲੋਕਾਂ ਦਾ ਥੱਲੋਂ ਦਬਾਅ ਹੋਵੇ ਇਹਨਾਂ ਤੋਂ ਜਾਨ ਛੁਡਾਓ ਕਿਸ ਤਰੀਕੇ ਨਾਲ ਛੁਡਾਓ ਆ, ਉਸ ਪ੍ਰੈਸ਼ਰ ਦੇ ਤਹਿਤ ਉਹ ਇਕੱਠੇ ਹੋ ਰਹੇ ਨੇ। ਇਹਦਾ ਹੁਣ ਡਾਇਵਰਸ਼ਨ ਕੀ ਹੋਵੇ, ਇਹਦੇ ਚੋਂ ਨਿਕਲਿਆ ਕਿਵੇਂ ਜਾਏ, ਇਹਦੀ ਬੈਕਗਰਾਉਂਡ ਤਾਂ ਆ ਹੈ। ਇਸ ਬੈਕਗਰਾਉਂਡ ਦੇ ਵਿੱਚ ਜਿਵੇਂ ਇੰਡੀਆ ਆਇਆ ਤੇ ਇੰਡੀਆ ਸ਼ਬਦ ਨੂੰ ਸੰਵਿਧਾਨ ਚੋਂ ਕੱਢਤਾ, ਉਹਨੂੰ ਭਾਰਤ ਵਰਤਨ ਗੁੱਥੇ ਪਿੱਛੇ ਮਣੀਪੁਰ ਹੋਟਿਆ ਨੂੰਹ ਹੋਟਿਆ ਨੂੰਹ ਦੇ ਵਿੱਚ ਵੀ ਜੋ ਚਾਹੁੰਦੇ ਸੀ ਨਹੀਂ ਰਿਪੀਟ ਹੋ ਪਾਇਆ ਹਰਿਆਣੇ ਚ, ਉਹ ਸਾਡੇ ਕਹਾਵਤ ਸੀ ਹਰਿਆਣੇ ਚ ਕਿ ਅਕਾਲ ਮਾਰੇ ਇਲਾਕੇ ਸੀ ਤੇ ਜਿਹੜਾ ਕਿਸਾਨ ਸੀ ਉਹ ਜਿਹੜਾ ਬੀਜ ਅਕਾਲ ਚ ਬੀਜ ਬਚਾ ਕੇ ਰੱਖਦਾ ਸੀ, ਦੱਬ ਕੇ ਚੱਲ ਜਾਂਦਾ ਸੀ, ਡੰਗਰ ਬੱਚੇ ਲੈ ਕੇ ਨਿਕਲ ਜਾਂਦਾ, ਫਿਰ ਮੀਂਹ ਪੈਂਦੇ ਆ ਜਾਂਦਾ ਵਾਪਸ। ਉਹ ਕਿਤੇ ਮੀਂਹ ਪਿਆ ਤੇ ਉਹ ਕਿਸਾਨ ਆਪਣੇ ਬੀਜ ਲੈ ਕੇ ਬੀਜਣ ਚਲਾ ਗਿਆ, ਬੀਜਣ ਚਲਾ ਕੇ ਪਾਲੀ ਉੱਥੇ ਪਸ਼ੂ ਚਰਾ ਰਹੇ ਸੀ, ਪਾਲੀ ਇਕੱਠੇ ਤੇ ਪਾਲੀ ਸ਼ਰਾਰਤੀ ਬਹੁਤ ਹੁੰਦੇ ਨੇ ਤੇ ਅੱਜ ਦਾ ਬੀਜ ਚੁੱਕ ਕੇ ਵੇਖੀ ਕਿਸ ਤਰੀਕੇ ਨਾਲ ਵੀ ਆਪਾਂ ਹੱਥੀ ਨੂੰ ਕੁਛ ਖਾਵਾਂਗੇ, ਖਾਚੀ ਜੀ ਬੋਲਦੇ ਸਾਡੇ ਜ਼ਮਾਨੇ ਤਾਂ, ਇੱਕ ਪਾਲੀ ਝਾੜੀਆਂ ਨੂੰ ਕੋਤਾ, ਦੂਜੇ ਪਾਲੀਆਂ ਨੇ ਆਪਸੀ ਡਾਂਗ ਤੇ ਡਾਂਗ ਮਾਰਨੀ ਸ਼ੁਰੂ ਕਰਤੀ ਨਕਲੀ ਲੜਾਈ ਛੇੜ ਲਈ। ਉਹ ਪਾਣੀ ਨੇ ਵੇਖਿਆ ਵੀ ਪਾਣੀ ਪਿੰਡ ਦੇ ਲੜਦੇ ਨੇ ਯਾਰ, ਮੈਨੂੰ ਰਾਤੀ ਸ਼ਾਮ ਨੂੰ ਪੁੱਛਣਗੇ ਤੂੰ ਸਿਆਣਾ ਆਦਮੀ ਛੁਡਾਏ ਕਿਉਂ ਨੀ, ਉਹ ਤੇਰੇ ਹਲਾਂ ਦੀ ਕਿੱਲੀ ਛੱਡੀ ਬਲਦਾਂ ਦੀ ਜਾਂ ਊਠ ਦੀ ਜਿਹੜੀ ਕਿੱਲੀ ਕੱਢੀ ਵਿੱਚੋਂ ਹੱਥ ਪੰਜਾਲੀ ਚੋਂ ਰੱਸੀ ਜਿਹੜਾ ਹੁੰਦਾ ਜੋਤੀ ਚੋਂ ਉਹ ਛੁਡਾਉਣ ਗਿਆ, ਜਿਹੜਾ ਪਾਣੀ ਲੁਕਿਆ ਸੀ ਉਹ ਬੀਜ ਚੁੱਕ ਕੇ ਲੈ ਗਿਆ ਉਹਦਾ, ਉਹ ਵਾਪਸ ਮੁੜਿਆ ਨੂੰ ਸਮਝ ਨੀ ਆਈ ਯਾਰ ਬੀਜ ਗਿਆ ਕਿੱਧਰ, ਵਿਚਾਰਾ ਨਿਮੋ ਚੁਣਾ ਹੋ ਕੇ ਵਾਪਸ ਮੁੜਿਆ ਆਪਣੇ ਬਲਦਾਂ ਲੈ ਕੇ ਵਾਪਸ ਮੁੜਿਆ। ਸਾਲ ਛੇ ਮਹੀਨੇ ਬਾਅਦ ਫਿਰ ਮੀਂਹ ਪਿਆ ਤੇ ਫਿਰ ਆਪਣੇ ਬੱਚੋਂ ਮੁੰਡੇ ਨਾਲ ਲੈ ਗਿਆ, ਬੱਚਾ ਸੀ ਛੋਟਾ 7-8 ਸਾਲ ਦਾ, ਕੀ ਯਾਰ ਪਿਛਲੀ ਵਾਰੀ ਹਲਵੋਂ ਦੇ ਬੀਜ ਗਾਇਬ ਹੋ ਗਏ, ਤੂੰ ਚੱਲ ਉੱਥੇ ਬੀਜ ਤੇ ਬਹਿ ਜੀ ਮੇਰੇ ਹਲਵਾਲਾਂ। ਪਾਲੀਆਂ ਨੇ ਵੇਖਿਆ ਵੀ ਉਹੀ ਆ ਗਿਆ ਕਿਸਾਨ ਤੋਂ ਸਾਰਾ ਸਿਸਟਮ ਦੇਖਿਆ ਉਹਨਾਂ ਨੇ, ਬੀਜ ਰੱਖ ਕੇ ਵੱਟ ਉੱਤੇ ਉੱਤੇ ਮੁੰਡਾ ਬਿਠਾ ਲਿਆ, ਆਪ ਉਹਨੇ ਹਲ ਜੋੜੇ ਰੱਬ ਦਾ ਨਾਂ ਲੈ ਕੇ, ਪਾਲੀਆਂ ਡਰਾਮਾ ਸ਼ੁਰੂ ਕਰ ਲਿਆ ਉਹ ਪੁਰਾਣਾ, ਉਹਨੇ ਹਲ ਨੀ ਛੱਡੇ, ਉਹਨੇ ਦੇਖਿਆ ਵੀ ਪਿਛਲੀ ਵਾਰੀ ਜਦੋਂ ਮੈਂ ਗਿਆ ਸੀ ਉਦੋਂ ਰੋਲੇ ਚ ਮੇਰੇ ਬੀਜ ਗੁਆਚਾ ਸੀ, ਪਰ ਜਿਹੜਾ ਮੁੰਡਾ ਸੀ ਬੈਠਾ ਉਹਦੇ ਉੱਤੇ ਆਪਣੇ ਬੀਜ ਉੱਤੇ, ਉਹਨੇ ਰੋਲਾ ਕੀਤਾ ਬਾਪੂ ਭੱਜ ਕੇ ਜਾਓ ਆਪਸੇ ਵੱਢ ਕੇ ਮਰਨ ਗਏ ਆਪਸੇ ਲੜ ਕੇ, ਉਹ ਕਹਿੰਦਾ ਪੁੱਤਰ ਬੀਜ ਤੇ ਕਰੜਾ ਹੋ ਕੇ ਬਹਿ ਜਾ, ਬੀਜ ਤੇ ਰੋਲਾ ਹੈ, ਇਹਨਾਂ ਸਾਲਾਂ ਦੀ ਕੋਈ ਲੜਾਈ ਨਹੀਂ ਹੈ,
ਲੜਾਈ ਕੋਈ ਨਹੀਂ ਹੈ,
ਇਹ ਟੋਟਲ ਮਸਲਾ ਹੈ ਲੋਕਾਂ ਦੀ ਰੋਜ਼ੀ ਰੋਟੀ ਔਰ ਇਹਨੂੰ ਜਿਹੜਾ ਕਾਰਪੋਰੇਟ ਨੂੰ ਪੂੰਜੀ ਦੇਣੀ ਹੈ, ਸਭ ਕੁਝ ਵੇਚ ਚੁੱਕੇ ਹੈ।
ਹਾਂਜੀ,
ਕਿਉਂਕਿ ਵਨ ਨੇਸ਼ਨ ਵਨ ਇਲੈਕਸ਼ਨ, ਵਨ ਨੇਸ਼ਨ ਵਨ ਐਜੂਕੇਸ਼ਨ ਕਿਉਂ ਨੀ ਕਹਿੰਦਾ ਮੋਦੀ ਸਾਹਿਬ, ਇੱਕ ਰਾਸ਼ਟਰ ਹੋਵੇ ਇੱਕੋ ਜਿਹੀ ਸਭ ਨੂੰ ਪੜ੍ਹਾਈ ਮਿਲ ਜਾਏ, ਕੋਈ ਵੱਡਾ ਹੋਵੇ ਛੋਟਾ ਹੋਵੇ, ਵਨ ਨੇਸ਼ਨ ਔਰ ਵਨ ਮਿਲ ਕੇ ਹੈਲਥ ਕਿਉਂ ਨੀ ਕਹਿੰਦਾ, ਵਨ ਨੇਸ਼ਨ ਔਰ ਵਨ ਇੰਪਲਾਇਮੈਂਟ ਕਿਉਂ ਨੀ ਕਹਿੰਦਾ, ਸਭ ਨੂੰ ਰੁਜ਼ਗਾਰ ਦਿਆਂਗੇ ਜਿਵੇਂ ਉਹ ਡਿਜ਼ਰਵ ਕਰਦੇ ਨੇ, ਜਦਕਿ ਪਤਾ ਹੈ ਕਿ ਇਹ ਲਾਗੂ ਨਹੀਂ ਹੋ ਸਕਦਾ ਸੰਵਿਧਾਨਿਕ ਤੌਰ ਉੱਤੇ, ਸ਼੍ਰੇਣੀ ਕਮੇਟੀ ਨੂੰ ਅਜੇ ਗਿਆ ਨਹੀਂ ਹੈ। ਇੰਨੇ ਬੜੇ ਬੱਚੇ ਵਿਦਵਾਨ ਨੇ, ਰਾਸ਼ਟਰਪਤੀ ਰਹਿ ਚੁੱਕੇ ਨੇ, ਉਹ ਵਕੀਲ ਵੀ ਨੇ, ਪਰ ਉਹ ਫਾਰਮਰ ਰਾਸ਼ਟਰਪਤੀ ਨੇ, ਹੁਣ ਦੇ ਰਾਸ਼ਟਰਪਤੀ ਨਹੀਂ ਹੈ, ਉਹਦਾ ਫੇਰ ਅੰਬੇਦਕਰ ਦੀ ਜਗ੍ਹਾ ਉਹ ਰੀਪਲੇਸ ਕਰਨਾ ਚਾਹੁੰਦਾ, ਹੋ ਨਹੀਂ ਸਕਦਾ, ਅੰਬੇਦਕਰ ਅੰਬੇਦਕਰ ਰਹਿਣਗੇ, ਗੋਬਿੰਦ ਸਿੰਘ ਗੋਬਿੰਦ ਜੀ ਗੋਬਿੰਦ ਰਹਿਣਗੇ। ਠੀਕ ਹੈ,
ਗੋਬਿੰਦ, ਠੀਕ ਹੈ ਜੀ,
ਰਾਮ ਗੋਬਿੰਦ ਜੀ ਵੀ ਮਤਲਬ ਉਸ ਤਰੀਕੇ ਨਾਲ ਉਹਨੂੰ ਪੁੱਟ ਕੀਤਾ ਜਾ ਰਿਹਾ ਹੈ ਵੀ ਦੇਖੋ ਇਹ ਲੈ ਕੇ ਆ ਰਹੇ ਨੇ ਬੜੇ ਵਿਦਵਾਨ ਨੇ, ਪਰ ਉਹਦੇ ਚ ਦੂਜੀ ਸ਼ਰਤ ਜਿਹੜੀ ਹੈ ਸਟੈਂਡਿੰਗ ਕਮੇਟੀ ਨਹੀਂ ਗਿਆ, ਸਟੈਂਡਿੰਗ ਕਮੇਟੀ ਤੋਂ ਇਲਾਵਾ ਵੀ ਜਿਹੜੀਆਂ ਸਟੇਟਸ ਹੈ ਉਹਦੇ ਚ 50% ਸਟੇਟਾਂ ਦੀ ਕੰਸੈਂਸਸ ਹੈ ਜਿਹੜੀਆਂ ਉਹਨਾਂ ਨੂੰ ਮਿਲ ਨਹੀਂ ਸਕਦੀ, ਉਹਨਾਂ ਦੇ ਸੈਸ਼ਨ ਹੋਣਗੇ, ਸੈਸ਼ਨ ਹੋਣ ਤੋਂ ਬਾਅਦ ਵਾਰੀ ਵਾਰੀ ਉਹ ਤੁਹਾਡੇ ਆਏਗੀ, ਫਿਰ ਉਸ ਤੋਂ ਬਾਅਦ ਜਾ ਕੇ ਸੰਵਿਧਾਨ ਦਾ ਉਹ ਜਿਹੜਾ ਤਿਆਰ ਹੋਏਗਾ ਉਹ ਇੱਕ ਦਿਨ ਦੋ ਦਿਨ ਦਾ ਪ੍ਰੋਸੀਜਰ, ਇਹ ਵੀ ਇਹਨਾਂ ਨੂੰ ਵੀ ਪਤਾ ਹੈ। ਇਹਨਾਂ ਨੂੰ ਪਤਾ ਹੈ ਕਿ ਅਦਾਣੀ ਦੀਆਂ ਖਬਰਾਂ ਨਾ ਬਣਨ। ਇੰਡੀਆ ਇੰਡੀਆ ਦੀ ਜਿੱਦਣ ਇੰਡੀਆ ਇਕੱਠਾ ਹੋ ਰਿਹਾ ਸੀ ਉਸ ਦਿਨ ਐਨਡੀਏ ਵੀ ਬੁਲਾ ਲਿਆ ਉਹਨੇ, ਉਹ 26 ਸੀ 38 ਬੈਠੇ ਸੀ ਘਰੋਂ ਚਿੱਠੀਆਂ ਦੇ ਕੇ ਬੁਲਾਏ, ਉਹ ਵੀ ਬੈਠੇ ਸੀ ਜਿਹਨਾਂ ਦੇ ਇੱਕ ਵੀ ਐਮਐਲਏ ਨੀ ਕੁਛ ਵੀ ਨੀ, ਉਹ ਵੀ ਬੁਲਾ ਰੱਖੇ ਸੀ ਇਹਨਾਂ ਨੇ ਕਿ ਪ੍ਰੋਪੇਗੰਡੇ ਵਿੱਚ ਉਹਨੂੰ ਹਾਈਲਾਈਟ ਨਾ ਹੋਣ ਦਿੱਤਾ, ਇਹਨੂੰ ਰੋਕਿਆ ਕਿਵੇਂ ਜਾਏ, ਜਿਹੜਾ ਅੱਜ ਇੱਕ ਚੈਲੰਜ ਬਣ ਕੇ ਆ ਰਿਹਾ ਹੈ ਇੱਕ ਇਹਨੂੰ ਵਾਸਤੇ, ਇਹਨੂੰ ਵਾਸਤੇ ਰੂਲਿੰਗ ਜਿਹੜੀ ਪਾਰਟੀ ਵਾਸਤੇ ਕਲਾਸ ਵਾਸਤੇ ਨੀ ਕਹਿ ਰਿਹਾ ਠੀਕ, ਇੱਕ ਇਹਦੀ ਬੈਕਗਰਾਊਂਡ। ਦੂਜੀ ਜਿਹੜੀ ਜਿਵੇਂ ਪਹਿਲਾਂ ਰਾਫੇਲ ਦੇ ਟਾਈਮ ਹੋਇਆ, ਜਿਸ ਟਾਈਮ ਕੋਈ ਹੁੰਦਾ ਹੈ ਇਹੋ ਜਿਹਾ ਮੁੱਦਾ ਉਠਾ ਦੇਣਗੇ ਧਿਆਨ ਉਸ ਪਰ ਚਲ ਜਾਏਗਾ ਤੁਹਾਡਾ, ਉਹ ਬੇਸੀ ਮੁੱਦੇ ਤੋਂ ਧਿਆਨ ਹਟਾਉਣਾ ਹੈ। ਇਸ ਵਾਸਤੇ ਹੁਣ ਚੰਦਰਯਾਨ ਗਿਆ ਹੈ, ਇਹ ਬ੍ਰਿਕਸ ਵਿੱਚ ਗਿਆ ਸੀ, ਨੈਸ਼ਨਲ ਇੰਟਰਨੈਸ਼ਨਲ ਲੈ ਕੇ ਸਾਰਾ ਛੱਡ ਕੇ ਉੱਥੋਂ ਦੀ ਫੋਟੋ ਆ ਰਹੀਆਂ ਸੀ, ਇਹ ਲੱਗ ਰਿਹਾ ਸੀ ਕਿ ਜਿਵੇਂ ਬ੍ਰਿਕਸ ਜਾਣ ਤੋਂ ਪਹਿਲਾਂ ਮੋਦੀ ਸਾਹਿਬ ਤੋਂ ਬਣਾ ਕੇ ਗਏ ਉਸ ਜਾਣ ਨੂੰ, ਪਰ ਮੋਦੀ ਸਾਹਿਬ ਨੇ ਉੱਥੋਂ ਰਿਮੋਟ ਨਾਲ ਉਹਨੂੰ ਭੇਜਿਆ ਔਰ ਕੰਟਰੋਲ ਵੀ ਬੈਠੇ ਹੋਈ ਕਰ ਰਹੇ ਨੇ ਉੱਥੇ। ਸਾਇੰਟਿਸਟਾਂ ਨੂੰ 3 ਮਿੰਟ ਮਿਲੇ ਨੇ ਮੋਦੀ ਨੂੰ, ਬਾਕੀ ਅੱਧਾ ਘੰਟਾ ਮਿਲਿਆ ਉਹਦਾ ਫੇਸਬੁੱਕ ਆਉਣ ਵਾਸਤੇ ਚੰਦਰਯਾਨ ਤੇ ਜਿਹੜਾ ਉਹ ਗਿਆ ਹੈ, ਨਾਲ ਹੀ ਸੂਰਜਯਾਨ ਭੇਜਤਾ। ਸੂਰਜਯਾਨ ਐਸਾ ਦੱਸਿਆ ਜਾ ਰਿਹਾ ਹੈ ਕਿ ਇਹ ਪਹਿਲਾ ਦੁਨੀਆਂ ਦਾ ਅਜੂਬਾ ਹੋ ਗਿਆ ਜਿਹੜਾ ਸੂਰਜ ਉੱਤੇ ਜਾ ਕੇ ਟਿਕਿਆ। ਇਹਨਾਂ ਨੂੰ ਪਤਾ ਹੈ ਕਿ ਜਿਹੜਾ ਸੂਰਜ ਹੈ ਸਾਡੀ ਧਰਤੀ ਤੋਂ ਲੱਖ ਗੁਣਾ ਵੱਡਾ ਹੈ, ਅੱਗ ਦਾ ਗੁਣਾ ਹੈ
13 ਲੱਖ 13 ਲੱਖ ਗੁਣਾ, ਹਾਂਜੀ
ਮਤਲਬ ਲੱਖਾਂ ਮਿਲ ਕੇ ਗੁਣਾ ਵੱਡਾ ਹੈ ਸਾਡੇ ਤੋਂ ਧਰਤੀ ਤੋਂ, ਉਹਦੇ ਨੇੜੇ ਤੋਂ ਕੋਈ ਚੀਜ਼ ਜਾ ਨਹੀਂ ਸਕਦੀ, ਕਿੰਨੇ ਕਰੋੜਾਂ ਮੀਲ ਦੂਰ ਤੋਂ ਜਾ ਕੇ ਤੁਸੀਂ ਉਹਨੂੰ ਉਹਨੂੰ ਅਬਜ਼ਰਵ ਕਰ ਸਕਦੇ ਹੋ, ਨੇੜੇ ਤੇ ਜਾ ਨਹੀਂ ਸਕਦਾ, ਸੜ ਜਾਏਗਾ ਅੱਗ ਦਾ ਗੁਣਾ ਸੇਕ ਹੈ। ਪਰ ਇੱਥੇ ਇਹ ਵਿਖਾਇਆ ਜਾ ਰਿਹਾ ਕਿ ਹਿੰਦੁਸਤਾਨ ਨੇ ਕਮਾਲ ਕਰਤੀ, ਜਿਵੇਂ ਥਰਮਸ ਦੀ ਬੋਤਲੇ ਠੰਡੀ ਬਰਫ਼ ਹੈ ਉੱਥੇ ਜਾ ਕੇ ਵਿੱਚ ਹੋ ਜਾ ਕੇ ਸਾਰਾ ਕੁਝ ਦੱਸੇਗਾ ਉੱਥੇ ਘੋਖ ਹੀ ਰਿਹਾ। ਇਹਨੂੰ ਥੋੜੀ ਸਮਝਣ ਦੀ ਜ਼ਰੂਰਤ ਹੈ ਵੀ ਇਸ ਮੌਕੇ ਦੇ ਕਿਉਂ, ਫਿਰ ਉਹ ਸਾਡੇ ਸਾਇੰਟਿਸਟਾਂ ਨੇ ਕੀਤਾ, ਸਾਨੂੰ ਪ੍ਰਾਊਡ ਹੈ, ਮੈਂ ਉਹਨੂੰ ਛੋਟਾ ਨੀ ਕਰ ਰਿਹਾ ਉਸ ਚੀਜ਼ ਨੂੰ
ਠੀਕ ਹੈ।
ਸਾਇੰਟਿਸਟ 3 ਮਿੰਟ ਵਿਖਾਏ ਜਾ ਰਹੇ ਨੇ ਔਰ ਮੋਦੀ ਸਾਹਿਬ ਵਿਖਾਏ ਜਾ ਰਹੇ ਨੇ ਘੰਟਾ, ਇੱਕ ਘੰਟਾ ਉਹਦਾ ਆਫਿਸ ਦਿਖਾਇਆ ਜਾ ਰਿਹਾ। ਅਸੀਂ ਲੱਗਦਾ ਕਿ ਬ੍ਰਿਕਸ ਦੀ ਮੀਟਿੰਗ ਤੋਂ ਜਾਣ ਤੋਂ ਪਹਿਲਾਂ, ਸਾਊਥ ਅਮਰੀਕਾ ਜਾਣ ਤੋਂ ਪਹਿਲਾਂ ਜਿਵੇਂ ਮੋਦੀ ਸਾਹਿਬ, ਤੀਜੀ ਗੱਲ ਹੋਰ ਆਈ ਹੈ, G20 ਦਾ ਸਾਡਾ ਸਮਿਟ ਹੋਣ ਜਾ ਰਿਹਾ। ਮੈਂ ਤੁਹਾਨੂੰ ਪਹਿਲਾਂ ਕਹਿ ਚੁੱਕਿਆ ਇੰਟਰਨੈਸ਼ਨਲ ਲੈਵਲ ਉੱਤੇ ਕਾਰਪੇਟ, ਦੂਸਰੀ ਗੱਲ ਇੱਕ ਹੋਰ ਚੀਜ਼ ਸਮਝਣ ਦੀ ਜ਼ਰੂਰਤ ਹੈ ਜਿਹੜਾ ਡਾਊਨਫਾਲ ਦਾ ਕਾਰਨ ਬਣੇਗਾ। ਅੱਬ ਸਾਡੀਆਂ 28 ਸਟੇਟਾਂ ਨੇ, ਇਹ ਕੋਈ ਹਿੰਦੁਸਤਾਨ ਛੋਟਾ ਜਿਹਾ ਸਟੇਟ ਨਹੀਂ ਹੈ ਕਿ ਤੁਸੀਂ ਉਸ ਟਾਈਮ ਵੀ ਮਿਊਨਸਪੈਲਿਟੀ ਦੇ ਕਰਾ ਲਓ ਦੂਜੇ ਕਰਾ ਲਓ। ਮੈਂ ਕਹਿੰਦਾ ਕਿ ਕਿਸੇ ਸਟੇਟ ਚ ਮਿਲੋ ਠੀਕ, ਅੱਜ ਜੋ ਮਣੀਪੁਰ ਦੀ ਹਾਲਤ ਬਣੀ ਹੋਈ ਹੈ, ਕੱਲ ਨੂੰ ਡਿਸੋਲਵ ਹੋ ਜਾਏ, ਕੀ ਮਣੀਪੁਰ ਨੂੰ 5 ਸਾਲ ਹੋਲਡ ਰੱਖੋਗੇ ਜਾਂ ਪੂਰੇ ਹਿੰਦੁਸਤਾਨ ਦੇ ਇਲੈਕਸ਼ਨ ਦੁਬਾਰਾ ਫਿਰ ਮਣੀਪੁਰ ਨਾਲ ਚਲਾਓਗੇ ਨਾਲ ਨਾਲ। ਸਾਡੇ ਰੋਜ਼ ਸਟੇਟ ਲੈਵਲ ਉੱਤੇ ਕਿੰਨੀਆਂ ਗਵਰਨਮੈਂਟਾਂ ਡਿੱਗਦੀਆਂ ਰਹੀਆਂ ਨੇ, ਬਣਦੀਆਂ ਰਹੀਆਂ ਨੇ, ਕੀ 5 ਸਾਲ ਤੱਕ ਉਹਨਾਂ ਨੂੰ ਵਾਂਝਾ ਰੱਖਿਆ ਜਾਏਗਾ ਜਿਹੜੇ ਜਿਹੜੇ ਚੁਣੇ ਹੋਵੇਗੇ।
ਦੇਖੋ ਹਰਪਾਲ ਜੀ, ਜਦੋਂ ਸਟਾਰਟ ਹੋਇਆ ਹਿੰਦੁਸਤਾਨ, ਪਹਿਲੀਆਂ 52 ਦੀਆਂ ਚੋਣਾਂ ਕਰਾਉਣੀਆਂ ਪਈਆਂ, ਇੱਕ ਨਵਾਂ ਦੇਸ਼ ਸ਼ੁਰੂ ਹੋ ਰਿਹਾ ਸੀ, ਸੰਵਿਧਾਨ ਬਣਾ ਲਿਆ, ਸਾਰਾ ਕੁਝ ਕਰ ਲਿਆ, ਉਦੋਂ ਤਾਂ ਹੁਣੇ ਹੀ ਏਦਾਂ ਸੀ ਨਾ, ਉਦੋਂ ਤਾਂ ਹੁਣੇ ਜਦੋਂ ਨਵੀਂ ਚੀਜ਼ ਸ਼ੁਰੂ ਕਰਨੀ ਉਹ ਸਾਰੇ ਦੇਸ਼ ਚ ਕਰਨੀ। ਉਹ ਤੋਂ ਬਾਅਦ ਜਿਵੇਂ ਹੁਣ ਤੁਸੀਂ ਕਹਿ ਰਹੇ ਹੋ ਵੀ ਕਈ ਵਾਰ ਕਿਤੇ ਕੋਈ ਪ੍ਰੋਬਲਮ ਆ ਜਾਂਦੀ ਹੈ, ਕੋਈ ਸਰਕਾਰ ਡਿੱਗ ਪੈਂਦੀ ਹੈ, ਕੋਈ 3.5 ਸਾਲ ਕੱਢਦੀ ਹੈ, ਕੋਈ 3 ਸਾਲ ਕੱਢਦੀ ਹੈ, ਸੋ ਇਹ ਟਾਈਮ ਲਾਈਨ ਆਉਂਦੇ ਸਾਲਾਂ ਦੇ ਵਿੱਚ ਚੱਲਦੇ ਚੱਲਦੇ 52 ਤੋਂ ਅੱਗੜ ਦੁੱਗੜ ਇਲੈਕਸ਼ਨ ਹੋਣ ਲੱਗ ਗਿਆ। ਹੁਣ ਹਿੰਦੁਸਤਾਨ ਦੀ ਸਾਂਝੀ ਵੋਟ ਇੱਕ ਵਾਰੀ ਪੈਂਦੀ ਹੈ ਨੈਸ਼ਨਲ ਲੈਵਲ ਦੀ ਤੇ ਸਟੇਟ ਲੈਵਲ ਦੀ, ਸਮਝ ਲਓ ਹਰ ਕਿਤੇ 6-6 ਮਹੀਨੇ 2-2 ਮਹੀਨੇ 4-4 ਮਹੀਨੇ ਸਾਲ ਦੇ ਗੈਪ ਤੇ ਕਿਤੇ ਕਿਤੇ ਪੈਂਦੀ ਹੀ ਰਹਿੰਦੀਆਂ ਨੇ, ਉਹ ਉਹਨਾਂ ਸਰਕਾਰਾਂ ਦਾ ਇੱਕ ਨੈਚੁਰਲ ਟਾਈਮ ਹੈ। ਹੁਣ ਜੇ ਅੱਜ ਵੀ ਅਸੀਂ ਨੈਚੁਰਲ ਟਾਈਮ ਸੈੱਟ ਕਰਨਾ ਤੇ ਕੋਈ ਸਰਕਾਰ 6 ਮਹੀਨੇ ਪਹਿਲਾਂ ਚੁਣੀ ਹੈ ਜਿਹਨਾਂ ਦੀ, ਉਹਨਾਂ ਦੀ ਭੰਗ ਕਰ ਦੋਗੇ ਤੇ ਕਿਸੇ ਦੀ ਭਾਵਾਂ 5 ਸਾਲ ਪੂਰੇ ਹੋ ਗਏ ਤੇ ਉਹਨੂੰ ਨਵੀਂ ਬਣ ਜੂ, ਮਤਲਬ ਏਡਾ ਵੱਡਾ ਕੜਮਾਸਾ ਹੈ ਤੇ ਮੋਟੇ ਤੌਰ ਤੇ ਲੱਗਦਾ ਹੀ ਨੀ ਵੀ ਏਦਾਂ ਦਾ ਪੰਗਾ ਲੈਣਾ ਚਾਹੀਦਾ ਹੈ। ਤੇ ਇਹ ਖੁੜਦੁੰਮਬਾਜ਼ੀ ਦੇ ਵਿੱਚ ਤੁਹਾਡੀ ਉਹੀ ਗੱਲ ਹੈ ਕਿ ਜੇ ਇਸ ਬਹਿਸ ਚ ਮੁਲਕ ਉਲਝ ਜਾਵੇ ਉਹ ਸਾਰੀਆਂ ਗੱਲਾਂ ਭੁੱਲ ਜਾਊਗਾ, ਉਹਨੂੰ ਇਹੀ ਸਮਝ ਨੀ ਆਊਗਾ ਕਿ ਪਹਿਲੇ ਅੰਡਾ ਆਇਆ ਕਿ ਮੁਰਗੀ ਹੈ ਤਾਂ ਉਹ ਬਹਿਸ ਪਾ ਲੇ।
ਨਹੀਂ ਜਿਹੜਾ ਕਹਿ ਰਹੇ ਖਰਚਾ ਕਿਵੇਂ ਘੱਟ ਹੋ ਸਕਦਾ, ਮੈਨੂੰ ਸਮਝ ਨਹੀਂ ਆ ਰਹੀ ਨਾ ਖਰਚਾ ਕਿਵੇਂ,
ਖਰਚੇ ਦਾ ਹਾਂ
ਜਿਹੜੇ ਜਿਹੜੀ ਚੀਜ਼ਾਂ ਨੂੰ ਦੇ ਰਹੇ ਨੇ ਐਗਜ਼ਾਮਪਲ ਦੇ ਤੌਰ ਤੇ ਵੀ 11 ਲੱਖ ਕਰੋੜ ਦੇ ਘੁਟਾਲੇ ਇਹਨਾਂ ਸਾਲਾਂ ਚ, ਇਹਨਾਂ ਸਾਲਾਂ ਚ ਹੋਏ ਇਹਨਾਂ ਰਜੀਮ ਆਉਣ ਤੋਂ ਬਾਅਦ, ਜਿਹੜਾ ਸਾਨੂੰ ਇਮਾਨਦਾਰ ਰਜੀਮ ਜਿਹਨੂੰ ਕਹਿ ਰਹੇ ਨੇ
ਸਰਕਾਰ,
ਔਰ ਬੇਸਿਕ ਕੰਟਰਾਡਿਕਸ਼ਨ ਸਾਡੇ ਕਾਰਪੋਰੇਟ ਚ ਵੀ ਹੈ। ਇੱਕ ਵਾਰੀ ਉਹ ਜਿਹੜਾ ਸਾਡਾ ਹੀਰੋ ਹੰਡੇ ਦਾ ਮੁੰਜਾਲ ਸਾਹਿਬ ਬੋਲੇ ਸੀ ਕਿ ਅਸੀਂ ਬੋਲ ਨਹੀਂ ਸਕਦੇ ਕਿਉਂਕਿ ਉਹ ਕਾਰਪੋਰੇਟ ਦੇ ਅੰਦਰ ਦੇ ਹਿੱਸੇ, ਉਹ ਇਹ ਤਾਂ ਵੇਖ ਰਹੇ ਨੇ ਕਿ ਅਬਾਣੀ ਤਾਂ ਅਡਾਨੀ ਤਾਂ ਲੈ ਰਿਹਾ, ਹਵਾਈ ਅੱਡੇ ਵੀ ਲੈ ਰਿਹਾ, ਬਣਾ ਬਣਾ ਕੇ ਦਿੱਤੇ ਜਾ ਰਹੇ ਨੇ, ਏਅਰਪੋਰਟ ਵੀ ਲੈ ਰਿਹਾ, ਸੀਪੋਰਟ ਵੀ ਲੈ ਰਿਹਾ, ਸਭ ਕੁਝ ਲੈ ਰਿਹਾ, ਅਸੀਂ ਕਿੱਥੇ ਖੜੇ ਹਾਂ। ਮਤਲਬ ਜਿਹੜੇ ਉਹਨਾਂ ਦੇ ਅੰਦਰ ਦੀ ਕੰਟਰਾਡਿਕਸ਼ਨ ਉਹ ਵੀ ਸਾਰੇ ਖੜੇ ਨੇ। ਤੁਸੀਂ ਬੇਸਿਕਲੀ ਦੇਖੋਗੇ, ਤੁਸੀਂ ਇੱਕ ਸਿਆਣੇ ਰਾਜਨੀਤਿਕ ਜਿਹੜਾ ਸਮੀਖਿਆਕਾਰ ਹੋ, ਉਹਨੂੰ ਉਹ ਤਰੀਕੇ ਨਾਲ ਦੇਖੋ, ਫਿਰ ਸਮਝਾਉਣਗੇ ਲੋਕਾਂ ਤੁਸੀਂ ਇਹ ਜਿਹੜੇ ਕਰ ਖਰਚੇ ਕਿਵੇਂ ਘੱਟ ਹੋ ਜਾਣਗੇ ਉਹਦੇ ਨਾਲ। ਠੀਕ ਹੈ, ਇਹ ਵੀ ਝੂਠ ਬੋਲਿਆ ਜਾ ਰਿਹਾ। ਫਿਰ ਕਹਿ ਰਹੇ ਨੇ ਕਿ ਵਿਕਾਸ ਕਾਰਨ ਆਚਾਰ ਸੰਹਿਤਾ ਲਾਗੂ ਹੁੰਦੀ ਹੈ। ਪੰਜਾਬ ਚ ਇਲੈਕਸ਼ਨ ਹੋ ਰਹੇ ਨੇ, ਹਰਿਆਣੇ ਤੇ ਆਚਾਰ ਸੰਹਿਤਾ ਨੀ ਲਾਗੂ ਹੋ ਸਕਦੀ ਉਹਦੀ,
ਹਰਿਆਣੇ ਵਾਲੇ ਤੋਂ ਮਰੇ ਨੀ। ਇੱਕ ਹੋਰ ਵੀ ਗੱਲ ਆ ਨਾ ਜੀ, ਜੇ ਹੁਣ ਤੁਸੀਂ ਪੁਰਾਣੀ ਇਲੈਕਸ਼ਨ ਵੀ ਦੇਖ ਦੋ, ਤਿੰਨ ਤਿੰਨ ਮਹੀਨੇ ਤੁਸੀਂ ਰਿਜ਼ਲਟ ਨਹੀਂ ਕੱਢਦੇ ਵੀ ਇੱਕ ਇਲੈਕਸ਼ਨ ਦਾ ਦੂਜੀ ਤੇ ਪ੍ਰਭਾਵ ਪੈਂਦਾ ਹੈ, ਤੇ ਇਕੱਠੀਆਂ ਇਲੈਕਸ਼ਨ ਤੁਹਾਡੇ ਤੋਂ ਕਰਵਾ ਨਹੀਂ ਹੁੰਦੀਆਂ, ਅਜੇ ਸੱਤ ਅੱਠ ਸੂਬਿਆਂ ਦੇ ਵੀ ਇਕੱਠੇ ਨਹੀਂ ਕਰਾ ਹੁੰਦੇ, ਤੇ ਏਡਾ ਵੱਡਾ ਇਨਫਰਾਸਟ੍ਰਕਚਰ ਕਿੱਥੋਂ ਤਿਆਰ ਕਰਨਗੇ?
ਲਗਾਤਾਰ ਚੱਲਦਾ, ਫਿਰ ਮੀਨਾ ਕਾਉਂਟੀ ਵਾਸਤੇ ਲੈਂਦੇ ਤੁਸੀਂ।
ਹਾਂ,
ਅਗਰ ਪੂਰੇ ਦੇਸ਼ ਹੋ ਗਏ ਤਾਂ ਫਿਰ ਇੱਕ ਸਾਲ ਦਾ ਦੇਸ਼ ਬਲੋਕ ਕਰਨਾ ਪੈਗਾ ਨਾ ਤੁਹਾਨੂੰ।
ਇਹ ਤਾਂ ਇੱਕ ਸਾਲ ਦਾ ਪ੍ਰੋਸੈਸ ਹੋ ਗਿਆ ਜੀ, ਜਿੰਨਾ ਇੱਕ ਪਰਫਾਰਮੈਂਸ ਹੁਣ ਦੇਖ ਰਹੇ ਹਾਂ ਆਪਾਂ।
ਜਿਹੜਾ ਕਹਿ ਰਹੇ ਇੱਕ ਸਾਲ ਤੱਕ ਤਾਂ ਤੁਸੀਂ ਖੁਦ ਰੋਕ ਰਹੇ ਹੋ ਉਸ ਪ੍ਰੋਸੈਸ ਨੂੰ, ਜਿਹੜਾ ਕਹਿ ਰਹੇ ਹੋ ਹੋਲਡ ਕਰ ਰਹੇ ਹੋ। ਇਸ ਵਾਸਤੇ ਇਹ ਫਿਜ਼ੀਬਲ ਨਹੀਂ ਹੈ, ਇਹ ਵੀ ਇੱਕ ਜੁਮਲਾ ਹੈ ਜਿਹਨੂੰ ਵਰਤਣ ਦੀ ਕੋਸ਼ਿਸ਼ ਕੀਤੀ ਜਾ ਰਹੀ। ਮੈਂ ਜਿੱਥੇ ਕਹਿ ਰਿਹਾ ਸਮਝ ਰਿਹਾ ਕਿ ਇਹ ਪ੍ਰੀ ਪੋਨ ਕਰਾਉਣਗੇ ਇਲੈਕਸ਼ਨ ਇਸ ਵਾਸਤੇ ਕਿ ਜਦੋਂ ਲੜਾਈ ਚ ਦੇਖੋ ਇੱਕ ਦਾਅ ਪੇਚ ਰਣਨੀਤੀ ਹੈ ਕਿ ਵਿਰੋਧੀ ਨੂੰ ਇਕੱਠੇ ਹੋਣ ਦਾ ਮੌਕਾ ਨਾ ਦਿਓ।
ਠੀਕ ਹੈ,
ਇਹ ਕਾਰਨ ਹੋ ਸਕਦੇ ਨੇ ਔਰ ਉਹਨਾਂ ਵਾਸਤੇ ਉਹ ਰਣਨੀਤੀ ਜ਼ਹਿਰ ਹੈ, ਪਰ ਇਹ ਨਹੀਂ ਕਿ ਸੰਵਿਧਾਨ ਦੀ ਸੰਸ਼ੋਧਨਾ ਹੋਏਗੀ। ਸਰਕਾਰ ਤਾਂ ਮੇਰੀ ਅੱਜ ਹਰਿਆਣੇ ਦੀ ਹੈ, ਹਰਿਆਣੇ ਦੀ ਸਰਕਾਰ ਅੱਜ ਆਪਣੇ ਆਪਣਾ ਰਿਜ਼ਾਈਨ ਕਰਕੇ ਇਲੈਕਸ਼ਨ ਨੂੰ ਕਹਿ ਸਕਦੀ ਉਹਨੂੰ ਗਵਰਨਰ ਨੂੰ ਸਾਡੇ ਇਲੈਕਸ਼ਨ ਕਰਵਾ ਦਿਓ, ਅਸੀਂ ਮੀਟਰ ਚਾਹੇ ਕੋਈ ਐਬਸੋਲੂਟ ਮੈਜੋਰਟੀ ਹੈ ਜੇ ਕੈਨ ਡੂ, ਕਿਉਂਕਿ ਕੋਈ ਵੀ ਜਿਹੜੀ ਆਪਣਾ ਤੁਹਾਡਾ ਮੰਤਰੀ ਮੰਡਲ ਹੈ ਉਹ ਫੈਸਲਾ ਕਰਕੇ ਆਪਣੀ ਸਰਕਾਰ ਨੂੰ ਭੰਗ ਕਰਕੇ ਨਵੇਂ ਆਦੇਸ਼ ਲੈ ਸਕਦਾ ਹੈ। ਤੁਹਾਡੇ ਕੋਲ ਉੱਥੇ ਆਪਣਾ ਹੋਇਆ ਪ੍ਰੀ ਪੌਣ ਹੋਏ, ਤੁਹਾਡੇ ਕੈਨੇਡਾ ਵੀ ਹੋਏ ਇੱਕ ਸਾਲ ਪਹਿਲਾਂ ਵੋਟਾਂ ਲੈਣ ਵਾਸਤੇ, ਕਰ ਲੈਂਦੇ ਨੇ, ਕਰ ਲੈਂਦੇ ਨੇ, ਉਹਨਾਂ ਰਾਈਟ ਹੈ, ਸੰਵਿਧਾਨਿਕ ਰਾਈਟ ਹੈ। ਇਸ ਵਾਸਤੇ ਕਿਉਂਕਿ ਇੰਡੀਆ ਬਣ ਰਿਹਾ, ਇੰਡੀਆ ਚੈਲੰਜ ਕਰੇਗਾ, ਇਸ ਵਾਸਤੇ ਉਹ ਸੀਟ ਸ਼ੇਅਰਿੰਗ ਵਾਸਤੇ ਆਪਸੇ ਲੜਨਾ ਸ਼ੁਰੂ ਹੋ ਜਾਣ, ਤੇਰੀ ਕਿਹੜੀ ਮੇਰੀ ਕਿਹੜੀ, ਕਿ ਉਸ ਤੋਂ ਪਹਿਲਾਂ ਪਹਿਲਾਂ ਚੁਣਾਵ ਕਰਾ ਦਿਓ ਤਾਂ ਕਿ ਉਹਨੂੰ ਕਮਜ਼ੋਰ ਕੀਤਾ ਜਾ ਸਕੇ। ਇਹ ਰਣਨੀਤੀ ਉਹਨਾਂ ਜਾਇਜ਼ ਹੋ ਸਕਦੀ ਹੈ, ਆਪਾਂ ਉਹਦੇ ਤੇ ਆਬਜੈਕਸ਼ਨ ਨਹੀਂ ਕਰ ਸਕਦੇ, ਪਰ ਇਹ ਜਿਹੜਾ ਦੂਜੇ ਨਾਲ ਮਸਲੇ ਉਠਾਏ ਜਾ ਰਹੇ ਨੇ ਇਹ ਨਾ ਤਾਂ ਸੰਵਿਧਾਨ ਦੇ ਵਿੱਚ ਚੇਂਜ ਹੋ ਸਕਦਾ ਇੰਨੀ ਜਲਦੀ, ਤੀਜਾ ਖਤਰਾ ਇਹਨਾਂ ਕੋਲੋਂ ਜਿਹੜਾ ਸੁਪਰੀਮ ਕੋਰਟ ਦੇ ਵਿੱਚ ਅੱਜ ਕੇਸ ਆ ਰਹੇ ਨੇ ਲਗਾਤਾਰ, ਅਡਾਨੀ ਦਾ ਵੀ ਖੁੱਲਣ ਜਾ ਰਿਹਾ, ਜਿਹੜਾ ਸੇਬੀ ਦਾ ਆ ਗਿਆ, ਸੇਬੀ ਨੇ ਟਾਈਮ ਮੰਗਿਆ ਸੀ 15 ਦਿਨ 20 ਦਿਨ ਮਹੀਨਾ ਆ ਗਿਆ ਸੀ, ਉਹਦਾ ਕੋਈ ਜਵਾਬ ਨਹੀਂ, ਉਹਦਾ ਜਵਾਬ ਸਰਕਾਰ ਨੂੰ ਦੇਣਾ ਪਏਗਾ। ਸਾਡੀ ਕੈਗ ਦੀ ਰਿਪੋਰਟ ਆ ਚੁੱਕੀ ਹੈ ਕਿ 1,70,000 ਲੋਕ ਇੱਕ ਹੀ ਫੋਨ ਉੱਤੇ ਆਯੁਸ਼ਮਾਨ ਵਿੱਚੋਂ ਲੈ ਕੇ ਕਢਾ ਕੇ ਉਹ ਜਿਹੜਾ ਮੈਡੀਕਲ ਬਿੱਲ ਜਿਹੜੇ ਇੱਕ ਫੋਨ ਨੰਬਰ ਤੇ ਦੇਖੋ, ਮੈਂ ਬੜਾ ਖੁਦ ਹੈਰਾਨ ਹਾਂ, ਮੈਂ ਫਾਰਮਰ MLA ਰਿਹਾ ਹਰਿਆਣੇ ਦਾ, ਮੈਨੂੰ ਮੈਡੀਕਲ ਫੈਸਿਲਿਟੀ ਫ੍ਰੀ ਹੈ, ਮੈਂ ਕਿਸੇ ਵੀ ਹਸਪਤਾਲ ਚ, ਇੱਕ ਟਾਈਮ ਤੋਂ ਮੇਰਾ ਐਕਸੀਡੈਂਟ ਹੋਇਆ ਸੀ, ਮੈਂ ਉਦੋਂ MLA ਸੀ, ਮੇਰੇ ਸਰਕਾਰੀ ਹਸਪਤਾਲ ਚ ਮੈਂ ਇਲਾਜ ਕਰਾਇਆ, ਬੜਾ ਵਧੀਆ ਇਲਾਜ, ਡਾਕਟਰ ਪੂਰੇ ਸੀ। ਅੱਜ ਦੇ ਮਿਲਟਰੀ ਹਸਪਿਟਲ ਨੇ ਉਹਨਾਂ ਵਿੱਚੋਂ ਵੀ ਸਬੂਤ ਕੱਟ ਕੇ ਕਹਿਤਾ ਪ੍ਰਾਈਵੇਟ ਕਰਾ ਦਿਓ, ਸਰਕਾਰ ਉੱਥੇ ਪੇਮੈਂਟ ਕਰੇਗੀ ਮੈਦਾਨਤਾ ਚ।
ਅੱਛਾ,
ਅੱਜ ਵੀ ਮੈਨੂੰ ਪਤਾ ਹੈ ਕਿ ਮੈਂ ਅਗਰ PG ਜਾਵਾਂਗਾ ਤੇ ਕੈਂਸਰ ਦੇ 100 ਡਾਕਟਰ ਹੋਣਗੇ ਸਪੈਸ਼ਲਿਸਟ, ਫੋਰਟੀਜ਼ ਜਾਵਾਂਗਾ ਇੱਕ ਹੀ ਕੈਂਸਰ ਦਾ ਡਾਕਟਰ ਹੋਏਗਾ, ਕਿਉਂਕਿ ਫੋਰਟੀਜ਼ ਤਾਂ 5-star ਹੋਟਲ ਹੈ, ਹਾਸਪਿਟਲ ਹੈ, 5-star ਕਮਰੇ ਹੈ, ਉੱਥੇ ਡਾਕਟਰ ਮੀਟਿੰਗ ਡਾਕਟਰ ਹੈ, ਉਹ ਆਏਗਾ, ਉਹਨਾਂ ਨੇ ਭਰਤੀ ਕਰਕੇ ਰੱਖਣੇ ਨੇ ਹਾਰਟ ਵਾਲੇ, ਉਹ ਆ ਕੇ ਵੱਢ ਦੇਗਾ, ਪਿੱਛੋਂ ਜਿਹੜੇ MBBS ਰੱਖੇ ਨੇ ਉਹ ਪੱਟੀਆਂ ਕਰਦੇ ਰਹਿਣਗੇ। ਪਰ ਉੱਥੇ ਪੇਮੈਂਟ ਜਿਹੜੀ ਹੈ, ਉੱਥੇ ਪੇਮੈਂਟ ਜਿਹੜੀਆਂ ਹੋਣਗੀਆਂ ਪ੍ਰਾਈਵੇਟ ਨੂੰ, ਮੈਂ ਅਗਰ ਮੈਦਾਨਤਾ ਚ ਆਪਣਾ ਇਲਾਜ ਕਰਾਉਣਾ ਤੇ 1 crore ਦੀ ਪੇਮੈਂਟ ਸਰਕਾਰ ਦੇਗੀ ਮੇਰੀ। ਮੈਂ ਸਰਕਾਰ ਨੂੰ ਕਹਿਣਾ ਕਿ 1 crore ਰੁਪਇਆ ਟਵਾਣੇ ਦੇ ਹਸਪਤਾਲ ਚ ਦੇ ਦਿਓ ਤਾਂ ਕਿ ਬਾਕੀ ਲੋਕਾਂ ਦਾ ਵੀ ਇਲਾਜ ਹੋਏਗਾ, ਔਰ ਮੈਨੂੰ ਕਹੋ ਜੀ ਉੱਥੇ ਦਾ ਇਲਾਜ ਉੱਥੇ ਹੋਏਗਾ।
ਠੀਕ ਹੈ,
ਪਰ ਮੈਦਾਨਤਾ ਦੇ ਵਿੱਚ ਹਿੱਸੇਦਾਰੀ ਵੀ ਇਹਨਾਂ ਪੋਲੀਟੀਕਲ ਪਾਰਟੀਆਂ ਦੀ, ਤੇ ਉਹਦੇ ਵਿੱਚੋਂ ਚੰਦਾ ਵੀ ਮੋਟਾ ਮਿਲਣਾ ਹੈ, ਅਪੋਲੋ ਚ ਵੀ ਮਿਲੇਗਾ। ਤੁਸੀਂ ਹੈਰਾਨ ਹੋਵੋਗੇ, ਕੋਰੋਨਾ ਦੇ ਦੌਰ ਦੇ ਵਿੱਚ ਸਿਸਟਮ ਨੰਗਾ ਹੋ ਗਿਆ ਕਿ ਜਿੰਨੀਆਂ ਪ੍ਰਾਈਮ ਜ਼ਮੀਨਾਂ ਨੇ ਇਹਨਾਂ ਨੂੰ ਫ੍ਰੀ ਆਫ ਕੋਸਟ ਦਿੱਤੀਆਂ ਨੇ, ਬਹੁਤ ਮਿਨੀਮਮ ਚਾਰਜ ਉੱਤੇ, ਜਿੰਨੇ ਵੱਡੇ ਹਸਪਤਾਲ ਨੇ, ਫੋਰਡ ਹੈ, ਸਪੋਰਟ ਹੈ, ਤੁਹਾਡਾ ਅਪੋਲੋ ਹੈ, ਤੁਹਾਡਾ ਜਿਹੜਾ ਮੈਦਾਨਤਾ ਹੈ, ਫੋਰਟਿਸ ਹੈ, ਪਰ ਕਿਸੇ ਵੀ ਹਾਸਪਿਟਲ ਈਵਨ ਕਿ ਉਸ ਟਾਈਮ ਸਪੇਨ ਦੇ ਗਵਰਨਮੈਂਟ ਨੇ ਲਾਤਾ ਸੀ ਕਿ ਜਿੰਨੇ ਪ੍ਰਾਈਵੇਟ ਹਸਪਤਾਲ ਨੇ ਹੁਣ ਐਜ ਏ ਗਵਰਨਮੈਂਟ ਹਾਸਪਿਟਲ ਕੋਰੋਨਾ ਚ ਕੰਮ ਕਰਨਗੇ। ਸਾਡੇ ਨੇ ਕਿਸੇ ਇੱਕ ਵੀ ਹਸਪਤਾਲ ਨੇ ਆਫਰ ਨਹੀਂ ਦਿੱਤੀ ਵੀ ਅੱਜ ਤੁਸੀਂ ਸੰਕਟ ਰਾਸ਼ਟਰ ਸੰਕਟ ਚ ਹੈ ਤੇ ਅਸੀਂ ਫ੍ਰੀ ਸੇਵਾਵਾਂ ਦਿਆਂਗੇ ਯਾਰ, ਜ਼ਮੀਨਾਂ ਵੀ ਰਾਸ਼ਟਰ ਦੀ ਅਸੀਂ ਲਈ ਬੈਠੇ ਹਾਂ, ਫੈਸਿਲਿਟੀ ਵੀ ਲਈ ਬੈਠੇ ਅਸੀਂ। ਇਹ ਜਿਹੜੀ ਖੇਡ ਕਾਰਪੋਰੇਟ ਨੇ ਨਵੀਂ ਸ਼ੁਰੂ ਕੀਤੀ ਕਿ ਉਹ ਕਾਰਪੋਰੇਟ ਦੇ ਵੱਡੇ ਵੱਡੇ ਹਸਪਤਾਲ ਨੇ ਔਰ ਕਾਰਪੋਰੇਟ ਦੀ ਗੌਰਮੈਂਟ ਹੈ, ਇੱਥੋਂ ਤੁਹਾਨੂੰ ਪਤਾ ਲੱਗਦਾ ਕਿ ਸਿਸਟਮ ਨੂੰ ਕਿਸ ਤਰ੍ਹਾਂ ਇਹਨਾਂ ਨੇ ਕਰਪਟ ਕੀਤਾ ਪੂਰੇ ਸਿਸਟਮ। ਇਸ ਵਾਸਤੇ ਹੁਣ ਉਹ ਕਿਉਂਕਿ ਦਬਾਅ ਜਨਤਾ ਦਾ ਬਣ ਰਿਹਾ ਔਰ ਜਨਤਾ ਦੇ ਦਬਾਅ ਥੱਲੇ ਜੁਡੀਸ਼ਰੀ ਵੀ ਐਕਟਿਵ ਹੋਈ ਹੈ ਔਰ ਉਹ ਜਿਹੜੀ ਚੀਜ਼ਾਂ ਐਕਸਪੋਜ਼ ਹੋਣਗੀਆਂ ਨਾ ਫੇਰ ਰੱਖੀ ਜਵਾਬ ਦੇਣਗੇ। ਪਹਿਲੂ ਕਹਿ ਰਹੀ ਇਹਦਾ ਸੀਕਰੇਟ ਹੈ ਡਿਫੈਂਸ, ਉਹਨਾਂ ਕਿਹਾ ਠੀਕ ਆ ਉਹਨਾਂ ਦਿਓ, ਪਰ ਹੋਇਆ ਕੀ ਦੱਸ ਤਾਂ ਦਿਓ। ਇਹ ਵੀ ਤੁਹਾਡਾ ਕਹਿ ਕੇ ਹੁਣ ਰਿਪੋਰਟ ਆਈ ਹੈ, ਮੈਨੇ ਕਿੰਨੇ ਲੱਖ ਕਰੋੜ ਦਾ ਉਹਦੇ ਕੱਪੜਾ ਆ ਗਿਆ, ਉਹਦੇ ਸ਼ਰਾਸ਼ਨ ਚ ਵੀ ਆਇਆ, ਮਨਰੇਗਾ ਚ ਵੀ ਆਇਆ, ਉਹਦਾ ਤੁਹਾਡਾ ਆਯੁਸ਼ਮਾਨ ਚ ਵੀ ਆਇਆ, ਉਹਦਾ ਜਵਾਬ ਇਹਨਾਂ ਕੋਲ ਹੈ ਨੀ। ਤੀਜਾ ਜਿਹੜਾ ਜਿਹੜਾ ਆ ਜਿਹੜੀਆਂ ਇਹਨਾਂ ਨੇ 370 ਦਾ ਉਹ ਵੀ ਉੱਥੇ ਆ ਚੁੱਕਿਆ ਸੁਪਰੀਮ ਕੋਰਟ ਚ, ਸੀਬੀ ਦਾ ਈਡੀ ਨੇ ਜਵਾਬ ਦੇਣੇ, ਕੁਛ ਹੋਰ ਜਿਹੜੇ ਮੈਨੂੰ ਸਾਹਮਣੇ ਚੈਲੰਜ ਖੜੇ ਨੇ। ਫਿਰ ਲੇਟੈਸਟ ਜਿਹੜਾ ਹੁਣੇ ਫਿਰ ਦੁਬਾਰਾ ਆ ਗਿਆ ਅਡਾਨੀ ਸਾਹਮਣੇ, ਪਹਿਲੇ ਅਡਾਨੀ ਨੇ ਪਹਿਲੇ ਤਾਂ ਸੀਬੀ ਦੇ ਨਹੀਂ ਪਾਈ, ਉਹਨੇ ਫਿਰ ਦੱਸਿਆ ਕਿ ਸਭ ਨੂੰ ਕਰਪਟ ਔਰ ਇੰਨਾ ਪੈਸਾ ਇਹਨਾਂ ਇਸ ਤਰੀਕੇ ਦਾ ਆਉਂਦੇ ਸ਼ੇਅਰ ਆਪ ਖਰੀਦੇ ਨੇ 2 ਨੰਬਰ ਦਾ ਪੈਸਾ। ਹੁਣ ਤਾਂ ਬਲਕਿ ਇਹ ਵੀ ਸੋਚਿਆ ਜਾ ਰਿਹਾ ਹੈ ਕਿ ਨੋਟਬੰਦੀ ਵਿੱਚ ਵੱਡਾ ਕਾਲਾ ਤੁਹਾਨੂੰ ਸਫੈਦ ਕੀਤਾ ਗਿਆ ਸਰਕਾਰ ਦੀ ਮਿਲੀ ਭਗਤ ਨਾਲ, ਕਿਉਂਕਿ ਇੱਕ ਕੇਸ ਮੈਨੂੰ ਹੁਣ ਤੱਕ ਵੀ ਯਾਦ ਹੈ ਗੁਜਰਾਤ ਤੋਂ ਆਇਆ ਸੀ ਕਿ 30,000 ਕਰੋੜ ਦਾ ਸੀ, ਉਹਦਾ ਉਹਨੂੰ ਵਾਈਟ ਕੀਤਾ, ਪਤਾ ਨੀ ਲੱਗਾ ਪੈਸਾ ਕਿੱਦਾਂ ਫੜਿਆ ਗਿਆ ਸੀ, ਕੋਈ ਇਮਾਨਦਾਰ ਅਫਸਰ ਹੋਣਾ ਉਸ ਤੋਂ ਬਾਅਦ ਦਬਾਤਾ ਗਿਆ ਕੇਸ। ਇਹ ਵੀ ਪਤਾ ਲੱਗਾ ਪੈਸਾ ਹੈ ਕਿੱਦਾਂ ਸੀ, ਕਿੱਥੋਂ ਆਇਆ, ਕਿੱਧਰ ਗਿਆ, ਕੋਈ ਕਲੀਅਰਟੀ ਨਹੀਂ ਹੋਈ। ਇਸ ਵਾਸਤੇ ਜਿਹੜਾ ਹੁਣ ਇਹ ਜਿਹੜਾ ਸਵਾਲ ਆਇਆ ਜਿਹੜਾ ਮੌਜੂਦਾ ਆਪਾਂ ਜਿੱਥੋਂ ਗੱਲ ਸ਼ੁਰੂ ਕੀਤੀ ਸੀ ਕਿ ਇਹ ਜਿਹੜਾ ਸਾਰਾ ਕੁਛ ਨਵਾਂ ਪ੍ਰਪੋਜ਼ਲ ਆ ਰਹੀ ਹੈ, ਇਸ ਬੈਕਗ੍ਰਾਉਂਡ ਦੇ ਵਿੱਚ ਇਹਨੂੰ ਲੈ ਕੇ ਆ ਰਹੇ ਨੇ ਕਿ ਇਹਨੂੰ ਡਾਇਵਰਸ਼ਨ ਕਿੱਥੇ ਕੀਤੀ ਜਾਏ।
ਗਰਾਊਂਡ ਉੱਪਰ ਤੁਹਾਨੂੰ ਕਿਵੇਂ ਲੱਗਦਾ ਵੀ ਇਹ ਮਾਮਲਾ ਵਿਕ ਜੂਗਾ, ਕਿਉਂਕਿ ਇਹ ਤਾਂ ਇੰਨਾ ਕੰਪਲੀਕੇਟਡ ਜਿਹਾ ਕਿ 5 ਮਿੰਟ ਦੀ ਵੀ ਚਰਚਾ ਕਰਨ ਦੀ ਲੋੜ ਨਹੀਂ ਤੇ ਲੱਗ ਜਾਂਦਾ ਕਿ ਪ੍ਰੈਕਟੀਕਲ ਨਹੀਂ ਹੈਗਾ।
ਨਹੀਂ ਮੈਂ ਤਾਂ ਤੁਹਾਡਾ ਕਿਸਾਨਾਂ ਨੂੰ ਦਿੱਤਾ ਆਪਣਾ ਉਦਾਹਰਣ, ਉਹਨੇ ਮੁੰਡੇ ਕਿਹਾ ਚੰਗਾ ਹੋ ਜਾ ਕਰੜਾ, ਤੇਰੀ ਤੇਰੇ ਬੀਜ ਤੇ ਰੋੜਾ ਹੈ, ਹੋਰ ਸਾਲੇ ਰੋੜਾ ਹੀ ਕੋਈ ਨੀ ਆਪਸ ਦੇ ਰਹਿੰਦਾ।
ਤੇ ਫਿਰ ਆਮ
ਜਿਹੜਾ ਨੂਹ ਦਾ ਐਕਸਪੈਰੀਮੈਂਟ ਹੈ, ਨੂਹ ਜੋਗੇ ਨੇ ਕਰਨ ਦੀ ਕੋਸ਼ਿਸ਼ ਕੀਤੀ ਹੈ, ਅਰ ਉਹਨੂੰ ਧਰਮ ਤੋਂ ਫਿਰ ਕਾਸਟਰੋਲ ਵੀ ਲਿਜਾਣ ਦੀ ਕੋਸ਼ਿਸ਼ ਕੀਤੀ, ਜੱਟ ਮਰ ਕੇ ਕਿਹਾ, ਯਾਦਵ ਮਰ ਕੇ ਕਿਹਾ, ਜੱਟ ਆ ਯਾਦਵਾਂ ਜਾਂ ਖੇਤੀ ਹਰ ਉਹ ਕਲਾਸਾਂ ਨੇ ਕਹਿ ਦਿੱਤਾ ਇਹ ਉਹ ਕਿਸਾਨ ਨੇ ਬੇਸਿਕ ਧਰਮ ਅਲੱਗ ਹੋਵੇ ਪਰ ਸਾਡੇ ਨਾਲ ਹੀ ਖੇਤੀ ਕਰਦੇ ਰਹੇ ਔਰ ਸਾਡੇ ਨਾਲ ਹੀ ਅੰਦੋਲਨ ਸੀ ਇਕੱਠੇ ਸੀ, ਤੇ ਉਹ ਦੰਗੇ ਉੱਥੇ ਜਾ ਰਹੇ ਬਾਕੀ ਫਾਰਵਰਡ ਨਹੀਂ ਕਰ ਪਾਏ। ਦੰਗੇ ਤਾਂ ਪੂਰੇ ਪ੍ਰਯੋਜਿਤ ਸੀ ਸਾਰੇ ਸਾਰੇ, ਸਾਨੂੰ ਪਤਾ ਕਿਸ ਤਰ੍ਹਾਂ ਹੋਇਆ ਗਿਆ। ਮੈਂ ਕੋਈ ਕਈ ਚੀਜ਼ ਬੜਾ ਹੈਰਾਨ ਹੈ ਨਾ, ਲੋਕਾਂ ਕੋਲ ਸਵਾਲ ਪੁੱਛੀ ਦੇ ਕਰੀਦੇ ਵੀ ਨਹੀਂ ਕਿ ਹਿੰਦੂ ਧਰਮ ਅੱਜ ਨਹੀਂ ਸਨਾਤਨ ਧਰਮ 5,000 ਸਾਲ ਪੁਰਾਣਾ ਹੈ, 800 ਸਾਲ ਕਹਿੰਦੇ ਮੁਸਲਮਾਨਾਂ ਵੀ ਰਾਜ ਹਿੰਦੁਸਤਾਨ ਤੇ ਕੀਤਾ, ਉਦੋਂ ਵੀ ਹਿੰਦੂ ਧਰਮ ਬਚਿਆ ਰਿਹਾ। ਜਦੋਂ ਗੁਰੂ ਸਾਹਿਬ ਦੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤਾਂ ਹੋ ਰਹੀਆਂ ਸਰਹੰਦ ਵਿੱਚ, ਉਦੋਂ ਵਜੀਦ ਖਾਨ ਦਾ ਵੀ ਜਿਹੜਾ ਜਿਹਨੇ ਜ਼ਮੀਨ ਮੁੱਲ ਲੈ ਕੇ ਸੰਸਕਾਰ ਕੀਤਾ ਹੈ, ਟੋਡਰ ਮਿਲ ਜੈਨ ਹੈ
ਟੋਡਰ ਬਲ,
ਅਗਰ ਧਰਮ ਦਾ ਮਸਲਾ ਪਰ ਉਹ ਉੱਥੇ ਮੰਤਰੀ ਕਿਵੇਂ ਜ਼ਮੀਨ ਲੈ ਕੇ ਸੰਸਕਾਰ ਕਿਵੇਂ ਕਰ ਪਾ ਰਹੇ, ਉਹਨੂੰ ਇਜਾਜ਼ਤ ਕਿਵੇਂ ਦਿੱਤੀ ਹੈ।
ਬਿਲਕੁਲ,
ਦਿੱਲੀ ਦੇ ਇੱਕ ਤਰਫ ਗੁੱਜਰ ਬੈਠੇ ਨੇ, ਇੱਕ ਤਰਫ ਹੀਰ ਬੈਠੇ ਨੇ, ਇੱਕ ਤਰਫ ਜਾਟ ਬੈਠੇ ਨੇ, ਉਹਨਾਂ ਨੂੰ ਕਿਸੇ ਮੁਸਲਮਾਨ ਨਹੀਂ ਕੀਤਾ। ਬਲਕਿ ਇਹ ਧਰਮ ਨੂੰ ਹੁਣ ਹੀ ਖਤਰਾ ਕਿੱਥੋਂ ਪੈਦਾ ਹੋ ਗਿਆ, ਪਹਿਲਾਂ 5,000 ਸਾਲ ਕਿਵੇਂ ਕੱਢਾ ਹੈ, ਅੱਜ ਕੋਈ ਕਹਿ ਰਿਹਾ ਸਿੱਖ ਧਰਮ ਨੂੰ ਖਤਰਾ ਹੈ, ਸਿੱਖ ਧਰਮ ਨੂੰ ਖਤਰਾ ਹੈ, ਸਿੱਖ ਧਰਮ ਜਿਸ ਟਾਈਮ ਸਭ ਨੂੰ ਖਤਰਨਾਕ ਦੌਰ ਚ ਗੁਜ਼ਰਿਆ ਹੈ ਉਸ ਤੋਂ ਸਿੱਖ ਧਰਮ ਬਚਿਆ ਰਿਹਾ, ਕੋਈ ਨੂੰ ਖਤਰਾ ਆਇਆ ਨਹੀਂ, ਅੱਜ ਖਤਰਾ ਕਿੱਥੋਂ ਆ ਜਾਏਗਾ।
ਅੱਛਾ ਇੱਕ ਇਹ ਵੀ ਗੱਲ ਆ ਰਹੀ ਹੈ ਨਾ ਕਿ ਜਿਹੜੇ ਵੀ ਮੁਲਕ ਦੇ ਵਿੱਚ ਤੁਹਾਡੀ ਬਹੁਤ ਗਿਣਤੀ ਹੈ ਤੁਹਾਨੂੰ ਖਤਰਾ ਉੱਥੇ ਹੀ ਹੈ, ਜਿਹੜੇ ਹਿੰਦੂ ਬਾਕੀ ਮੁਲਕਾਂ ਚ ਰਹਿੰਦੇ ਆ, ਅਮਰੀਕਾ ਚ ਰਹਿੰਦੇ ਆ, ਚੀਨ ਚ ਰਹਿੰਦੇ ਆ, ਸਿੰਗਾਪੁਰ ਚ ਰਹਿੰਦੇ ਆ, ਜਪਾਨ ਚ ਰਹਿੰਦੇ ਆ, ਉਹਨਾਂ ਨੂੰ ਕੋਈ ਖਤਰਾ ਨਹੀਂ, ਜਿੱਥੇ ਉਹਨਾਂ ਦੀ ਗਿਣਤੀ ਵੀ ਬਹੁਤ ਘੱਟ ਹੈ, ਜਿੱਥੇ ਆਪਣੀ ਗਿਣਤੀ ਜ਼ਿਆਦਾ ਹੈ ਉੱਥੇ ਜ਼ਿਆਦਾ ਖਤਰਾ ਹੈ। ਇੱਕ ਇਹ ਵੀ ਆਮ ਤੌਰ ਤੇ ਦੇਖੋ ਤੁਸੀਂ ਗੋਰਿਆਂ ਨੂੰ ਗੋਰੇ ਮੁਲਕ ਚ ਖਤਰਾ ਹੈ,
ਇਹਨਾਂ ਨੂੰ ਪੋਲਰਾਈਜ਼ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਨਾ, ਜਿਹੜੇ ਇਹਨੂੰ ਕਿਸ ਤਰ੍ਹਾਂ ਮੈਂ ਦੱਸਿਆ ਕਿ ਇੱਕ ਤਾਂ ਤੁਹਾਨੂੰ ਦੱਸ ਹੀ ਦਿੱਤਾ ਨਾ ਕਿ ਪਹਿਲੀ ਵਾਰੀ ਮੈਂ ਦੇਖ ਰਿਹਾ ਕਿ ਪੂਰੀ ਦੁਨੀਆਂ ਦਾ ਕਾਰਪੋਰੇਟ ਆਪਸੀ ਸਹਿਯੋਗ ਕਿਵੇਂ ਕਰ ਰਿਹਾ ਹੈ। ਬਲਕਿ ਟਰੰਪ ਵਾਸਤੇ ਮੋਦੀ ਸਾਹਿਬ ਵੋਟਾਂ ਮੰਗ ਰਹੇ, ਮੋਦੀ ਵਾਸਤੇ ਟਰੰਪ ਵੀ ਵੋਟਾਂ ਮੰਗ ਰਿਹਾ, ਬਲਕਿ ਓਪਨ ਮੰਗ ਰਹੇ, ਸਟੇਟ ਤੋਂ ਮੰਗ ਰਹੇ ਨੇ, ਕੋਈ ਲੁਕੀ ਛਿਪੀ ਗੇਮ ਨੀ, ਪਹਿਲਾਂ ਕਰਦੀ ਅਸੀਂ ਏਜੰਸੀਆਂ ਵੀ ਕਰਦੀਆਂ ਸੀ, ਸੀਏ ਵੀ ਕਰਦੀ ਸੀ, ਸਾਡੀ ਰੋ ਵੀ ਕਰਦੀ
ਸੀ। ਦੇਖੋ ਨਾਲ ਹੀ ਉਸ ਯੂਐਸ ਵਿਚ ਇਹ ਦਖਲ ਦੀ ਗੱਲ ਆਉਂਦੀ ਆ ਕਿ ਇਹ ਵਿਚ ਰਸ਼ੀਆ ਦਾ ਦਖਲ ਲਿਆ ਜੀ ਸਾਡੀ ਚੋਣ ਪ੍ਰਣਾਲੀ ਚ, ਨਾਲੇ ਹੱਸ ਹੱਸ ਕੇ ਇੰਡੀਆ ਵਾਲੇ ਤੋਂ ਵੋਟਾਂ ਮੰਗੀ ਜਾਂਦੇ ਨੇ, ਉਹ ਵੀ ਆ ਕੇ ਦਖਲ ਦੇ ਰਿਹਾ। ਮਤਲਬ ਲੋਕਾਂ ਦੇ ਸਾਹਮਣੇ ਸਭ ਕੁਛ ਚੱਲਦਾ
ਨਹੀਂ। ਦੇਖੋ ਹੌਲੀ ਹੌਲੀ ਤਜਰਬੇ ਲੋਕਾਂ ਨੂੰ ਸਿਖਾਉਂਦੇ ਨੇ, ਇਸ ਵਾਸਤੇ ਸਾਡੇ ਹਿੰਦੁਸਤਾਨ ਦੇ ਲੋਕਾਂ ਨੇ ਤਜਰਬੇ ਚ ਸਿੱਖ ਲਿਆ ਇਹ 10 ਸਾਲਾਂ ਚੋਂ ਕਿ ਵਾਸਤਵ ਚ ਹੋ ਕੀ ਰਿਹਾ। ਹੁਣ ਤੁਸੀਂ ਟੀਵੀ ਉੱਤੇ ਬੜੇ ਅੱਛੇ ਖਾਣੇ ਪਰੋਸੀ ਜੋ ਵਿਖਾਈ ਜਾਓ, ਮੇਰੇ ਢਿੱਡੇ ਚ ਨੀ ਹੋਣਗੇ ਉਹ ਟੀਵੀ ਨਾਲ, ਮੇਰਾ ਢਿੱਡ ਤਾਂ ਨੀ ਭਰਦਾ, ਮੈਂ ਕਰਾਂ ਕੀ? ਸਵਾਦ ਹੁਣ ਢਿੱਡਦਾ ਆ ਕੇ ਖੜਾ ਹੋ ਗਿਆ, ਸਵਾਦ ਤਾਂ ਹੁਣ ਢਿੱਡਦਾ ਖੜਾ ਹੋ ਗਿਆ ਲੋਕਾਂ ਸਾਹਮਣੇ, ਵੀ ਢਿੱਡ ਕਿਉਂ ਭਰਿਆ ਜਾ ਲੋਕਾਂ ਦਾ।
ਅੱਛਾ ਪਿਛਲਾ ਹਫਤਾ ਜਿਹੜਾ ਤੁਸੀਂ ਕਸ਼ਮੀਰ ਵਾਲੀ ਵੀ ਗੱਲ ਚੱਕੀ ਸੀ, ਜੇ ਕਸ਼ਮੀਰ ਵਾਲੇ ਮਾਮਲੇ ਨੂੰ ਵੀ ਦੇਖੀਏ ਤੇ ਅਦਾਲਤਾਂ ਦੇ ਵਿੱਚ ਉੱਥੇ ਵੀ ਸਰਕਾਰ ਨੂੰ ਬੈਕਫੁੱਟ ਤੇ ਰਹਿਣਾ ਪਿਆ, ਕੋਈ ਬਹੁਤੀ ਕੋਈ ਚੰਗਾ ਬਿਆਨ ਤਾਂ ਦੇ ਨਹੀਂ ਸਕਿਆ।
ਮੈਂ ਜ਼ਿਕਰ ਕੀਤਾ ਤੁਹਾਡੇ ਸਾਹਮਣੇ, ਉਹਨਾਂ ਕਿਹਾ ਵੀ ਤੁਸੀਂ, ਉਹਨਾਂ ਇਹ ਨੀ ਕਿਹਾ ਤੁਸੀਂ ਕੀ ਕੀਤਾ, ਉਹਨਾਂ ਕਿਹਾ ਵੀ ਤੁਸੀਂ ਕਮਿਟਮੈਂਟ ਕੀਤੀ ਸੀ ਕਿ ਇੱਥੇ ਚੁਣਾਵ ਹੋਣ,
ਟਾਈਮ ਲਾਈਨ ਦੋ। ਹਾਂ
ਕਰੋਗੇ ਡੈਮੋਕ੍ਰੇਸੀ ਵਿੱਚ ਤੁਸੀਂ ਕਿਸੇ ਦੇ ਵੋਟ ਜਿਹੜੇ ਆਪਣੇ ਡੈਮੋਕ੍ਰੇਟਿਕ ਰਾਈਟਸ ਨੇ ਚੂਜ਼ ਟੂ ਗਵਰਨਮੈਂਟ ਕਰ ਸਕਦੇ ਹੋ, ਬਾਕੀ ਧਾਰਾਵਾਂ 170 ਦੇ 370 ਛੱਡ ਦੋ ਉਹਨਾਂ ਨੂੰ, ਉਹ ਕਹਿੰਦੇ ਕਦੋਂ ਪੂਰੀ ਕਰੋ ਉਹ ਦੱਸੋ ਮੈਨੂੰ, ਬਾਕੀ ਬਾਤ ਕਰਾਂਗੇ ਆਪਾਂ। ਤੁਸੀਂ ਪੂਰੇ ਮਤਲਬ ਕਿ ਇਸ ਗੱਲ ਉੱਤੇ ਪੂਰੇ ਸਟੇਟ ਨੂੰ, ਪੂਰੇ ਵੱਡੀ ਆਬਾਦੀ ਨੂੰ ਉਹਦੇ ਵੋਟ ਦੇ ਹੱਕ ਤੋਂ ਵਾਂਝਾ ਕਰਕੇ ਕਿੰਨਾ ਚਿਰ ਰੱਖਣਾ ਚਾਹੋਗੇ ਦੱਸੋ ਤੁਸੀਂ, ਤੁਹਾਨੂੰ ਇਹ ਵੋਟਾਂ ਪਾਓਗੇ ਕਦੋਂ? ਉਹਦਾ ਜਵਾਬ ਨਹੀਂ ਉਹਨਾਂ ਕੋਲ। ਸਿੱਧੀ ਨੂੰ ਪੁੱਛਿਆ ਤੁਸੀਂ ਆਹ ਜਿਹੜਾ ਮਾਰਵਰ ਆਇਆ ਜਿਹੜਾ ਇਹਦਾ ਕੇਸ ਅਡਾਨੀ ਦਾ, ਤੁਸੀਂ ਇਹਨੂੰ ਕਦੋਂ ਤੱਕ ਸਾਨੂੰ ਕਲੀਅਰ ਕਰਕੇ ਦਿਓਗੇ? ਉਹਨੇ ਕਿਹਾ ਜੀ ਸਾਡੇ ਕੋਲ ਸਟਾਫ ਘੱਟ ਹੈ, ਸਤੰਬਰ ਤੱਕ ਹੋ ਜਾਏਗਾ, ਫਲਾਣੇ ਤੱਕ ਹੋ ਜਾਏਗਾ, ਟਾਈਮ ਬਾਉਂਡ ਕਰ ਰੱਖੇ ਨੇ। ਉਸ ਤੋਂ ਬਾਅਦ ਇੱਕ ਨਵਾਂ ਸਰੂਫਾ ਹੋਰ ਆ ਗਿਆ ਤੇ ਸੈਸ਼ਨ ਸੱਦਿਆ ਇੱਕਦਮ, ਉਧਰੋਂ ਸਮਿਟ ਚੱਲ ਰਿਹਾ ਉਹਨਾਂ ਦੀ ਆਪਰੇਸ਼ਨ ਪਾਰਟੀ ਇਕੱਠੀਆਂ ਹੋ ਰਹੀਆਂ, ਸਮਿਟ ਚੱਲ ਰਿਹਾ ਬੰਬੇ ਚ, ਔਰ ਉਹਦੇ ਨਾਲ ਉਹ ਦੂਜੇ ਪਾਸੇ ਉਸੇ ਟਾਈਮ ਇੱਕ ਨਵੀਂ ਨਿਊਜ਼ ਆਉਂਦੀ ਹੈ ਕਿ ਪਾਰਲੀਮੈਂਟ ਦਾ ਸੈਸ਼ਨ ਹੋ ਰਿਹਾ ਐਸ ਟੂ ਐਸ ਡੇਟ ਤੱਕ, ਉਹਦਾ ਏਜੰਡਾ ਕੀ ਹੈ ਕੁਛ ਵੀ ਨਹੀਂ, ਆਪਰੇਸ਼ਨ ਪਾਰਟੀ ਨਾਲ ਕੋਈ ਕੰਸਲਟੇਸ਼ਨ ਨਹੀਂ, ਪਰ ਸਪੀਕਰ ਉਸ ਕੋਲ ਕੰਸਲਟ ਕਰਦਾ ਕਾਰਕਰ ਤੋਂ ਪਹਿਲਾਂ ਵੀ ਆਹ ਏਜੰਡਾ ਹੋ ਗਿਆ ਇਸ ਇਸ਼ੂ ਦੇ ਉੱਤੇ ਆਪਣਾ ਇਹ ਆਪਣਾ ਹੁਣ ਜਾ ਰਿਹਾ ਪਾਰਲੀਮੈਂਟ ਸੈਸ਼ਨ। ਇੱਕ ਰੂਮਰ ਉੱਠਦਾ ਹੈ ਕਿ ਹੋ ਸਕਦਾ, ਔਰ ਲੋਕ ਆਪਣੇ ਅੰਦਾਜ਼ੇ ਲਗਾਉਣੇ ਸ਼ੁਰੂ ਕਰ ਦਿੰਦੇ ਨੇ, ਜਿਹੜੇ ਤੁਹਾਡੇ ਜਿਹੜੇ ਮੀਡੀਆ ਦੇ ਲੋਕ ਨੇ ਜਾਂ ਪੋਲੀਟੀਸ਼ੀਅਨ ਨੇ ਵੀ ਕੀ ਕਰਨਾ ਕੀ ਚਾਹੁੰਦੇ ਨੇ। ਉਹਨੇ ਕੋਈ ਕਹਿ ਰਿਹਾ ਕਿ ਇਹਨੇ ਲਿਆ ਕੇ ਇਹ ਨੌਜਵਾਨਾਂ ਨੂੰ ਜਿਵੇਂ ਹੁਣ 200 ਪਹਿਲੋਂ ਵਧਾ ਤੀ ਆਪਣੀ 350 ਤੋਂ 1100 ਕਰਤੀ ਗੈਸ, ਹੁਣ 200 ਸਸਤੀ ਕਰਤੀ, ਠੀਕ ਹੈ। ਉਹ ਬੜਾ ਇੱਕ ਮਜ਼ਾਕ ਸੀ ਕਿ ਕਿਸੇ ਅਭੀ ਇਹਨਾਂ ਨੇ ਯੂਟਿਊਬ ਚ ਪੜ੍ਹ ਰਿਹਾ ਦੇਖ ਰਿਹਾ ਸੀ ਮਜ਼ਾਕ, ਬੜਾ ਸ਼ਬਦ ਆਇਆ ਕਿ ਕਿਸੇ ਲੜਕੀ ਦਾ ਵਿਆਹ ਸੀ, ਉਹਨੇ ਬੜਾ ਦੇਸ਼ ਦੂਜ ਇਕੱਠਾ ਕੀਤਾ, ਸਮਾਨ ਚ ਆਪਣਾ ਬਣਾਇਆ ਸਾਰਾ, ਸੋਨਾ ਚਾਂਦੀ ਇਕੱਠੇ ਕੀਤੀ, ਡਾਕੂ ਨੂੰ ਪਤਾ ਲੱਗ ਗਿਆ ਸ਼ਾਦੀ ਤੋਂ ਇੱਕ ਦਿਨ ਪਹਿਲਾਂ ਉਹਨੇ ਡਕੈਤੀ ਪਾਤੀ ਉੱਥੇ, ਸਾਰਾ ਸਮਾਨ ਲੁੱਟ ਲਿਆ। ਉਹ ਘਰ ਵਾਲੇ ਅੰਦਰ ਬੰਦ ਕੀਤੇ ਹੋਏ ਸੀ, ਜਦੋਂ ਤੁਰ ਲੱਗੇ ਡਾਕੂ ਸਰਦਾਰ ਨੇ ਪੁੱਛਿਆ ਵੀ ਉਹ ਘਰ ਵਾਲੇ ਕਿੱਥੇ ਬੁਲਾਏ ਤੇ, ਕੁੜੀ ਕਿਹੜੀ ਹੈ? ਕੁੜੀ ਵੀ ਹੱਥ ਜੋੜ ਕੇ ਕੰਮ ਦੀ ਅੱਗੇ ਖੜੀ ਹੋਈ, ਬੋਲੇ ਜੀ ਮੈਂ ਆ। ਕਹਿੰਦਾ ਲੈ ਪੁੱਤਰ 100 ਰੁਪਇਆ ਮੇਰੇ ਵੱਲੋਂ ਸਗਣਾ ਹੈ, ਜਿਉਂਦੀ ਰਹੇ ਲੰਬੀ ਉਮਰ ਭੋਗ, ਤੇਰਾ ਸੁਹਾਗ ਸਦਾ ਸੁਹਾਗਤ, ਸੋਨਾ ਸੁਹਾਗਤ ਹੈ। ਮਾਲ ਲੈ ਕੇ ਚਲੇ ਗਏ, ਅਗਲੇ ਨੂੰ ਪੁਲਿਸ ਆ ਗਈ, ਪੁੱਛਿਆ ਬੋਲਿਆ ਜੀ ਦੇਖੋ ਸਾਰਾ ਕੁਝ ਹੋਇਆ ਹੈ ਪਰ ਪਰਚਾ ਨੀ ਗੁਆਉਂਦੇ, ਬੰਦਿਆਂ ਦੇ ਕਰੈਕਟਰ ਬਹੁਤ ਠੀਕ ਸੀ, ਸਗਨ ਤਾਂ ਪਾ ਕੇ ਗਏ ਨਾ, 1100 ਵਾਲੇ ਨੂੰ 200 ਸਗਨ ਪਾ ਰਹੇ ਨੇ, 1100 ਲੈ ਕੇ 200 ਸਗਨ ਪਾ ਰਹੇ ਨੇ, ਇਵੇਂ ਤੇਲ ਦਾ ਕਰਨਗੇ? ਕਿਉਂਕਿ ਹੁਣ ਨੇੜੇ ਆ ਗਿਆ, ਨੇੜੇ ਆ ਕੇ ਕੁਝ ਚੀਜ਼ਾਂ ਕਰਨਗੇ। ਦੂਸਰਾ ਅਗਰ ਇੱਕ ਹੋਰ ਮੈਂ ਇਹਦੇ ਜੋੜਨਾ ਚਾਹੁੰਦਾ, ਅਗਰ ਪ੍ਰੀ ਪੋਲ ਇਲੈਕਸ਼ਨ ਹੋ ਰਹੇ ਨੇ ਪਾਰਲੀਮੈਂਟ ਦੇ ਨਾਲ ਕਰਾਉਣਗੇ, ਕਿਉਂਕਿ ਪਤਾ 5 ਸਟੇਟਾਂ ਚ ਹਾਰਨ ਜਾ ਰਹੇ ਨੇ, ਸਰਵੇ ਆ ਚੁੱਕੇ, ਅਗਰ 5 ਸਟੇਟਾਂ ਹਾਰ ਕੇ ਪਾਰਲੀਮੈਂਟ ਵੱਲ ਜਾਂਦੇ ਨੇ ਇਹਦੀ ਹਾਲਤ ਹੋਰ ਬੁਰੀ ਹੋ ਜਾਏਗੀ। ਮੈਂ ਐਗਜ਼ਾਮਪਲ ਦਿੰਦਾ ਹੁੰਦਾ ਕਿਉਂਕਿ ਮੈਂ ਜਦੋਂ ਗਾਹ ਨਾਲ ਕਣਕ ਕੱਢੀ ਸੀ, ਬਲਦ ਗਾਹ ਪਾਈਦੇ ਸੀ, ਫਲੇ ਚੱਲਦੇ ਸਨ, ਤੇ ਉਦੋਂ ਤਰੰਗੀ ਜਿਹੜਾ ਆਪਣਾ ਉਡਾਇਆ ਕਰਦੇ ਨੂੰ, ਕਣਕ ਨੂੰ ਸਾਫ਼ ਕਰਿਆ ਕਰਦੇ, ਤੇ ਉਹ ਤੂੜੀ ਦੀ ਧੜ ਬਣ ਜਾਂਦੀ ਸੀ ਉਡਾਉਂਦੇ ਹੁੰਦੇ ਤਾਂ, ਔਰ ਉਹ ਤੂੜੀ ਦੀ ਧੜ ਦਾ ਕਰੈਕਟਰ ਹੁੰਦਾ ਕਿ ਜਿੰਨਾ ਚਿਰ ਉਹ ਕਿੰਨੀ ਵੀ ਹਵਾ ਚੱਲੇ ਤੇਜ਼ ਹਨੇਰੀ ਆ ਜਾਏ ਉਹ ਕਈ ਵਾਰੀ ਹਿੱਲੇ ਨਾਲ ਜੰਮੀ ਰਹਿੰਦੀ ਹੈ, ਜਦੋਂ ਇਹ ਜਿਹੜੀ ਹਿੱਲ ਗਈ ਉਹ ਇੱਕ ਪਾਸੇ ਨੂੰ ਥੋੜਾ ਜਿਹਾ ਉਡਾ ਦਿਓ, ਫਿਰ ਉੱਥੇ ਕੁੰਡੀਆਂ ਬਜਦੀਆਂ, ਤੂੜੀ ਬਜਦੀ, ਸਾਰੀ ਉੱਡ ਜਾਂਦੀ ਹੈ। ਇਹੀ ਬਣਨ ਜਾ ਰਿਹਾ ਸੀ, ਇਹੀ ਭਲੂ ਕਦੀ ਕਾਂਗਰਸ ਨਾਲ ਬਣਿਆ ਸੀ, ਇਹ ਇਹਦੇ ਨਾਲ ਬਣਨ ਜਾ ਰਿਹਾ ਹੈ। ਅਗਰ ਪੰਜ ਸਟੇਟਾਂ ਜੋ ਹਾਰਦੇ ਨੇ ਧੜ ਦੀ ਤੂੜੀ ਤਰ੍ਹਾਂ ਉੱਡ ਜਾਣਗੇ, ਕੁੰਡੀਆਂ ਬਚਣਗੀਆਂ, ਬੀਜੇਪੀ ਚ ਬਚਣਾ ਕੋਈ ਨੀ। ਇਸ ਵਾਸਤੇ ਇਸ ਡਰ ਤੋਂ ਪਹਿਲੇ ਪ੍ਰੀ ਪੋਨ ਕਰਾਉਣਗੇ ਇਲੈਕਸ਼ਨ। ਪ੍ਰੀ ਪੋਨ ਇਲੈਕਸ਼ਨ ਤੋਂ ਪਹਿਲਾਂ ਜਿਹੜੇ ਫਾਈਨੈਂਸ਼ੀਅਲ ਬਿੱਲ ਹੁੰਦੇ ਨੇ, ਜਿਹੜਾ ਪੈਸਾ ਪ੍ਰੋਵਾਈਡ ਕਰਨਾ ਇਲੈਕਸ਼ਨ ਕਮਿਸ਼ਨ ਨੂੰ, ਉਹ ਇਹਨਾਂ ਨੂੰ ਪਾਰਲੀਮੈਂਟ ਤੋਂ ਪਾਸ ਕਰਾਉਣਾ ਪੈਣਾ। ਕੋਈ ਲਗਭਗ 10,000 ਕਰੋੜ ਰੁਪਏ ਦਾ ਉਹ ਬਜਟ ਹੈ। ਇਹ ਇਸ ਵਾਸਤੇ ਵੀ ਸੈਸ਼ਨ ਬੁਲਾਇਆ ਜਾ ਰਿਹਾ, ਕਿਉਂਕਿ ਇਹ ਨਹੀਂ ਰਿਸਕ ਲੈਣਾ ਚਾਹੁੰਦੇ ਕਿ ਪੰਜ ਸਟੇਟਾਂ ਵਿੱਚ ਹਾਰਨ ਤੋਂ ਬਾਅਦ ਫਿਰ ਭਗਦੜ ਬਚੇਗੀ ਔਰ ਫਿਰ ਇਹਨਾਂ ਦੇ ਪੈਰ ਨਹੀਂ ਲੱਗਣੇ। ਇਸ ਵਾਸਤੇ ਉਹਦੇ ਨਾਲ ਹੋ ਜਾਣ, ਕਿੰਨਾ ਇਹ ਬਚਾ ਸਕਦੇ ਇਰੋਜ਼ਨ ਨੂੰ ਆਪਣੇ ਨੂੰ, ਇਹ ਉਹਦੇ ਵਾਸਤੇ ਪ੍ਰਯਾਸ ਹੋ ਰਿਹਾ ਜਿੱਥੇ ਮੈਂ ਸਮਝਦਾ। ਔਰ ਇਹ ਤਾਂ ਮੈਂ ਤੁਹਾਨੂੰ ਦੱਸ ਹੀ ਦਿੱਤਾ ਸੀ ਪਹਿਲਾਂ ਹੀ ਕਿ ਵੀ ਇਹ ਹੋਣ ਜਾ ਰਿਹਾ, ਆਉਣ ਵਾਲੇ ਸਮੇਂ ਚ ਅਲਾਇੰਸ ਵੀ ਹੋਣਗੇ। ਸਾਡੀਆਂ ਸਥਿਤੀਆਂ ਹੈ ਕਿ ਅੱਜ ਵੱਡਾ ਚੈਲੇਂਜ ਹਿੰਦੁਸਤਾਨ ਦੇ ਲੋਕਾਂ ਸਾਹਮਣੇ ਹੈ ਕਿ ਇਹ ਡੈਮੋਕ੍ਰੇਸੀ ਬਚੇਗੀ ਕਿ ਨਹੀਂ ਬਚੇਗੀ। ਅਗਰ 24 ਬੀਜੇਪੀ ਰਿਪੀਟ ਕਰਦੀ ਹੈ, ਇਹ ਖਤਰਾ ਹੈ ਕਿ ਸਾਡੀਆਂ ਸਾਰੀਆਂ ਸੰਸਥਾਵਾਂ ਨੂੰ ਖਤਮ ਕਰਕੇ ਤੇ ਡਿਕਟੇਟਰਸ਼ਿਪ ਓਪਨਲੀ ਲਾਗੂ ਕਰ ਦਿੱਤੀ ਜਾਏਗੀ।
ਪਲ ਜੀ, ਹੁਣ ਜਿਵੇਂ ਆਹ ਦੋ ਪੁਆਇੰਟ ਮੈਂ ਤੁਹਾਡੇ ਨਾਲ ਡਿਸਕਸ ਕਰ ਰਿਹਾ ਜੀ, ਬਸ ਦੋਨਾਂ ਦਾ ਮੈਂ ਜ਼ਿਕਰ ਕਰਦਾ ਤੇ 5-5 ਮਿੰਟ ਚ ਆਪਾਂ ਖਤਮ ਕਰਾਂਗੇ ਇਹਨਾਂ ਨੂੰ। ਇੱਕ ਤਾਂ ਕੱਲ ਪੀਟੀਆਈ ਦੇ ਨਾਲ ਪ੍ਰੈਸ ਟਰੱਸਟ ਆਫ ਇੰਡੀਆ ਦੇ ਐਡੀਟਰ ਵਿਜੇ ਜੋਸ਼ੀ ਦੇ ਨਾਲ ਇੰਟਰਵਿਊ ਹੋਈ ਆ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ, ਜਿਹੜੀ ਕਿਤੇ ਹੁੰਦੀ ਨਹੀਂ। ਖੈਰ ਇਹ ਵੀ ਬੜੀ ਮੈਨੇਜ ਲੱਗ ਰਹੀ ਹੈ ਸਾਰਾ, ਇਹਦੇ ਪ੍ਰਭਾਵ ਕੁਐਸਚਨ ਜਦੋਂ ਪੜ੍ਹੀ ਦੇ ਆ ਤੇ ਮਜ਼ਾ ਜਿਹਾ ਨੀ ਆਉਂਦਾ ਵੀ ਸੱਚੀ ਕਿਸੇ ਲੀਡਰ ਨੇ ਪੁੱਛਿਆ ਕਿ ਕਿਵੇਂ ਆ। ਤੇ ਖੈਰ ਉਹਦੇ ਵਿੱਚ ਇਹਨਾਂ ਦੇ ਸਾਰੇ ਅਖਬਾਰਾਂ ਨੇ ਹੈਡਲਾਈਨ ਇਹ ਕੱਢੀ ਆ ਕਿ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਕਹਿ ਰਿਹਾ ਕਿ ਭਾਰਤ ਵਿੱਚ ਭ੍ਰਿਸ਼ਟਾਚਾਰ ਔਰ ਫਿਰਕਾ ਪ੍ਰਸਤੀ ਦੋਨਾਂ ਦੀ ਕੋਈ ਥਾਂ ਨੀ। ਇਹ ਫਿਰਕਾ ਪ੍ਰਸਤੀ ਵਾਲੀ ਤਾਂ ਬੜੀ ਕੌਂਟਰਾਡਿਕਟਰੀ ਜੀ ਸਟੇਟਮੈਂਟ ਹੈ, ਤੇ ਇਹ ਇਹਨਾਂ ਨੇ ਕਹਿਣੀ ਤਾਂ ਪੈਗੀ ਪਰ ਕਹਿਣੀ ਕਿਉਂ, ਕੋਈ ਕੁਛ ਹੋਰ ਗੱਲ ਕਰਦੇ? ਮਤਲਬ ਇਹਦੇ ਵਿੱਚ ਤੁਸੀਂ ਵੱਧ ਤੋਂ ਵੱਧ ਜੇ ਅਰਥ ਕੱਢਣੇ ਵੀ ਹੋਣ, ਜੇ ਅਸੀਂ ਇਹ ਵੀ ਕਹਿੰਦੇ ਵੀ ਸਟੇਜ ਮੈਨੇਜਡ ਇੰਟਰਵਿਊ ਹੈ, ਉਹਦੇ ਬਾਵਜੂਦ ਵੀ ਜ਼ਿਕਰ ਕਰਨਾ ਪਿਆ, ਉਹਦੇ ਬਾਵਜੂਦ ਜ਼ਿਕਰ ਕਰਨਾ ਪਿਆ, ਤਾਂ ਕਾਰਨ ਕੀ ਹੋ ਸਕਦਾ ਹੈ ਜਾਂ ਇਹ ਹੈਡਲਾਈਨ ਹੀ ਕਿਉਂ ਨਿਕਲ ਕੇ ਆਈ ਹੈ?
ਮੈਂ ਦੋ ਚੀਜ਼ਾਂ ਬਿਲਕੁਲ ਤੁਸੀਂ ਕਲੀਅਰ ਪੁੱਛੀਆਂ ਨੇ। ਇੱਕ ਰੀ ਇਹ ਜੀ ਇੰਟਰਵਿਊ ਪਹਿਲੇ ਇੱਕ ਫਿਲਮੀ ਆਰਟਿਸਟ ਸੀ, ਉਹਨੇ ਲੇਸ਼ ਲੰਮੀ, ਉਹਦਾ ਨਾਮ ਮੈਨੂੰ ਭੁੱਲ ਗਿਆ, ਇਸੇ ਦੌਰ ਜਿਹੜਾ ਆਪਣਾ ਕਮਲ ਜਿਹੜੀ ਹਾਰਮੋਨੀਅਮ ਤੋਂ ਹੱਥ ਮਾਰੀ ਗਈ, ਵਾਰ ਵਾਰ ਹਿੰਦੂ ਮੁਸਲਮਾਨ ਕੀਤਾ ਗਿਆ, ਇਹ ਇਹਨਾਂ ਨੂੰ ਪਤਾ ਔਰ ਇਹ ਜਨਤਾ ਨੂੰ ਪਤਾ ਹੈ। ਉਹਦੇ ਤੇ ਪਰਦਾ ਪੋਸ਼ੀ ਕਰਨ ਵਾਸਤੇ ਪੀਟੀਆਈ ਦੇ ਜਿਹੜਾ ਤੁਸੀਂ ਦੱਸ ਰਹੇ ਵਿਜੇ ਜੋਸ਼ੀ ਵਰਗੇ ਨੂੰ ਇੰਟਰਵਿਊ ਕਰ ਰਹੇ ਨੇ, ਉਹ ਸਟੇਟ ਸਪੌਂਸਰ ਹੈ ਕਿ ਦੇਖੋ ਅਸੀਂ ਬੜੇ ਸੈਕੂਲਰ ਆ, ਸਾਡੇ ਵਰਗਾ ਬਲਕਿ ਧਰਮ ਨਿਰਪੱਖਾ ਵੀ ਨਹੀਂ, ਔਰ ਕਰਪਸ਼ਨ ਅਸੀਂ ਟੋਲਰੇਟ ਕਰ ਨਹੀਂ ਸਕਦੇ ਕਿ ਜਿਹੜੇ ਭੋਪਾਲ ਚ ਬੋਲਦੇ ਨੇ ਕਿ 70,000 ਕਰੋੜ ਦਾ ਅਜੀਤ ਪਵਾਰ ਨੇ ਘੁਟਾਲਾ ਕੀਤਾ ਹੈ।
ਹਾਂਜੀ,
ਨਹੀਂ ਬੋਲਦੇ ਭੋਪਾਲ ਚ, ਮੱਧ ਪ੍ਰਦੇਸ਼
ਬੋਲਦੇ, ਹਾਂਜੀ,
ਔਰ ਉੱਥੋਂ 500,000 ਕਿਲੋਮੀਟਰ ਦੂਰ ਜਾ ਕੇ ਦੋ ਦਿਨਾਂ ਬਾਅਦ ਉਹਨੂੰ ਡਿਪਟੀ ਸੀਐਮ ਬਣਾ ਦਿੱਤੇ ਨੇ ਔਰ ਫਾਈਨਾਂਸ ਦਾ ਕਰਦੇ, ਇਹ ਕਿੰਨੇ ਕੁ ਇਮਾਨਦਾਰ ਨੇ, ਲੋਕਾਂ ਸਾਹਮਣੇ ਐਕਸਪੋਜ਼ ਹੋ ਚੁੱਕਿਆ। ਉਹਦੇ ਪਾਸੇ ਜਿਹੜੇ ਹੁਣ ਦੰਗੇ ਹੋਏ ਨੂੰਹ ਵਿੱਚ ਲਾਸਟ, ਜਿਹਨੂੰ ਰਿਐਕਸ਼ਨ ਮਿਲਿਆ ਪੂਰੇ ਹਰਿਆਣੇ ਚ, ਪੂਰੇ ਦੇਸ਼ ਚ ਉੱਥੇ ਵੀ ਦੰਗੇ ਹੋ ਗਏ। ਇਹਨਾਂ ਨੇ ਬਜਰੰਗ ਬਲੀ ਨੂੰ ਭੁਗਤਾਉਣ ਅਪਣਾਉਣ ਦੀ ਕੋਸ਼ਿਸ਼ ਕੀਤੀ ਕਰਨਾਟਕ ਚ, ਉੱਥੇ ਵੀ ਫੇਲ ਹੋ ਗਏ।
ਤੇ
ਫਿਰ ਫੇਸ ਉੱਤੇ ਤਾਂ ਫੇਸ ਤੋਂ ਬਦਲਣਾ ਪੈ ਗਿਆ ਨਾ, ਰਿਪੋਰਟ ਚ ਹੀ ਦਿਨ ਤਾਂ ਉਹਦੇ ਪਿੱਛੇ ਇਸ। ਔਰ ਤੁਸੀਂ ਮੈਨੂੰ ਤਾਂ ਵਧਾਈ ਦੇਣੀ ਚਾਹੀਦੀ ਹੈ ਕਿ ਮੈਂ ਕਿਹਾ 10 ਸਾਲ ਚ ਜਦ ਅਕਸ਼ੈ ਕੁਮਾਰ ਦੀ ਇੱਕ ਇੰਟਰਵਿਊ ਹੋਈ ਜਾਂ ਫਿਰ ਵਿਜੇ ਜੋਸ਼ੀ ਦੀ ਹੋਈ ਹੈ, ਇਹ ਹੋਈ ਕਿਉਂ ਹੈ? ਅੱਜ ਤੱਕ ਉਹ ਪ੍ਰੈਸ ਸਾਹਮਣੇ ਕਦੀ ਆਏ ਨੀ, ਉਹ ਤਾਂ ਕਦੀ ਵੀ ਸੰਵਾਦ ਪ੍ਰੈਸ ਨਾਲ ਕਦੀ ਵੀ ਨੀ ਕੀਤਾ, ਉਹ ਤਾਂ ਪਾਰਲੀਮੈਂਟ ਚ ਵੀ ਨੀ ਆਉਂਦੇ। ਹੀ ਦਾ ਫਸਟ ਪ੍ਰਾਈਮ ਮਿਨਿਸਟਰ ਬਲਕਿ ਉਹ ਨੈਵਰ ਬੀਨ ਬਿਫੋਰ ਇਨ ਫਰੰਟ ਆਫ ਦਿਸ ਪ੍ਰੈਸ ਪਾਰਲੀਮੈਂਟ, ਜਦਕਿ ਪ੍ਰੈਸ ਵੀ ਇਹਨਾਂ ਦੀ ਸਾਰੀ ਸਭ ਕੁਝ ਇਹਨਾਂ ਕੋਲ ਹੈ, ਉਸਦੇ ਬਾਵਜੂਦ ਵੀ ਕਿਤੇ ਕੋਈ ਸਿਰ ਫਰਾ ਕੋਈ ਬੈਠਾ ਹੋਇਆ, ਜਿਵੇਂ ਟਰੰਪ ਦੇ ਨਾਲ ਅੜ ਗਿਆ ਸੀ ਉਹ ਤੁਹਾਡਾ ਉੱਥੋਂ ਦਾ ਪੇਚਾ ਇੱਕ ਪੱਤਰਕਾਰ ਦਾ, ਬੋਲੇ ਤੂੰ ਬਾਹਰ ਨਿਕਲਦਾ ਬਿਲਕੁਲ ਨਿਕਲਦਾ, ਪੁੱਛਣਾ ਸਵਾਲ ਮੇਰਾ ਰਾਈਟ ਹੈ, ਕੋਈ ਇਹੋ ਜਿਹੇ ਅੱਖਣ ਫਸਿਆ ਚਾਹੇ ਉਹਦੇ ਐਡੀਟਰ ਨੂੰ ਬਾਅਦ ਚ ਕੱਢ ਹੀ ਦਿੰਦੇ ਹੋ, ਰਵੀਸ਼ ਕੁਮਾਰ ਨੂੰ ਕੱਢਿਆ, ਪਰ ਸਵਾਲ ਤਾਂ ਉੱਠ ਹੀ ਜਾਣਗੇ, ਤੁਹਾਡਾ ਲਾਈਵ ਚੱਲਦਾ ਲੋਕ ਤਾਂ ਵੇਖ ਹੀ ਲੈਣਗੇ, ਇਸ ਵਾਰ ਤੋਂ ਰਿਸਕ ਲਿਆ ਨੀ ਕਰੀ ਜਾਂਦੇ। ਠੀਕ ਹੈ, ਮਾਲਕ ਖਰੀਦੇ ਹੋਣਗੇ ਪੱਤਰਕਾਰ, ਜੇ ਕੋਈ ਬੇਵਕੂ ਪੱਤਰਕਾਰ ਜਿਹੜਾ ਜਿੰਨੇ ਜਿਆਦਾ ਜ਼ਮੀਰ ਬਚੀ ਹੋਵੇ ਔਰ ਉਹ ਉੱਥੇ ਲਾਈਵ ਚੱਲਦੇ ਚੱਲਦੇ ਸਵਾਲ ਪੁੱਟ ਕਰਦੇ ਉਹਨੂੰ ਕਿੱਧਰ ਲੈ ਕਿੱਧਰ ਜਾਣਗੇ ਇਸ ਵਾਸਤੇ ਲਾਈਵ ਤੋਂ ਡਰਦਾ ਰਿਹਾ
ਡਰਦਾ ਰਿਹਾ ਇਹਦਾ ਕੀ ਪ੍ਰਭਾਵ ਬਣਦਾ ਜੀ ਮੈਂ ਇੱਕ ਚੀਜ਼ ਮੇਰੇ ਵੀ ਨੋਟਿਸ 'ਚ ਆ ਰਹੀ ਹੈ ਕਿ ਜੇਕਰ ਤੁਸੀਂ ਕੱਲ ਦੀ ਇੰਡੀਆ ਵਾਲਿਆਂ ਦੀ ਮੀਟਿੰਗ ਦੇਖੀਏ ਆਉਣ ਵਾਲੇ ਸਮੇਂ ਦੇ ਹਿਸਾਬ ਨਾਲ ਵੀ ਦੇਖੀਏ ਵੀ ਜਿਹੜਾ ਵੀ ਸਰਕਾਰੀ ਤੌਰ ਤੇ ਜੇ ਕੱਲ ਨੂੰ ਕੋਈ ਪਰਿਵਰਤਨ ਹੁੰਦਾ ਹੈ ਚਾਹੇ ਇੰਡੀਆ ਅਲਾਇੰਸ ਵਾਲਿਆਂ ਦੀ ਸਰਕਾਰ ਬਣਦੀ ਹੈ ਤੁਹਾਨੂੰ ਲੱਗਦਾ ਕਿ ਮੀਡੀਆ ਦੀ ਆਜ਼ਾਦੀ ਇੱਕ ਪ੍ਰਮੁੱਖ ਸਵਾਲ ਹੋਏਗਾ ਕਿਉਂਕਿ ਕੱਲ ਵੀ ਉਹਨਾਂ ਨੇ ਪ੍ਰੈਸ ਕਾਨਫਰੰਸ ਜਦੋਂ ਕੀਤੀ ਹੈ ਉਹਦੇ ਵਿੱਚ ਮੀਡੀਆ ਦੀ ਆਜ਼ਾਦੀ ਦਾ ਜ਼ਿਕਰ ਕੀਤਾ ਕਿ ਲੋਕਤੰਤਰ ਨੂੰ ਜੇ ਦੁਬਾਰਾ ਪੈਰਾਂ ਸਿਰ ਲਿਆਉਣਾ ਤੇ ਤੁਹਾਨੂੰ ਇੱਕ ਸਟਰੋਂਗ ਤੇ ਇੰਡੀਪੈਂਡੈਂਟ ਮੀਡੀਆ ਦੀ ਲੋੜ ਹੈ ਇਹ ਪੂਰੇ ਦੇਸ਼ ਚ ਜ਼ਿਕਰ ਹੋ ਰਿਹਾ ਤੇ ਵਿਰੋਧੀ ਧਿਰਾਂ ਵੀ ਇਹਨੂੰ ਮੁੱਖ ਮੁੱਦਾ ਬਣਾ ਰਹੀਆਂ ਨੇ ਤੇ ਇਹਦਾ ਮਤਲਬ ਇਹ ਕਾਫੀ ਕ੍ਰਾਈਸਿਸ ਵਾਲਾ ਦੌਰ ਹੈ ਨਾ ਉਸ ਹਿਸਾਬ ਨਾਲ ਕਿ ਸਿੰਸੇਰਿਟੀ ਲੱਗਦੀ ਹੈ ਤੁਹਾਨੂੰ ਉਹਨਾਂ ਵਿੱਚ
ਮੈਂ ਇਹਨੂੰ 100% ਸਿੰਸੀਅਰ ਮੰਨਾਂਗਾ ਉਹਦਾ ਕਾਰਨ ਮੈਂ ਪਹਿਲਾਂ ਬੋਲ ਚੁੱਕਿਆ ਕਿ ਵਿਦ ਇਨ ਕਾਰਪੋਰੇਟ ਦੀ ਜਿਹੜੀ ਕੰਟਰਾਡਿਕਸ਼ਨਸ ਹੈ ਅੱਜ ਇਸ ਇਲੈਕਸ਼ਨ ਇੰਡੀਆ ਬਣਨ ਤੋਂ ਬਾਅਦ ਕਾਰਪੋਰੇਟ ਤੋਂ ਖਤਮ ਨਹੀਂ ਹੋਣ ਜਾ ਰਿਹਾ ਨਾ ਆਪਾਂ ਕਦੇ ਸੋਚ ਲਈਏ ਕਿ ਇਨਕਲਾਬ ਹੋ ਜਾ ਰਿਹਾ ਪਰ ਇੱਕ ਰਿਲੀਫ ਮਿਲੇਗੀ ਜਿਵੇਂ ਕਵੀ ਦੇਵਗੌੜਾ ਟਾਈਮ ਮਿਲੀ ਆਮ ਕੌਮ ਲੋਕਾਂ ਨੂੰ ਪੰਪ ਚਾਹੇ ਕਿਸਾਨ ਨੂੰ ਮਿਲੀ ਹੋਵੇ ਜਾਂ ਆਮ ਮਨਰੇਗਾ ਬਣ ਕੇ ਆਇਆ ਕੁਛ ਕਾਨੂੰਨ ਬਣੇ ਉਹ ਕਾਰਪੋਰੇਟ ਦੀ ਵੀ ਜ਼ਰੂਰਤ ਹੈ ਤੇ ਲੋਕਾਂ ਦੀ ਜ਼ਰੂਰਤ ਹੈ ਤਾਂ ਲੋਕਾਂ ਦੀ ਦਬਾਅ ਥੱਲੇ ਉਹ ਦੇਣਾ ਪਏਗਾ ਔਰ ਉਹਦੀ ਪਹਿਲੀ ਸ਼ਰਤ ਹੋਵੇਗੀ ਕਿ ਡੈਮੋਕਰੇਟਿਕ ਅਗਰ ਇਹ ਸੈਟਅਪ ਰਹੇਗਾ ਤੇ ਦੁਬਾਰਾ ਕੋਈ ਵੀ ਅਡਾਨੀ ਅੰਬਾਨੀ ਦੀ ਤਰ੍ਹਾਂ ਕਿਸੇ ਇੱਕ ਦਾ ਜਿਹੜਾ ਪੈਰੋਕਾਰ ਦੀ ਹੋਏਗਾ ਮੈਂ ਤੁਹਾਨੂੰ ਕਿਹਾ ਕਿ ਉਹਦੇ ਪਿੱਛੇ ਸਾਰਾ ਕਾਰਨ ਇਕੋਨਮੀ ਹੈ ਇਕਨੋਮਿਕ ਕਾਰਨ ਹੈ ਹਿੰਦੁਸਤਾਨ ਦੇ ਕਾਰਪੋਰੇਟ ਨੂੰ ਇਹ ਪਤਾ ਹੈ ਕਿ ਕਾਰਪੋਰੇਟ ਨੂੰ ਅਜੇ ਕੋਈ ਚੈਲੰਜ ਨਹੀਂ ਹੈ ਉਸ ਤਰੀਕੇ ਦਾ ਕਿ ਮੂਲ ਪਰਿਵਰਤਨ ਹੋ ਜਾਣਗੇ ਠੀਕ ਹੈ ਪਰ ਲੋਕਾਂ ਨੂੰ ਰਿਲੀਫ ਨਹੀਂ ਦਿਓਗੇ ਤੇ ਮੂਲ ਪਰਿਵਰਤਨਾਂ ਵੱਲ ਵੀ ਲੋਕ ਜਾਣਗੇ ਇਹ ਤਾਂ ਸੱਚਾਈ ਵੀ ਹੈ ਉਸ ਰਿਲੀਫ ਨੂੰ ਦਿੰਦਿਆਂ ਹੋਇਆ ਦੂਜੀ ਗਰੰਟੀ ਉਹ ਕਰਨਾ ਚਾਹੁੰਗੇ ਕਿ ਫਿਰ ਕੋਈ ਮੋਦੀ ਦੀ ਵਰਗਾ ਨਾ ਆ ਰਿਹਾ ਜਿਹੜਾ ਅਡਾਨੀ ਨੂੰ ਕੱਚ ਚ ਲੈ ਕੇ ਔਰ ਮੀਡੀਆ ਕੰਟਰੋਲ ਕਰਕੇ ਸਾਰਾ ਮਾਲ ਉਹਨੂੰ ਵੇਚਿਆ ਅਮੈਰੀਕਾ ਦੇ ਵਿੱਚ ਵਿਦਿਨ ਜਿਹੜਾ ਦੋਨੋਂ ਉੱਥੇ ਅਮੈਰੀਕਾ ਇਨਕਲਾਬ ਤਾਂ ਨੀ ਹੋਇਆ ਨਾ ਉੱਥੇ ਕੋਈ ਡੈਮੋਕ੍ਰੇਟਿਕ ਜਿਹਨੂੰ ਕਹਿ ਰਹੀ ਹੈ ਬਿਨਾਂ ਪੈਸੇ ਤੋਂ ਕੁਛ ਚੱਲਦਾ ਨੀ ਪਰ ਮੀਡੀਆ ਨੂੰ ਆਜ਼ਾਦ ਰੱਖਣਾ ਉੱਥੋਂ ਦੇ ਕਾਰਪੋਰੇਟ ਦੀ ਮਜਬੂਰੀ ਤਾਂ ਹੀ ਹੈ ਨਾ ਜ਼ਰੂਰਤ ਹੈ ਔਰ ਇਸ ਵਾਸਤੇ ਪੋਲੀਟੀਕਲ ਸਿਸਟਮ ਦੀ ਜ਼ਰੂਰਤ ਹੈ ਕਿ ਇਹਨੂੰ ਉੱਥੋਂ ਆਜ਼ਾਦ ਕੀਤਾ ਜਾਏ
ਸਿੱਧੀ ਜੀ ਗੱਲ ਤੇ ਇਹ ਹੈ ਨਾ ਹਰਪਾਲ ਜੀ ਕਿ ਡੰਡਾ ਤੇ ਕੋਈ ਆ ਜਿਹਦੇ ਹੱਥ ਆ ਗਿਆ ਉਹ ਤਾਂ ਕਹਿੰਦਾ ਵੀ ਹੁਣ ਕਾਨੂੰਨ ਦੀ ਲੋੜ ਨੀ ਕਿਉਂਕਿ ਡੰਗ ਮੇਰੇ ਕੋਲ ਆ ਪਰ ਬਾਕੀਆਂ ਨੂੰ ਇਹ ਡਰ ਲੱਗਦਾ ਵੀ ਜੇ ਡੰਡਾ ਮੈਨੂੰ ਨਾ ਮਿਲਿਆ ਤਾਂ ਮੇਰੇ ਪੈਣਗੇ ਇਸ ਕਰਕੇ ਇਹਨਾਂ ਨੂੰ ਕਾਨੂੰਨ ਦੀ ਲੋਕਤੰਤਰ ਦੀ ਕੁਛ ਨਾ ਕੁਛ ਜ਼ਰੂਰਤ ਹੈ ਇਹਨਾਂ ਨੂੰ ਲੱਗਦਾ ਕਿ ਰੱਖ ਲਈਏ ਜੇ ਤਾਂ ਆਪਣੀ ਸੈਟਿੰਗ ਬੈਠ ਗਈ ਤਾਂ ਠੀਕ ਹੈ ਜੇ ਨਾ ਬੈਠੀ ਫਿਰ ਕਿੱਧਰ ਜਾਵਾਂਗੇ
ਮੈਂ ਦੱਸਿਆ ਕਿ ਉਹ ਸਪੇਸ ਇਹਨਾਂ ਦੀ ਜ਼ਰੂਰਤ ਮੈਂ ਦੱਸ ਰਿਹਾ ਕਿ ਵਕਤ ਇਹਨਾਂ ਦੀ ਜ਼ਰੂਰਤ ਮੈਂ ਤਾਂ ਉਹ ਕਿਹਾ ਹੈ ਯੂਕਰੇਨ ਵਾਰ ਔਰ ਕਿੱਥੇ ਪਹੁੰਚੀ ਸਾਹਮਣੇ ਹੈ ਕੀ ਸੋਚ ਕੇ ਅਮਰੀਕਾ ਨੇ ਪੰਗਾ ਲਿਆ ਸੀ ਔਰ ਕੀ ਸੋਚ ਕੇ ਸਾਰਾ ਦਿਵਾਲੀਆ ਕਰਤਾ ਯੂਰਪ ਪਰਿਸਥਿਤੀਆਂ ਕਿਵੇਂ ਬਦਲਦੀਆਂ ਨੇ ਅੱਜ ਜਿਹੜਾ ਉਧਮ ਠਾਕਰੇ ਕਿੱਥੋਂ ਸ਼ੁਰੂ ਹੋਇਆ ਸੀ ਸੈਕਟਰੀ ਦਾ ਝੰਡਾ ਬਰਦਾ ਰਿਹਾ
ਉਹ ਯੈਸ ਉਹ ਤਾਂ ਹੈਰਾਨ ਹੀ ਹੋ ਗਿਆ ਉਹਦਾ ਬਿਆਨ ਸੁਣ ਕੇ ਵੀ ਯਾਰ
ਇੱਥੋਂ ਸਮਝੋ ਨਾ ਕਿ ਪਰਿਸਥਿਤੀਆਂ ਬੰਦੇ ਨੂੰ ਕਿੱਥੇ ਕਿਹੜੀ ਜਾ ਕੇ ਹਾਲਾਤ ਖੜੇ ਕਰ ਦੇਣਗੀਆਂ ਅੱਜ ਉਹੀ ਜਿਹੜੇ ਕਹਿੰਦੇ ਸੀ ਮੈਂ ਮੇਰੀ ਇੱਕ ਸੀਟ ਵੀ ਨਹੀਂ ਛੱਡਣ ਤਿਆਰ ਲਾਲੂ ਕਹਿੰਦਾ ਮੈਂ ਕੁਰਬਾਨੀ ਦਿਆਂਗਾ ਕਾਂਗਰਸ ਵਾਲੇ ਕਹਿੰਦੇ ਅਸੀਂ ਕੁਰਬਾਨੀ ਦਿਆਂਗੇ ਕੁਰਬਾਨੀ ਅੱਜ ਲੋਕਾਂ ਦਾ ਦਬਾਅ ਇੰਨਾ ਹੈ ਕਿ ਅਗਰ ਇਹ ਨਹੀਂ ਕਰਨਗੇ ਤੇ ਐਲੀਮੀਨੇਟ ਹੋ ਜਾਣਗੇ ਪੋਲੀਟੀਕਲੀ ਜਿਹੜੇ ਰੀਪ੍ਰਿੰਟ ਕਰ ਰਹੇ ਨੇ ਇਸ ਵਾਸਤੇ ਜਿਹੜੇ ਪਿਛਲੇ ਦਬਾਅ ਨੂੰ ਤੱਕ ਔਰ ਉਹ ਦਬਾਅ ਅਗਰ ਮੋਦੀ ਸਾਹਿਬ ਨੇ ਚੰਗੇ ਕੰਮ ਕੀਤੇ ਹੁੰਦੇ ਲੋਕਾਂ ਦਾ ਫਾਇਦਾ ਕੀਤਾ ਹੁੰਦਾ ਤੇ ਭਾਈ ਜੀ ਰੋਲਾ ਕਿਆ ਦਿੱਕਤ ਹੈ ਮੈਂ ਤੇ ਹੈ ਤਾਂ ਚਲੋ ਬੜਾ ਅਲੱਗ ਤਰੀਕੇ ਦਾ ਸਵਾਲ ਹੈ ਮੈਂ ਦਿੱਲੀ ਦੇਖਿਆ ਬੜਾ ਹੈਰਾਨ ਪਿਛਲੇ ਇਲੈਕਸ਼ਨ ਚ ਨੇ ਬੜਾ ਉਲਝਾਉਣ ਦੀ ਕੋਸ਼ਿਸ਼ ਕੀਤੀ ਕੇਜਰੀਵਾਲ ਨੂੰ ਉਹਨੇ ਕੀ ਕਿਹਾ ਮੈਨੂੰ ਚੰਗੇ ਕਿਤੇ ਵੋਟ ਪਾ ਦਿਓ ਭਾਈ ਨੀ ਕਿਤੇ ਨਾ ਪਾਇਓ ਜਿਹਨੂੰ ਮਰਜ਼ੀ ਪਾ ਲਓ ਹਾਲੇ ਕੋਈ ਬੜੇ ਛੋਟੇ ਛੋਟੇ ਤਿੰਨ ਚਾਰ ਕੰਮ ਕੀਤੇ ਨੇ ਬੜੇ ਬੇਸਿਕ ਹੈ ਲੋਕਾਂ ਨੇ ਬਾਹਰ ਸੀਟਾਂ ਦਿੱਤੀ ਉਹਨਾਂ ਉਲਝਾਉਣ ਦੀ ਕੋਸ਼ਿਸ਼ ਕੀਤੀ ਇਹਦੇ ਬਾਰੇ ਬੋਲ ਇਹਦੇ ਪਰ ਉਹ ਬੋਲਿਆ ਕੁਛ ਨੀ ਉਹਨੇ ਇੱਕ ਹੀ ਕਿਹਾ ਕਿ ਮੈਂ ਕੰਮ ਕੀਤੇ ਨੇ ਪਾ ਦਿਓ ਨਹੀਂ ਕੰਮ ਕੀਤੇ ਤੇ ਮੈਨੂੰ ਨਾ ਪਾਓ ਬਸ ਦੇਤੇ ਲੋਕਾਂ ਨੇ ਬਾਹਰ ਬਾਹਰ ਛਿਟਾ ਦਿੱਤੀ ਸੱਤਰ ਚੋਂ ਤੋ ਇਹ ਚੀਜ਼ਾਂ ਬਦਲ ਰਹੀਆਂ ਨੇ ਇਸ ਵਾਸਤੇ ਵਕਤ ਦਾ ਜਿਹੜੀ ਜ਼ਰੂਰਤ ਹੁੰਦੀ ਹੈ ਉਸ ਹਿਸਾਬ ਨਾਲ ਉਹਨੂੰ ਅਕੋਰਡਿੰਗ ਬਦਲ ਗਿਆ ਉਹਨੂੰ ਕੋਈ ਰੋਕ ਨਹੀਂ ਸਕਦਾ ਤੇ ਇਸ ਹਾਲਾਤ ਦੇ ਵਿੱਚ ਇਹ ਹੈਗਾ ਦੇਸ਼ ਵਧੇਗਾ ਮੈਂ ਜਿੱਥੇ ਤੱਕ ਸੋਚਦਾ ਹਾਂ
ਰਾਈਟ ਜੀ ਹਰਪਾਲ ਜੀ ਬਹੁਤ ਬਹੁਤ ਮਿਹਰਬਾਨੀ ਜੀ ਤੁਸੀਂ ਪੂਰੇ ਸਮੇਂ ਦੇ ਵਿੱਚ ਐਨ ਗੱਲ ਵਧੀਆ ਸਮੇਟ ਦਿੱਤੀ ਜਿੰਨਾ ਕੁ ਟਾਈਮ ਆਪਣੇ ਕੋਲ ਸੀਗਾ ਜੀ
ਜੀ ਜੀ ਬਹੁਤ ਬਹੁਤ ਸ਼ੁਕਰੀਆ ਮੇਰੇ ਸੁਣਨ ਵਾਲਿਆਂ ਨੂੰ ਮੇਰੇ ਵੱਲੋਂ ਫਿਰ ਅਦਾਬ ਅਰਜ਼ ਤੇ ਸਲਾਮ ਤੇ ਚੰਗੀ ਦੁਆਵਾਂ ਮੰਗਦਾ ਠੀਕ
ਠੀਕ ਹੈ ਜੀ ਤੇ ਕਹਿੰਦੇ ਵੀ ਤੁਹਾਡੇ ਲਈ ਫਿਰ ਤਾਰੀਫ ਆਈ ਸੀ ਕਹਿੰਦੇ ਜੀ ਜਿਹਾ ਕਿਹਾ ਵੀ ਤੁਹਾਡੀ ਗੱਲਬਾਤ ਬੜੀ ਠੋਕ ਵੀ ਹੁੰਦੀ ਹੈ ਜੀ ਤੇ ਜਿਹੜੀਆਂ ਸਿੱਧੀਆਂ ਗੱਲਾਂ ਕਹਿੰਦੇ ਉਹ ਕਹਿੰਦੇ ਉਹਨਾਂ ਨੂੰ ਸੁਣ ਕੇ ਸਵਾਦ ਵੀ ਆਉਂਦਾ ਤੇ ਹੋਰ ਸੁਣਨ ਨੂੰ ਜੀ ਕਰਦਾ ਰਹਿੰਦਾ ਥੈਂਕ ਯੂ ਜੀ
ਓਕੇ ਥੈਂਕ ਯੂ ਵੈਰੀ ਮਚ ਥੈਂਕ ਯੂ ਵੈਰੀ
ਬਹੁਤ ਮਿਹਰਬਾਨੀ ਬਹੁਤ ਮਿਹਰਬਾਨੀ ਹਰਪਾਲ ਸੋ ਇਹ ਸਨ ਸਾਡੇ ਨਾਲ ਹਰਪਾਲ ਸਿੰਘ ਜੀ ਜੀ ਅਸੀਂ ਉਹਨਾਂ ਨਾਲ ਅਕਸਰ ਉਹਨਾਂ ਦੇ ਸਿਆਸੀ ਤਜਰਬੇ ਦਾ ਲਾਹਾ ਲੈਂਦੇ ਹਾਂ ਹਿੰਦੁਸਤਾਨ ਦੇ ਗਰਾਊਂਡ ਰਿਐਲਿਟੀ ਤੇ ਅਸਲ ਚ ਲੋਕ ਕਿੱਥੇ ਖੜੇ ਹੁੰਦੇ ਆ ਉਹਦੇ ਨਾਲ ਤੁਲਨਾ ਕਰਨੀ ਜ਼ਰੂਰੀ ਹੁੰਦੀ ਹੈ ਮੈਨੂੰ ਬਹੁਤਾ ਇਹ ਨਹੀਂ ਚਸਕਾ ਕਦੇ ਵੀ ਰਿਹਾ ਤੇ ਨਾ ਹੀ ਮੈਂ ਇੱਦਾਂ ਖਿਆਲ ਅਜੇ ਰਾਜਵਿੰਦਰ ਹੋਰਾਂ ਨੇ ਵੀ ਇਹੀ ਲਿਖ ਕੇ ਭੇਜਿਆ ਕਿ ਭਾਜੀ ਆਪਾਂ ਤਾਂ ਸਟੇਡੀਅਮ ਦੀ ਆਡੀਅੰਸ ਆ ਪੋਲੀਟੀਸ਼ੀਅਨ ਤਾਂ ਅਸਲ ਗੇਮ ਖੇਡਦੇ ਨੇ ਅਸੀਂ ਤਾਂ ਜੇ ਕਿਸੇ ਨੇ ਚੌਕਾ ਮਾਰਤਾ ਤਾਂ ਹਾ ਹਾ ਹੂ ਹੂ ਕਰ ਲਈਦੀ ਹੈ ਛੱਕਾ ਮਾਰਤਾ ਤਾਂ ਜੇ ਵਿਕਟ ਲੈ ਲਈ ਤਾਂ ਆਪਾਂ ਨੂੰ ਇਹ ਆਦਤ ਪੈ ਚੁੱਕੀ ਹੈ ਤੇ ਮੈਂ ਅਕਸਰ ਇਹੀ ਕਰਦਾ ਹੁੰਦਾ ਕਿ ਮੈਨੂੰ ਪੱਤਰਕਾਰੀ ਕਰਨ ਦਾ ਮੇਨ ਮਕਸਦ ਪੂਰਾ ਹੁੰਦਾ ਤਾਂ ਹੀ ਦਿਖਾਈ ਦਿੰਦਾ ਕਿ ਲੋਕ ਆਪਣੇ ਆਪ ਨੂੰ ਸਪੈਕਟੇਟਰ ਸਮਝਣੋਂ ਹਟ ਜਾਣ ਤੇ ਗੇਮ ਆਪਣੇ ਹੱਥ ਚ ਕਰਨ ਤੇ ਫੇਰ ਹੀ ਗੱਲ ਬਣਦੀ ਹੈ ਖੈਰ ਲੰਮਾ ਸਫ਼ਰ ਹੈ ਪਰ ਸਫ਼ਰ ਤੱਕ ਤੈਅ ਕਰਦਿਆਂ ਕਰਦੇ ਹੀ ਹੋਊਗਾ ਬਾਕੀ ਗੱਲਾਂ ਬਾਤਾਂ ਆਪਾਂ ਕੱਲ ਨੂੰ ਕਰਾਂਗੇ ਜੀ ਹੁਣ ਖ਼ਬਰਾਂ ਦਾ ਸਮਾਂ ਹੋ ਚੁੱਕਿਆ ਤੇ ਤੁਸੀਂ ਸੁਣੋ ਖ਼ਬਰਾਂ ਤੇ ਮੈਂ ਕੱਲ 8 ਵਜੇ ਦੁਬਾਰਾ ਆਉਣਾ ਨਵੀਆਂ ਗੱਲਾਂ ਤੇ ਨਵੇਂ ਮਹਿਮਾਨ ਲੈ ਕੇ
770 AM ਤੇ ਤੁਸੀਂ ਸੁਣ ਰਹੇ ਹੋ ਖ਼ਬਰਾਂ ਦਾ ਇਹ ਬੁਲੇਟਿਨ ਸਭ ਤੋਂ ਪਹਿਲਾਂ ਸ਼ੁਰੂਆਤ ਕਰਦੇ ਹਾਂ ਅੱਜ ਦੀਆਂ ਚੁਣਵੀਆਂ ਖ਼ਬਰਾਂ ਤੋਂ ਆਟਵਾ ਦੇ ਵਿੱਚ ਵਿਆਹ ਸਮਾਰੋਹ ਦੇ ਦੌਰਾਨ ਚੱਲੀਆਂ ਗੋਲੀਆਂ 2 ਹਲਾਕ ਤੇ 6 ਜ਼ਖਮੀ ਇੱਕ ਜਹਾਜ਼ ਦੇ ਵਿੰਗ ਦੇ ਦੂਜੇ ਜਹਾਜ਼ ਦੇ ਨਾਲ ਟਕਰਾਉਣ ਦੇ ਨਾਲ ਉਡਾਣਾਂ ਦੇ ਵਿੱਚ ਹੋਈ ਦੇਰੀ ਕੈਲਡਨ ਚ 2 ਗੱਡੀਆਂ ਦੀ ਹੋਈ ਟੱਕਰ ਜਿਸ ਵਿੱਚ 1 ਹਲਾਕ ਤੇ 2 ਜ਼ਖਮੀ ਫੁੱਟਬਾਲ ਖੇਡ ਰਹੇ ਵਿਦਿਆਰਥੀਆਂ ਤੇ ਚੱਲੀਆਂ ਗੋਲੀਆਂ 1 ਵਿਦਿਆਰਥੀ ਦੀ ਹੋਈ ਮੌਤ ਹੁਣ ਖਬਰਾਂ ਵਿਸਥਾਰ ਨਾਲ ਆਟਵਾ ਪੁਲਿਸ ਦਾ ਕਹਿਣਾ ਹੈ ਕਿ ਦੱਖਣੀ ਆਟਵਾ ਦੇ ਕਨਵੈਨਸ਼ਨ ਸੈਂਟਰ ਦੇ ਬਾਹਰ ਸ਼ਾਮ ਵੇਲੇ ਵਾਪਰੀ ਸ਼ੂਟਿੰਗ ਦੀ ਘਟਨਾ ਦੇ ਵਿੱਚ ਜਿਹੜੇ 2 ਵਿਅਕਤੀ ਮਾਰੇ ਗਏ ਉਹ ਅਸਲ ਦੇ ਵਿੱਚ ਟੋਰਾਂਟੋ ਤੋਂ ਸਨ ਤੇ ਵਿਆਹ ਦੇ ਵਿੱਚ ਹਿੱਸਾ ਲੈਣ ਲਈ ਆਏ ਹੋਏ ਸਨ ਸ਼ਨੀਵਾਰ ਰਾਤ 10:20 ਤੇ ਅਪਲੈਂਸ ਡਰਾਈਵ ਤੇ ਹੰਟ ਕਲੱਬ ਰੋਡ ਨੇੜੇ ਗਿਲਫੋਰ ਡਰਾਈਵ ਦੇ ਬਲਾਕ ਦੇ ਵਿੱਚ ਗੋਲੀਆਂ ਚੱਲਣ ਦੀ ਰਿਪੋਰਟ ਮਿਲਣ ਤੋਂ ਬਾਅਦ ਐਮਰਜੈਂਸੀ ਅਮਲਾ ਮੌਕੇ ਤੇ ਪਹੁੰਚਿਆ ਪੁਲਿਸ ਨੇ ਦੱਸਿਆ ਕਿ ਗੋਲੀਆਂ ਇਨਫਿਨਿਟੀ ਕਨਵੈਨਸ਼ਨ ਸੈਂਟਰ ਦੇ ਬਾਹਰ ਚੱਲੀਆਂ ਇਸ ਘਟਨਾ ਦੇ ਵਿੱਚ 6 ਵਿਅਕਤੀ ਜ਼ਖਮੀ ਹੋਏ ਨੇ ਨੇੜਲੇ ਇਲਾਕੇ ਦੇ ਵਿੱਚ ਰਹਿਣ ਵਾਲੇ ਲੋਕਾਂ ਨੇ ਦੱਸਿਆ ਕਿ ਉਨ੍ਹਾਂ ਨੂੰ 20-25 ਗੋਲੀਆਂ ਚੱਲਣ ਦੀਆਂ ਆਵਾਜ਼ਾਂ ਆਈਆਂ ਐਤਵਾਰ ਦੁਪਹਿਰ ਨੂੰ ਇੱਕ ਨਿਊਜ਼ ਰਿਲੀਜ਼ ਦੇ ਵਿੱਚ ਪੁਲਿਸ ਨੇ ਮ੍ਰਿਤਕਾਂ ਦੀ ਪਹਿਚਾਣ ਟੋਰਾਂਟੋ ਦੇ 26 ਸਾਲਾ ਸੈਦ ਮੁਹੰਮਦ ਅਲੀ ਅਤੇ ਟੋਰਾਂਟੋ ਦੇ ਹੀ 29 ਸਾਲਾ ਅਬਦੀ ਸ਼ੁਕਰ ਅਬਦੀ ਦਾਹਰ ਵਜੋਂ ਕੀਤੀ ਹੈ ਸ਼ੂਟਿੰਗ ਦੇ ਸੰਬੰਧ ਵਿੱਚ ਕਿਸੇ ਨੂੰ ਵੀ ਗ੍ਰਿਫ਼ਤਾਰ ਨਹੀਂ ਕੀਤਾ ਗਿਆ ਪੁਲਿਸ ਵੱਲੋਂ ਮਸ਼ਕੂਕਾਂ ਦੇ ਵੇਰਵੇ ਵੀ ਜਾਰੀ ਨਹੀਂ ਕੀਤੇ ਗਏ ਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਆਟਵਾ ਪੁਲਿਸ ਚੀਫ ਐਰਿਕ ਸਟਰਬਸ ਨੇ ਇਹ ਵੀ ਆਖਿਆ ਕਿ ਗੈਂਗ ਗਤੀਵਿਧੀ ਵਾਲੇ ਐਂਗਲ ਤੋਂ ਹੀ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਇਸ ਘਟਨਾ ਦੇ ਵਿੱਚ ਜ਼ਖਮੀ ਹੋਏ 6 ਹੋਰਨਾਂ ਵਿਅਕਤੀਆਂ ਦੇ ਬਾਰੇ ਵੀ ਪੁਲਿਸ ਵੱਲੋਂ ਕੋਈ ਵੇਰਵੇ ਜਾਰੀ ਨਹੀਂ ਕੀਤੇ ਗਏ ਵੈਨਕੂਵਰ ਇੰਟਰਨੈਸ਼ਨਲ ਏਅਰਪੋਰਟ ਦੇ ਉੱਤੇ ਏਅਰ ਕੈਨੇਡਾ ਦਾ ਇੱਕ ਜਹਾਜ਼ ਦੇ ਵੱਲੋਂ ਦੂਜੇ ਜਹਾਜ਼ ਨੂੰ ਟੱਕਰ ਮਾਰੇ ਜਾਣ ਤੋਂ ਮਗਰੋਂ ਪੈਸੰਜਰਸ ਨੂੰ ਹੋਰਨਾਂ ਫਲਾਈਟਸ ਵਿੱਚ ਬਿਠਾ ਕੇ ਰਵਾਨਾ ਕੀਤਾ ਗਿਆ ਏਅਰ ਕੈਨੇਡਾ ਦੇ ਬੁਲਾਰੇ ਨੇ ਦੱਸਿਆ ਕਿ ਗੇਟ ਤੋਂ ਪਿੱਛੇ ਧੱਕੇ ਜਾਣ ਦੇ ਉੱਤੇ ਏਅਰ ਕੈਨੇਡਾ ਰੂਜ਼ ਏਅਰਬੱਸ A319 ਦੇ ਵਿੰਗ ਦਾ ਇੱਕ ਹਿੱਸਾ ਜੈਜ਼ ਏਅਰ ਕੈਨੇਡਾ ਐਕਸਪ੍ਰੈਸ Q400 ਦੇ ਵਿੰਗ ਦੇ ਨਾਲ ਟਕਰਾ ਗਿਆ ਜਿਹੜਾ ਕਿ ਨੇੜਲੇ ਗੇਟ ਦੇ ਕੋਲ ਹੀ ਪਾਰਕ ਕੀਤਾ ਹੋਇਆ ਸੀ ਬੁਲਾਰੇ ਨੇ ਦੱਸਿਆ ਕਿ ਇਸ ਘਟਨਾ ਦੇ ਵਿੱਚ ਕੋਈ ਟਰੈਵਲਰ ਜਾਂ ਗਰਾਊਂਡ ਸਟਾਫ ਜ਼ਖਮੀ ਨਹੀਂ ਹੋਇਆ Q400 ਨੇਮੋ ਜਾਣ ਦੀ ਤਿਆਰੀ ਕਰ ਰਿਹਾ ਸੀ ਤੇ ਐਤਵਾਰ ਨੂੰ ਉਹ 3 ਘੰਟੇ ਦੀ ਦੇਰੀ ਦੇ ਬਾਵਜੂਦ ਉਡਾਨ ਨਹੀਂ ਸੀ ਭਰ ਸਕਿਆ A319 ਦੇ ਪੈਸੰਜਰਸ ਨੂੰ ਦੂਜੇ ਜਹਾਜ਼ ਬੋਇੰਗ 737 ਉੱਤੇ ਬਿਠਾਇਆ ਗਿਆ ਜਿਸ ਨੇ ਸ਼ਾਮੀ 6:15 ਕਿਊਬਿਕ ਸਿਟੀ ਦੇ ਲਈ ਉਡਾਨ ਭਰਨੀ ਸੀ ਕੌਮਾਂਤਰੀ ਸਿਖਰ ਵਾਰਤਾ ਤੇ ਦੁਵੱਲੀਆਂ ਮੀਟਿੰਗਸ ਵਿੱਚ ਹਿੱਸਾ ਲੈਣ ਦੇ ਲਈ ਪ੍ਰਧਾਨ ਮੰਤਰੀ ਜਸਟਿਨ ਟਰੂਡੋ 1 ਹਫ਼ਤੇ ਦੇ ਲਈ ਰੀਜਨ ਦੇ ਦੌਰੇ ਦੇ ਉੱਤੇ ਜਾ ਰਹੇ ਨੇ ਇਸ ਦੌਰਾਨ ਟਰੂਡੋ 6 ਦਿਨਾਂ ਦੇ ਲਈ ਇੰਡੋਨੇਸ਼ੀਆ ਸਿੰਗਾਪੁਰ ਤੇ ਭਾਰਤ ਰੁਕਣਗੇ ਇਸ ਦੌਰੇ ਦਾ ਮੁੱਖ ਮਕਸਦ ਏਸ਼ੀਆਈ ਆਗੂਆਂ ਦੇ ਨਾਲ ਸੰਬੰਧ ਮਜ਼ਬੂਤ ਕਰਨਾ ਹੈ। ਗਲੋਬਲ ਗ੍ਰੀਨ ਐਨਰਜੀ ਤਬਦੀਲੀਆਂ ਦੇ ਦਰਮਿਆਨ ਰੀਜਨ ਦੇ ਤੇਜ਼ੀ ਦੇ ਨਾਲ ਹੋ ਰਹੇ ਵਿਕਾਸ ਦੇ ਦਰਮਿਆਨ ਕੈਨੇਡਾ ਖੁਦ ਨੂੰ ਅਹਿਮ ਖਿਡਾਰੀ ਵਜੋਂ ਵੇਖ ਰਿਹਾ। ਇਸ ਤੋਂ ਇਲਾਵਾ ਕੈਨੇਡਾ ਚਾਹੁੰਦਾ ਹੈ ਕਿ ਚੀਨ ਤੋਂ ਪਾਸੇ ਵੀ ਵੱਖਰੇ ਰੀਜਨ ਦੇ ਵਿਚ ਉਹ ਆਪਣੇ ਕਾਰੋਬਾਰ ਦੇ ਵਿਚ ਵੰਨ ਸੁਵੰਨਤਾ ਲਿਆ ਸਕੇ। ਪਿਛਲੇ ਸਾਲ ਕੈਨੇਡਾ ਨੇ ਨਵੀਂ ਇੰਡੋ ਪੈਸੇਫਿਕ ਰਣਨੀਤੀ ਲਾਂਚ ਕੀਤੀ ਸੀ ਤਾਂ ਕਿ ਚੀਨ ਦੇ ਦਬਦਬੇ ਨੂੰ ਘਟਾਉਣ ਦੇ ਲਈ ਕਾਰੋਬਾਰ ਨੂੰ ਹੋਰਨਾਂ ਖੇਤਰਾਂ ਦੇ ਵਿਚ ਵਧਾ ਸਕੇ। ਜ਼ਿਕਰਯੋਗ ਹੈ ਕਿ ਕੈਨੇਡਾ ਇੰਡੋਨੇਸ਼ੀਆ ਦੇ ਨਾਲ ਅਹਿਮ ਟ੍ਰੇਡ ਸਮਝੌਤਾ ਕਰਨ ਦੇ ਕਾਫੀ ਨੇੜੇ ਹੈ ਅਤੇ ਭਾਰਤ ਦੇ ਨਾਲ ਵੀ ਕਾਰੋਬਾਰੀ ਗੱਲਬਾਤ ਆਰਜ਼ੀ ਤੌਰ ਦੇ ਉੱਤੇ ਰੋਕੀ ਗਈ ਹੈ। ਸਿੰਗਾਪੁਰ ਦੇ ਨਾਲ ਕੈਨੇਡਾ ਪਹਿਲਾਂ ਹੀ ਵਪਾਰਕ ਸਮਝੌਤਾ ਕਰ ਚੁੱਕਿਆ ਹੈ। ਮਾਹਰਾਂ ਦਾ ਕਹਿਣਾ ਹੈ ਕਿ ਇਨ੍ਹਾਂ ਦੇਸ਼ਾਂ ਦੇ ਨਾਲ ਟਰੂਡੋ ਨੂੰ ਬਹੁਤ ਹੀ ਸੰਭਲ ਕੇ ਚੱਲਣਾ ਹੋਵੇਗਾ ਕਿਉਂਕਿ ਉਹ ਉੱਥੇ ਵਪਾਰ ਦੇ ਲਈ ਜਾ ਰਹੇ ਨੇ, ਸਿਰਫ਼ ਫੋਟੋਆਂ ਖਿਚਵਾਉਣ ਦੇ ਲਈ ਨਹੀਂ ਜਾ ਰਹੇ। ਸਾਨੂੰ ਉਨ੍ਹਾਂ ਮੁਲਕਾਂ ਦੇ ਨਾਲ ਸੰਬੰਧ ਮਜ਼ਬੂਤ ਕਰਨੇ ਹੋਣਗੇ, ਇੱਕ ਦੂਜੇ ਨੂੰ ਸਭਿਆਚਾਰ ਨੂੰ ਸਮਝਣਾ ਹੋਵੇਗਾ ਤੇ ਸਾਡੀ ਤਰਜੀਹ ਵਪਾਰ ਤੇ ਅਰਥਚਾਰਾ ਹੋਣੀ ਚਾਹੀਦੀ ਹੈ। ਅਮਰੀਕਾ ਦੇ ਵਿਚ ਗੋਲੀਬਾਰੀ ਦੀਆਂ ਘਟਨਾਵਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ। ਕਦੇ ਬਾਰ ਅਤੇ ਰੈਸਟੋਰੈਂਟਾਂ ਦੇ ਵਿਚ, ਕਦੇ ਸਕੂਲਾਂ ਦੇ ਵਿਚ ਤੇ ਕਦੇ ਬਾਜ਼ਾਰਾਂ ਦੇ ਵਿਚ ਗੋਲੀਬਾਰੀ ਦਾ ਸਿਲਸਿਲਾ ਜਾਰੀ ਹੈ। ਤਾਜ਼ਾ ਮਾਮਲੇ ਦੇ ਵਿਚ ਫੁੱਟਬਾਲ ਖੇਡ ਰਹੇ ਵਿਦਿਆਰਥੀਆਂ ਤੇ ਵੱਡਾ ਹਮਲਾ ਹੋਇਆ। ਘਟਨਾ ਅਮਰੀਕਾ ਦੇ ਲੂਸੀਆਨਾ ਸੂਬੇ ਦੀ ਹੈ ਜਿੱਥੇ ਇਕ ਹਾਈ ਸਕੂਲ ਦੇ ਵਿਚ ਫੁੱਟਬਾਲ ਮੈਚ ਖੇਡ ਰਹੇ ਵਿਦਿਆਰਥੀਆਂ ਤੇ ਅਚਾਨਕ ਗੋਲੀਬਾਰੀ ਸ਼ੁਰੂ ਹੋ ਗਈ। ਖੇਡ ਦੌਰਾਨ ਹੋਈ ਗੋਲੀਬਾਰੀ ਦੇ ਵਿਚ 16 ਸਾਲਾ ਵਿਦਿਆਰਥੀ ਦੀ ਮੌਤ ਹੋ ਗਈ ਹੈ, ਕਈ ਹੋਰ ਜ਼ਖਮੀ ਹੋਏ ਨੇ। ਸਥਾਨਕ ਅਧਿਕਾਰੀਆਂ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਵੈਸਟ ਬੈਟਨ ਰੂਜ ਪੈਰਿਸ ਸ਼ੈਰਿਫ ਦੇ ਦਫ਼ਤਰ ਦੇ ਸਾਰਜੈਂਟ ਲੈਂਡਨ ਗਰੂਗਰ ਨੇ ਕਿਹਾ ਹੈ ਕਿ ਪੁਲਿਸ ਨੇ ਅਜੇ ਤੱਕ ਇਸ ਮਾਮਲੇ ਦੇ ਵਿਚ ਕੋਈ ਗ੍ਰਿਫ਼ਤਾਰੀ ਨਹੀਂ ਕੀਤੀ ਹੈ ਅਤੇ ਜਾਂਚ ਕਰਤਾ ਸ਼ੁੱਕਰਵਾਰ ਦੀ ਘਟਨਾ ਦੇ ਪਿੱਛੇ ਦੇ ਉਦੇਸ਼ ਦਾ ਪਤਾ ਲਗਾਉਣ ਦੇ ਲਈ ਕੰਮ ਕਰ ਰਹੇ ਨੇ। ਗਰੋਗਰ ਅਨੁਸਾਰ ਗੋਲੀਬਾਰੀ ਦੀ ਸੂਚਨਾ ਮਿਲਣ ਤੋਂ ਬਾਅਦ ਇਕ ਮੈਡੀਕਲ ਹੈਲੀਕਾਪਟਰ ਪੋਰਟ ਐਲਨ ਹਾਈ ਸਕੂਲ ਦੇ ਮੈਦਾਨ ਤੇ ਉਤਰਿਆ ਅਤੇ ਦੋਵਾਂ ਪੀੜਤਾਂ ਨੂੰ ਹਸਪਤਾਲ ਲੈ ਗਿਆ ਜਿੱਥੇ ਡਾਕਟਰਾਂ ਨੇ ਨੌਜਵਾਨ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਹੈ, ਜਦੋਂ ਕਿ ਔਰਤ ਦਾ ਇਲਾਜ ਜਾਰੀ ਹੈ ਤੇ ਉਹ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ। ਸਕੂਲ ਵਿਚ ਖੇਡ ਰਹੇ ਵਿਦਿਆਰਥੀਆਂ ਤੇ ਗੋਲੀਆਂ ਕਿਸ ਨੇ ਕਿਉਂ ਚਲਾਈਆਂ, ਇਸ ਬਾਰੇ ਅਜੇ ਤੱਕ ਪੁਲਿਸ ਕੋਈ ਜਾਣਕਾਰੀ ਹਾਸਲ ਨਹੀਂ ਕਰ ਸਕੀ। ਇਸ ਬੁਲੇਟਿਨ ਦੀਆਂ ਚੋਣ ਦੀਆਂ ਖ਼ਬਰਾਂ ਇਕ ਵਾਰ ਤੋਂ ਫੇਰ ਸੁਣ ਲਓ। ਆਟਵਾ ਦੇ ਵਿਆਹ ਸਮਾਰੋਹ ਦੇ ਦੌਰਾਨ ਚੱਲੀਆਂ ਗੋਲੀਆਂ, ਦੋ ਹਲਾਕ ਤੇ 6 ਜ਼ਖਮੀ। ਇੱਕ ਜਹਾਜ਼ ਦੇ ਵਿੰਗ ਦੇ ਦੂਜੇ ਜਹਾਜ਼ ਨਾਲ ਟਕਰਾਉਣ ਦੇ ਨਾਲ ਉਡਾਣਾਂ ਦੇ ਵਿਚ ਹੋਈ ਦੇਰੀ। ਕੈਲਡਨ ਦੇ ਵਿਚ ਦੋ ਗੱਡੀਆਂ ਦੀ ਟੱਕਰ ਦੇ ਵਿਚ ਇੱਕ ਹਲਾਕ ਤੇ 2 ਜ਼ਖਮੀ। ਫੁੱਟਬਾਲ ਖੇਡ ਰਹੇ ਵਿਦਿਆਰਥੀ ਤੇ ਅਚਾਨਕ ਚੱਲੀਆਂ ਗੋਲੀਆਂ ਤੇ ਇੱਕ ਵਿਦਿਆਰਥੀ ਦੀ ਹੋਈ ਮੌਤ। ਇਸ ਨਾਲ ਹੀ ਆਪਣੇ ਦੋਸਤ ਐਸ ਆਰ ਠਾਕੁਰ ਨੂੰ ਦਿਓ ਇਜਾਜ਼ਤ। ਧੰਨਵਾਦ।
जी हाँ, मोटर कार का तो मालूम नहीं, लेकिन आपको आपके बंगले तक पहुँचाएंगे जी यानी मॉर्गेजेस के मयंक भटनागर जी। हर तरह की मॉर्गेजेस में करते हैं स्पेशलाइज, वो रेजिडेंशियल हो, कमर्शियल हो, प्राइवेट हो, फर्स्ट या सेकंड मॉर्गेजेस, और या फिर आप हैं फर्स्ट टाइम होम बायर। मयंक भटनागर जी 6477022023 6470702 V23।
License number 10394.
Kya aapke ghar aur auto?
The views expressed on the preceding program may not necessarily be those of the owner or management of WTOR radio station.
ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ। 519-622-0660 ਜਾਂ quicktrucklube.com। QTL, because we care.
ब्रैम्पटन ऑन स्टेज 12 से 18 अक्टूबर तक द रोज ब्रैम्पटन पर अहद रजानीर को हैमलेट के किरदार में देखकर खुश और वेलकम करते हैं। हैमलेट जो आजकल के दौर के लिए गजबनाक तेज रफ्तार इंतकाम और दागदार मोहब्बत की कहानी है। क्या आप हमारे डेनमार्क के शहजादे के साथ बाइज्जत खुशहाली पागलपन के दरमियान लाइन पर चलने की हिम्मत करते हैं? ये तब्दीली सिर्फ सच्चा सानिया ही ला सकता है। देखना मत भूलिएगा हैमलेट 12 से 18 अक्टूबर तक द रोज ब्रैम्पटन में। सेल टिकट्स खरीदने के लिए विजिट करें brampton-on-stage.ca।
ਕੀ ਤੁਸੀਂ ਆਪਣੇ ਸ਼ਹਿਰ ਨੂੰ ਇੱਕ ਸਟਾਈਲਿਸ਼ ਨਵੀਂ SUV ਦੇ ਵਿੱਚ ਐਕਸਪਲੋਰ ਕਰਨਾ ਚਾਹੁੰਦੇ ਹੋ ਤੇ ਅੱਜ ਹੀ ਆਪਣਾ ਸਫ਼ਰ 2023 ਦੀ ਫੋਰਡ ਐਸਕੇਪ, ਜੋ ਕਿ ਗੈਸ ਹਾਈਬ੍ਰਿਡ ਔਰ ਪਲੱਗ ਇਨ ਹਾਈਬ੍ਰਿਡ ਦੇ ਵਿੱਚ ਅਵੇਲੇਬਲ ਹੈ, 13 ਤੋਂ ਵੱਡੀ ਟੱਚ ਸਕਰੀਨ ਦੇ ਨਾਲ ਸ਼ੁਰੂ ਕਰੋ। ਆਪਣੇ ਸ਼ਹਿਰ ਦੇ ਨਾਲ ਜੁੜੇ ਰਹੋ ਔਰ ਇਤਮਾਦ ਦੇ ਨਾਲ ਡਰਾਈਵ ਕਰੋ। ਤੁਹਾਨੂੰ 1.99% ਦਾ APR ਪਰਚੇਸ ਫਾਈਨੈਂਸਿੰਗ 60 ਮਹੀਨਿਆਂ ਤੱਕ ਸਿਲੈਕਟ 2023 ਐਸਕੇਪ ਮਾਡਲ ਤੇ ਵੀ ਮਿਲ ਸਕਦਾ ਹੈ। ਜ਼ਿਆਦਾ ਜਾਣਕਾਰੀ ਵਾਸਤੇ ਵਿਜ਼ਿਟ ਕਰੋ ਟੋਰਾਂਟੋ ਏਰੀਆ ਦੇ ਫੋਰਡ ਡੀਲਰ ਨੂੰ ਅੱਜ ਹੀ।
रियल एस्टेट दी दुनिया विच थोड़ी कामयाबी एग्जीक्यूटिव होम्स रियल्टी जिथे तुसी 1.5 लाख तो 2 लाख साल दा कमा सकदे हो। इस तो अलावा फ्री बायर एंड सेलर लीड्स, वीआईपी एक्सेस टू प्री कंस्ट्रक्शन प्रोजेक्ट्स, वन ऑन वन सेल्स एंड मार्केटिंग मेंटरशिप, टीच एंड ट्रेन प्रोग्राम, स्टेट ऑफ आर्ट मॉडर्न ऑफिस with private room, in-house mortgage and loyals team, in-house projects investment opportunity. Phir der ka di, aao te join karo Executive Homes Realty ya call karo 905-890-1300 ya visit karo ehrb.ca.
क्या आपके घर और ऑटो इंश्योरेंस की रिन्यूअल हो रही है? क्या आप दुरुस्त इंश्योरेंस कवरेज के लिए अच्छी कीमत की तलाश में हैं? तो फिर आपको ऑल स्टे एजेक्ट एजेंसी के राजा मुदस्सिर को 6472903773 पर कॉल करनी चाहिए। आज ही कॉल करें और आप दो कारों